ਸਾਡੀ ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ ਸਾਡਾ ਪੰਜਾਬੀ ਹੋਣ ਦਾ ਸੰਕਲਪ ਅਸੀਂ ਲੋਕ ਅਸੀਂ ਸਮੂਹ ਪੰਜਾਬ ਪੰਜਾਬੀ ਪੰਜਾਬੀਅਤ ਖਬਰ ਵਿਰਾਸਤ ਸੱਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ ਅਮਰਦੀਪ ਕੌਰ ਬੋਬੀ ਸਿੱਧੂ ਦਲਜੀਤ ਸਿੰਘ ਸਰਬਜੀਤ ਸਿੰਘ ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜਗਦੀਪ ਸੇਖੋਂ ਹਾਜ਼ਰ ਲੈ ਕੇ ਪ੍ਰੋਗਰਾਮ ਲਹਿਰਾਂ ਹਰਮਨ ਰੇਡੀਓ ਤੇ ਸਾਡੇ ਦੁਨੀਆਂ ਭਰ ਤੋਂ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਆਪਾਂ ਫਤਿਹ ਦੀ ਸਾਂਝ ਕਰਦੇ ਹਾਂ। ਸੋ ਸਤਿ ਸ੍ਰੀ ਅਕਾਲ, ਨਮਸਕਾਰ, ਗੁੱਡ ਮਾਰਨਿੰਗ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋ ਅੱਜ ਹੈ ਜੀ ਹਫਤੇ ਦਾ ਪਹਿਲਾ ਦਿਨ ਸੋਮਵਾਰ, ਤੇ ਤਰੀਕ ਹੈਗੀ ਹੈ 3 ਫਰਵਰੀ 2021। ਮਾਘ ਨਾਨਕ ਸ਼ਾਹੀ ਤਰੀਕ ਹੈ ਜੀ। ਇਸ ਵਕਤ ਮੈਲਬਰਨ ਦੇ ਵਿੱਚ ਹਲਕੀ ਹਲਕੀ ਬਦਲਵਾਈ ਬਣੀ ਹੋਈ ਹੈ। ਬੜਾ ਹੀ ਖੂਬਸੂਰਤ ਦਿਨ ਕੁਦਰਤ ਦੇ ਨਵਾਜ਼ੇ ਹੋਏ ਸਮੇਂ ਤੇ ਇਹਨਾਂ ਦੇ ਵਿੱਚੋਂ ਅਸੀਂ ਮੈਲਬਰਨ ਦੀ ਸਵੇਰ ਦਾ ਆਨੰਦ ਮਾਣ ਰਹੇ ਹਾਂ। ਆਓ ਥੋੜੀ ਜਿਹੀ ਸਮੇਂ ਤੇ ਝਾਤੀ ਮਾਰ ਲਈਏ। ਇਸ ਵਕਤ ਮੈਲਬਰਨ ਦੇ ਵਿੱਚ ਸਵੇਰ ਦੇ 8:02 ਹੋਏ ਹਨ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਕੈਨਬਰਾ ਅਤੇ ਸਿਡਨੀ ਦਾ ਸਮਾਂ ਮੈਲਬਰਨ ਦੇ ਨਾਲ ਹੀ ਮੇਲ ਖਾਂਦਾ। ਸੋ ਇਸ ਵਕਤ ਸਿਡਨੀ ਦੇ ਵਿੱਚ ਵੀ ਸਵੇਰ ਦੇ 8:03, ਕੈਨਬਰਾ ਦੇ ਵਿੱਚ ਵੀ ਸਵੇਰ ਦੇ 8:03 ਹੋਏ ਹਨ। ਐਡਲੇਡ ਦੇ ਵਿੱਚ ਇਸ ਵਕਤ ਸਵੇਰ ਦੇ 7:33, ਬ੍ਰਿਸਬੇਨ ਦੇ ਵਿੱਚ 7:03, ਪਰਥ ਦੇ ਵਿੱਚ 5:03, ਡਾਰਵਿਨ ਦੇ ਵਿੱਚ 6:30। ਤੇ ਆਓ ਚੱਲੀਏ ਆਪਣੇ ਦੇਸ਼ ਪੰਜਾਬ ਅੰਮ੍ਰਿਤ ਵੇਲਾ 2:30 ਇਸ ਵਕਤ ਅੰਮ੍ਰਿਤਸਰ ਸਾਹਿਬ ਦਾ ਟਾਈਮ ਹੈ। ਇਹ ਸੀ ਸਮੇਂ ਤੇ ਝਾਤੀ। ਇਸ ਦੇ ਨਾਲ ਹੀ ਆਪਾਂ ਥੋੜਾ ਜਿਹਾ ਮੌਸਮ ਤੇ ਵੀ ਝਾਤੀ ਮਾਰ ਲਈਏ ਕਿ ਅੱਜ ਦਾ ਮੌਸਮ ਕਿਹੋ ਜਿਹਾ ਰਹੇਗਾ। ਸੋ ਇਸ ਵਕਤ ਮੈਲਬਰਨ ਦੇ ਵਿੱਚ 14 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 17 ਡਿਗਰੀ ਹੋਣ ਦੀ ਸੰਭਾਵਨਾ ਹੈ। ਬੱਦਲਵਾਈ ਬਣੀ ਹੋਈ ਹੈ, ਹੋ ਸਕਦਾ ਕੁਛ ਟਾਈਮ ਤੋਂ ਮਗਰੋਂ ਬਾਰਿਸ਼ ਵੀ ਹੋਵੇ ਤੇ ਇਸ ਦੇ ਨਾਲ ਹਵਾਵਾਂ ਵੀ ਚੱਲਣ ਦੀ ਉਮੀਦ ਹੈ। ਐਡਲੇਡ ਦੇ ਵਿੱਚ ਇਸ ਵਕਤ 17 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 21 ਡਿਗਰੀ ਹੋਣ ਦੀ ਸੰਭਾਵਨਾ ਹੈ। ਸਿਡਨੀ ਦੇ ਵਿੱਚ ਇਸ ਵਕਤ 25 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 29 ਡਿਗਰੀ ਹੋਣ ਦੀ ਸੰਭਾਵਨਾ ਹੈ। ਬ੍ਰਿਸਬੇਨ ਦੇ ਵਿੱਚ ਇਸ ਵਕਤ 26 ਡਿਗਰੀ ਤਾਪਮਾਨ ਹੈ ਅਤੇ ਵੱਧ ਤੋਂ ਵੱਧ 35 ਡਿਗਰੀ ਹੋਣ ਦੀ ਸੰਭਾਵਨਾ ਹੈ। अर्थ दे विच इस वक्त 19 डिग्री तापमान है अते वध तो वध 38 डिग्री होण दी संभावना है। डार्विन दे विच इस वक्त 28 डिग्री तापमान अते वध तो वध 31 डिग्री होण दी संभावना है। ते आओ चलिए देश पंजाब, इस वक्त श्री अमृतसर साहिब का तापमान 7 डिग्री है, बड़ी ठंड पै रही है, वध तो वध अज का तापमान 8 डिग्री होने की संभावना है। सो यह सी साडी अज दे वैदर ते झाती। आओ असी सब तो पहला उस अकाल पुरख चरणा दे विच अपनी हाजरी लवाईए। तो जिवें साडे स्रोतियां नूं इंतजार होवेगा गीत संगीत दा, जिवें गीत संगीत साडी एक रूह दी खुराक है, तो इस रूह दी खुराक दा आनंद एक बहुत ही खूबसूरत गीत साईं सुल्तान दी आवाज दे विच उस अकाल पुरख नू समर्पित किया गया साइया। और सुनते हैं साई सुल्तान की आवाज दे विच साइया। ਸੋ ਬਹੁਤ ਹੀ ਖੂਬਸੂਰਤ ਗੀਤ ਉਸ ਅਕਾਲ ਪੁਰਖ ਦੀ ਪੁਸਤਕ ਦੇ ਵਿੱਚ ਸੁਲਤਾਨ ਦੀ ਆਵਾਜ਼ ਦੇ ਵਿੱਚ ਅਸੀਂ ਸੁਣਿਆ। ਸੋ ਆਓ ਅਸੀਂ ਅੱਜ ਦੇ ਵਿਚਾਰ ਤੇ ਥੋੜੀ ਚਰਚਾ ਕਰਦੇ ਹਾਂ। ਅੱਜ ਦਾ ਵਿਚਾਰ ਹੈ, ਜਿਹੜੀ ਤੁਸੀਂ ਤਾਕਤਵਰ ਬਣਨਾ ਚਾਹੁੰਦੇ ਹੋ ਤਾਂ ਇਕੱਲੇ ਰਹਿਣ ਦਾ ਆਨੰਦ ਲੈਣਾ ਸਿੱਖੋ। ਵੈਸੇ ਤਾਂ ਦੇਖਿਆ ਜਾਵੇ ਤਾਂ ਇਕੱਲੇ ਰਹਿਣਾ ਵਾਕਈ ਬਹੁਤ ਔਖਾ ਹੈ। ਆਮ ਕਿਹਾ ਜਾਂਦਾ ਹੈ ਕਿ ਇਕੱਲਾਪਣ ਇਨਸਾਨ ਨੂੰ ਖਾ ਜਾਂਦਾ ਹੈ, ਪਰ ਅਗਰ ਇਸ ਨੂੰ ਅਸੀਂ ਦੂਜੇ ਪੱਖ ਤੋਂ ਲਈਏ ਤਾਂ ਇਨਸਾਨ ਦਾ ਸਭ ਤੋਂ ਵਧੀਆ ਦੋਸਤ, ਮਿੱਤਰ, ਸਾਥੀ ਉਹ ਖੁਦ ਆਪ ਹੁੰਦਾ। ਜਦੋਂ ਅਸੀਂ ਇਸ ਵੱਲ ਥੋੜੀ ਝਾਤੀ ਮਾਰਦੇ ਹਾਂ, ਜਦੋਂ ਅਸੀਂ ਆਪਣੇ ਆਪ ਦੇ ਨਾਲ ਆਨੰਦ ਲੈਣਾ ਸ਼ੁਰੂ ਕਰਦੇ ਹਾਂ, ਤੇ ਇਸ ਦੇ ਨਾਲ ਨਾਲ ਜਿਵੇਂ ਆਪਾਂ ਗੱਲ ਕਰ ਰਹੇ ਸੀ ਤਾਕਤਵਰ ਬਣਦੀ, ਉਹ ਤਾਂ ਮਤਲਬ ਇਹ ਹੈ ਕਿ ਜਦੋਂ ਆਪਾਂ ਇਕੱਲੇ ਵਿਚਰਦੇ ਹਾਂ, ਆਪਾਂ ਸਮਝਦੇ ਹਾਂ ਕਿ ਮੈਂ ਆਪਣੇ ਹੀ ਪੈਰਾਂ ਤੇ ਤੁਰਨਾ, ਆਪਣੇ ਹੀ ਪੈਰਾਂ ਤੇ ਖੜਨਾ, ਇਸ ਦਾ ਮਤਲਬ ਕਿ ਅਸੀਂ ਕਿਸੇ ਹੋਰ ਤੋਂ ਉਮੀਦ ਨਹੀਂ ਕਰਦੇ ਕਿ ਕੋਈ ਮੇਰਾ ਇੱਥੇ ਸਾਥ ਦੇਊਗਾ। ਜਦੋਂ ਜ਼ਿੰਦਗੀ ਦੇ ਵਿੱਚ ਅਸੀਂ ਕਿਸੇ ਤੋਂ ਉਮੀਦ ਕਰਦੇ ਹਾਂ ਸਾਥ ਦੀ, ਤੇ ਸਾਥ ਨਹੀਂ ਮਿਲਦਾ, ਉਸ ਵੇਲੇ ਇਨਸਾਨ ਟੁੱਟ ਜਾਂਦਾ, ਮਾਯੂਸ ਹੁੰਦਾ, ਨਿਰਾਸ਼ਾ ਦੇ ਆਲਮ ਦੇ ਵਿੱਚ ਚਲਾ ਜਾਂਦਾ। ਸੋ ਗੱਲ ਇਹ ਹੈ ਕਿ ਜਿਵੇਂ ਆਪਾਂ ਗੱਲ ਕਰਦੇ ਸੀ, ਸੁੱਖ ਅਤੇ ਦੁੱਖ ਜ਼ਿੰਦਗੀ ਦੇ ਦੋ ਪਹਿਲੂ ਹੈ। ਇਹ ਕੱਪੜਿਆਂ ਦੀ ਤਰ੍ਹਾਂ, ਇਕੱਲਾ ਸੁੱਖ ਦੀ ਆਪਾਂ ਜੇ ਗੱਲ ਕਰੀਏ ਉਹ ਵੀ ਪੋਸੀਬਲ ਨਹੀਂ। ਸੋ ਲਾਈਫ ਦੇ ਵਿੱਚ, ਜੀਵਨ ਦੇ ਵਿੱਚ ਚੈਲੰਜ ਆਉਂਦੇ ਰਹਿੰਦੇ ਆ, ਨਵੀਆਂ ਨਵੀਆਂ ਮੁਸੀਬਤਾਂ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ। ਇਹ ਸਾਡਾ ਇੱਕ ਜ਼ਿੰਦਗੀ ਦਾ ਪਹਿਲੂ ਹੈ, ਜ਼ਿੰਦਗੀ ਦਾ ਸਾਡਾ ਇੱਕ ਅੰਗ ਹੈ। ਸੋ ਗੱਲ ਸੀ ਕਿ ਅਗਰ ਅਸੀਂ ਇਕੱਲੇ ਆਪਣੀ ਮੰਜ਼ਿਲ ਵੱਲ ਵੱਧਦੇ ਹਾਂ ਤਾਂ ਅਸੀਂ ਆਟੋਮੈਟਿਕਲੀ ਆਪਣੇ ਆਪ ਤਾਕਤਵਰ ਇਨਸਾਨ ਬਣਨ ਵੱਲ ਚੱਲਦੇ ਹਾਂ ਕਿ ਕੋਈ ਵੀ ਪ੍ਰੋਬਲਮ ਹੈਗੀ ਹੈ, ਕੋਈ ਵੀ ਦੁੱਖ ਤਕਲੀਫ ਹੈਗੀ ਹੈ, ਉਹ ਮੈਂ ਇਕੱਲੇ ਨੇ ਨਜਿੱਠਣੀ ਹੈ। ਸੋ ਸਾਡੇ ਅੰਦਰ ਦਾ ਕੌਨਫੀਡੈਂਸ ਬਿਲਡ ਅਪ ਹੁੰਦਾ। ਤੇ ਦੂਜੀ ਗੱਲ, ਕਈ ਵਾਰੀ ਅਸੀਂ ਦੂਜਿਆਂ ਦੇ ਸਾਥ ਦੇ ਵਿੱਚ ਜੋ ਸਾਨੂੰ ਕੁਦਰਤ ਨੇ, ਪਰਮਾਤਮਾ ਨੇ ਅਨਮੋਲ ਦਾਤਾਂ ਦਿੱਤੀਆਂ, ਉਹਨਾਂ ਦਾ ਅਨੁਭਵ ਕਰਨਾ ਉਹ ਵੀ ਸਾਨੂੰ ਪਤਾ ਨਹੀਂ ਲੱਗਦਾ। ਕਈ ਵਾਰ ਅਸੀਂ ਜ਼ਿੰਦਗੀ ਰੋਜ਼ਮਰਾ ਦੇ ਕੰਮਾਂ ਦੇ ਵਿੱਚ ਇੰਨੇ ਮਸਰੂਫ ਹੋ ਜਾਂਦੇ ਹਾਂ ਕਿ ਕੁਦਰਤ ਦੀਆਂ ਦਿੱਤੀਆਂ ਦਾਤਾਂ ਉਹਨਾਂ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ। ਇਹ ਹਲਕੀ ਹਲਕੀ ਹਵਾ ਆਉਣ, ਪਾਣੀ, ਪੱਤਿਆਂ ਦੀ ਖੜਖੜ, ਲਹਿਰਾਂ ਦੀ ਆਵਾਜ਼, ਅਗਰ ਪੰਛੀਆਂ ਦੀ ਚਹਿਚਹਾਹਟ, ਅਗਰ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਦਾ ਆਨੰਦ ਲੈਣ ਦੀ ਕੋਸ਼ਿਸ਼ ਕਰੀਏ ਤਾਂ ਸਾਨੂੰ ਪਤਾ ਲੱਗਦਾ ਕਿ ਸਾਨੂੰ ਕੁਦਰਤ ਨੇ ਕਿੰਨੀਆਂ ਅਨਮੋਲ ਦਾਤਾਂ ਦਿੱਤੀਆਂ, ਕਿੰਨਾ ਕੁਝ ਦਿੱਤਾ, ਤੇ ਸਾਨੂੰ ਇਹਨਾਂ ਦੇ ਵਿੱਚੋਂ ਹੀ ਜ਼ਿੰਦਗੀ ਦਾ ਆਨੰਦ ਆਉਣਾ ਸ਼ੁਰੂ ਹੋ ਜਾਂਦਾ। ਤੇ ਇਸ ਦੇ ਨਾਲ ਨਾਲ ਸਾਡੇ ਜ਼ਿੰਦਗੀ ਦੇ ਹੋਰ ਪਹਿਲੂ, ਕਿ ਜਿਵੇਂ ਆਪਾਂ ਦੇਖਦੇ ਹਾਂ ਕਿ ਆਪਾਂ ਆਮ ਤੌਰ ਤੇ ਦੁੱਖਾਂ ਮੁਸੀਬਤਾਂ ਦੇ ਵਿੱਚ ਹਮੇਸ਼ਾ ਦੂਜੇ ਦਾ ਸਾਥ ਭਾਲਦੇ ਹਾਂ, ਔਕੜਾਂ ਦੇ ਵਿੱਚ, ਔਖੇ ਕੰਮਾਂ ਦੇ ਵਿੱਚ ਦੂਜਿਆਂ ਦਾ ਸਾਥ ਭਾਲਦੇ ਹਾਂ। ਤੇ ਜਦੋਂ ਸਾਨੂੰ ਹੁੰਦਾ ਕਿ ਇਹ ਸਾਰੀਆਂ ਚੀਜ਼ਾਂ ਨੂੰ ਮੈਂ ਇਕੱਲੇ ਹੀ ਨਜਿੱਠਣਾ, ਜਿਵੇਂ ਆਮ ਹੀ ਹੁੰਦਾ ਹੈ ਕਿ ਇਨਸਾਨ ਇਕੱਲਾ ਹੀ ਆਇਆ ਕਿ ਇਕੱਲੇ ਨਹੀਂ ਉਸ ਨੇ ਇਸ ਦੁਨੀਆਂ ਤੋਂ ਜਾਣਾ। ਸੋ ਸਾਨੂੰ ਇੰਨਾ ਕੁ ਆਪਣੇ ਆਪ ਤੇ ਆਤਮ ਨਿਰਭਰ ਹੋਣਾ ਚਾਹੀਦਾ, ਸਾਨੂੰ ਔਖਣਾ ਔਖੜਾ ਨਹੀਂ ਲੱਗਦੀਆਂ। ਜਿਹੜੇ ਜ਼ਿੰਦਗੀ ਦੇ ਵਿੱਚ ਕੋਈ ਰੁਕਾਵਟਾਂ, ਇੱਕ ਪਾਸੇ ਅਸੀਂ ਕਹਿੰਦੇ ਹਾਂ ਰੁਕਾਵਟ, ਤੇ ਦੂਜੇ ਪਾਸੇ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਇੱਕ ਚੈਲੰਜ ਦਿੱਤਾ। ਪਰਮਾਤਮਾ ਨੇ ਸਾਨੂੰ ਇੱਕ ਇਮਤਿਹਾਨ ਦੇ ਵਿੱਚ ਪਾਇਆ ਤੇ ਉਸ ਇਮਤਿਹਾਨ ਦੇ ਵਿੱਚੋਂ ਅਸੀਂ ਸਫਲ ਹੋ ਕੇ ਕਿਸ ਤਰੀਕੇ ਨਾਲ ਲੰਘਣਾ ਇਹ ਸਾਡੇ ਤੇ ਡਿਪੈਂਡ ਕਰਦਾ। ਕਈ ਇਨਸਾਨ ਹੌਸਲਾ ਹਾਰ ਜਾਂਦੇ ਹੈ ਤੇ ਹੌਸਲਾ ਹਾਰ ਕੇ ਉਹ ਇਹੋ ਜਿਹੇ ਕਦਮ ਚੱਕ ਲੈਂਦੇ ਹੈ ਜਿਹੜੇ ਕਦੇ ਵੀ ਵਾਪਸ ਨਹੀਂ ਮੁੜਦੇ। ਸੋ ਜ਼ਿੰਦਗੀ ਬੜੀ ਨਿਆਮਤ ਚੀਜ਼ ਹੈ। ਪਰਮਾਤਮਾ ਨੇ ਸਾਨੂੰ ਇੱਕ ਬੜਾ ਖੂਬਸੂਰਤ ਤੋਹਫਾ ਇੱਕ ਜ਼ਿੰਦਗੀ ਦੇ ਰੂਪ ਦੇ ਵਿੱਚ ਦਿੱਤਾ। ਸੋ ਇਸ ਤੋਹਫੇ ਦਾ ਆਨੰਦ ਲੈਣਾ ਚਾਹੀਦਾ। ਮੈਨੂੰ ਕਾਲਜ ਟਾਈਮ ਦੀ ਇੱਕ ਗੱਲ ਯਾਦ ਆ ਗਈ। ਚੰਡੀਗੜ੍ਹ ਦੇ ਵਿੱਚ ਇੱਕ ਇੰਸਟੀਚਿਊਟ ਦੇ ਵਿੱਚ ਮੈਂ ਪੜ੍ਹ ਰਿਹਾ ਸੀ ਤੇ ਉੱਥੇ ਮੈਨੂੰ ਇੱਕ ਹੋਰ ਸਟੇਟ ਦਾ ਕੋਈ ਬੰਦਾ ਮਿਲਿਆ। ਮੈਂ ਅਕਸਰ ਹੀ ਦੇਖਦਾ ਸੀ ਕਿ ਉਹ ਆਮ ਤੌਰ ਤੇ ਰਾਤ ਨੂੰ ਜਦੋਂ ਦੇਖਣਾ ਉਹਨੇ ਇਕੱਲੇ ਤੁਰੇ ਫਿਰਨਾ ਤੇ ਪਹਿਲਾਂ ਮੈਂ ਇਹ ਸੋਚਦਾ ਸੀ ਸ਼ਾਇਦ ਇਹਨੂੰ ਇੱਥੇ ਕੋਈ ਜਾਣਦਾ ਨੀ ਜਾਂ ਇਹਦਾ ਇੱਥੇ ਦਿਲ ਨਹੀਂ ਲੱਗ ਰਿਹਾ ਜਾਂ ਇਕੱਲਾਪਣ ਇਹਨੂੰ ਤੰਗ ਕਰ ਰਿਹਾ ਸਤਾ ਰਿਹਾ। ਕਿਉਂਕਿ ਮੈਂ ਅਕਸਰ ਦੇਖਣਾ ਜੇ ਕਦੇ ਉਹਨੂੰ ਦੁਪਹਿਰੇ ਦੇਖਣਾ ਜਾਂ ਸ਼ਾਮ ਨੂੰ ਦੇਖਣਾ ਉਹਨੇ ਇਕੱਲੇ ਨੇ ਤੁਰੇ ਫਿਰਨਾ। ਕਈ ਵਾਰੀ ਲੇਟ ਆਵਰਸ ਰਾਤ ਨੂੰ ਹੋਸਟਲ ਦੇ ਵਿੱਚੋਂ ਦੇਖਣਾ ਤੇ ਉਹ ਬਾਹਰ ਕਦੇ ਲੌਨ ਦੇ ਵਿੱਚ ਬੈਠਾ ਹੁੰਦਾ ਸੀ ਕਦੇ ਤੁਰਿਆ ਫਿਰਦਾ ਹੁੰਦਾ ਸੀ। ਇੱਕ ਦਿਨ ਮੈਂ ਸੁਬਹ ਉਹਦੇ ਕੋਲ ਗਿਆ, ਮੈਂ ਉਹਦੇ ਨਾਲ ਗੱਲ ਕੀਤੀ। ਮੈਂ ਕਿਹਾ ਭਾਈ ਸਾਹਿਬ ਇਹ ਕੀ ਗੱਲ, ਤੁਸੀਂ ਹਮੇਸ਼ਾ ਹੀ ਇਕੱਲੇ ਰਹਿੰਦੇ ਹੋ, ਤੁਹਾਡਾ ਕੋਈ ਦਿਲ ਨਹੀਂ ਲੱਗਦਾ ਜਾਂ ਕੀ ਤੁਹਾਡਾ ਕੋਈ ਦੋਸਤ ਫਰੈਂਡ ਇੱਥੇ ਬਣਿਆ ਨੀ ਜਿਸ ਕਰਕੇ ਮੈਨੂੰ ਲੱਗਦਾ ਵੀ ਤੁਸੀਂ ਇਕੱਲਾਪਣ ਮਹਿਸੂਸ ਕਰਦੇ ਹੋ। ਸੋ ਮੈਂ ਆਪਣੇ ਵੱਲੋਂ ਇੱਕ ਹਮਦਰਦੀ ਦੇ ਤੌਰ ਤੇ ਉੱਥੇ ਗਿਆ ਕਿ ਪੰਜਾਬ ਮੇਰੀ ਸਟੇਟ ਹੈ ਤੇ ਮੇਰਾ ਫਰਜ਼ ਬਣਦਾ ਕਿ ਮੈਂ ਉਹਨੂੰ ਇੱਕ ਸਾਥ ਦੇਣਾ। ਉਹ ਮੈਨੂੰ ਕਹਿੰਦਾ ਸਰਦਾਰ ਜੀ ਐਸੀ ਗੱਲ ਨਹੀਂ ਹੈ, ਕਹਿੰਦਾ ਗੱਲ ਇਹ ਹੈ ਕਿ ਮੈਂ ਸੋਚਦਾ ਕਿ ਜ਼ਿੰਦਗੀ ਬਹੁਤ ਛੋਟੀ ਹੈ ਤੇ ਕੁਦਰਤ ਨੇ ਸਾਨੂੰ ਬੜੀਆਂ ਅਨਮੋਲ ਦਾਤਾਂ ਦਿੱਤੀਆਂ, ਬਹੁਤ ਕੁਛ ਕੁਦਰਤ ਨੇ ਸਾਨੂੰ ਦਿੱਤਾ। ਸੋ ਮੈਂ ਕਹਿੰਦਾ ਸੌਂ ਕੇ ਨੀਂਦ ਮਤਲਬ ਮੈਂ ਬਹੁਤ ਖਾਟੋ ਕਹਿੰਦਾ ਸੌਂਦਾ ਹੈਗਾ, ਬਹੁਤ ਮੈਂ ਵੱਧ ਤੋਂ ਵੱਧ ਜਾਗਦਾ ਹੈਗਾ, ਤੁਰਿਆ ਫਿਰਦਾ ਰਹਿੰਦਾ, ਮੈਂ ਕੁਦਰਤ ਦਾ ਆਨੰਦ ਲੈਣਾ। ਇਹ ਛੋਟੀਆਂ ਛੋਟੀਆਂ ਚੀਜ਼ਾਂ, ਇਹ ਹਵਾ, ਇਹ ਪੌਣ ਪਾਣੀ, ਇਹ ਪੰਛੀਆਂ ਦੀ ਚਿਲਚਨਾਹਟ, ਇਹ ਰਾਤਾਂ ਦਾ ਸੰਨਾਟਾ, ਇਹ ਚੱਲਦੀਆਂ ਹਵਾਵਾਂ ਦਾ ਆਨੰਦ, ਇਹ ਬਾਰਿਸ਼, ਇਹ ਧੁੱਪ, ਇਹ ਛਾਂ, ਇਹ ਹਨੇਰਾ, ਇਹ ਰੋਸ਼ਨੀ, ਕਹਿੰਦਾ ਮੈਨੂੰ ਹੈ ਕਿ ਕਿੰਨੀ ਕੁ ਜ਼ਿੰਦਗੀ ਹੈ। ਸੋ ਮੈਂ ਉਸ ਜ਼ਿੰਦਗੀ ਨੂੰ ਅਜਾਈ ਨਹੀਂ ਗਵਾਉਣੀ ਚਾਹੁੰਦਾ, ਉਸ ਜ਼ਿੰਦਗੀ ਦਾ ਮੈਂ ਭਰਪੂਰ ਆਨੰਦ ਲੈਣਾ ਚਾਹੁੰਦਾ। ਸੋ ਸਰਦਾਰ ਜੀ ਮੈਂ ਤਾਂ ਬਹੁਤ ਖੁਸ਼ ਹਾਂ ਕਿ ਮੈਨੂੰ ਇਹੋ ਜਿਹੀ ਗਿਫਟ ਪਰਮਾਤਮਾ ਨੇ ਦਿੱਤਾ। ਜਿਵੇਂ ਮੈਂ ਹੁਣ ਪੰਜਾਬ ਦੇ ਵਿੱਚ ਆਇਆ ਤੇ ਪੰਜਾਬ ਦਾ ਆਨੰਦ ਲੈ ਰਿਹਾ, ਹੋਰ ਕਿਸੇ ਸਟੇਟ ਦੇ ਵਿੱਚ ਜਾਊਂਗਾ ਤੇ ਉੱਥੋਂ ਦਾ ਆਨੰਦ ਲਊਗਾ। ਸੋ ਮੈਂ ਤਾਂ ਜ਼ਿੰਦਗੀ ਦਾ ਆਨੰਦ ਲੈਣਾ। ਸੋ ਗੱਲ ਆਪਣੀ ਚੱਲ ਰਹੀ ਸੀ ਕਿ ਤੁਸੀਂ ਲਾਈਫ ਨੂੰ ਜਿਹੜਾ ਇੰਜੋਏ ਹੈਗਾ ਉਹ ਕਿਸ ਤਰੀਕੇ ਨਾਲ ਕਰਦੇ ਹੋ। ਸੋ ਅਗਰ ਸਾਡੇ ਕੋਲ ਕੋਈ ਚੈਲੰਜ ਵੀ ਜ਼ਿੰਦਗੀ ਦੇ ਵਿੱਚ ਆ ਜਾਂਦੇ ਹੈ ਤੇ ਉਹਨਾਂ ਚੈਲੰਜ ਨੂੰ ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਮੈਨੂੰ ਤਾਂ ਬੜੇ ਦੁੱਖ ਹੈ, ਤਕਲੀਫਾਂ ਹੈ ਜਾਂ ਔਕੜਾਂ ਹੀ ਔਕੜਾਂ ਮੈਨੂੰ ਆਈ ਜਾਂਦੀਆਂ, ਤੇ ਦੂਜੇ ਪਾਸੇ ਉਹਨਾਂ ਔਕੜਾਂ ਨੂੰ ਆਪਾਂ ਇੱਕ ਚੈਲੰਜ ਦਾ ਨਾਮ ਦੇ ਦਿੰਦੇ ਹਾਂ। ਸੋ ਕਈ ਸੋਚਦੇ ਆ ਕਿ ਸਾਨੂੰ ਇਹ ਪਰਮਾਤਮਾ ਨੇ ਇੱਕ ਪਰਚਾ ਪਾਇਆ, ਇਹ ਇਮਤਿਹਾਨ ਪਾਇਆ ਤੇ ਉਹ ਦੇਖਦਾ ਕਿ ਇਹ ਕਿੰਨਾ ਕੁ ਸਫਲ ਹੁੰਦਾ ਇਸ ਇਮਤਿਹਾਨ ਦੇ ਵਿੱਚ। ਸੋ ਡਿਪੈਂਡ ਕਰਦਾ ਕਿ ਕਿਹੋ ਜਿਹੀ ਸਿਚੁਏਸ਼ਨ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਲੈਂਦੇ ਹਾਂ। ਹਾਂ, ਕਈ ਵਾਰ ਜ਼ਰੂਰ ਹੈ ਕਿ ਸਾਡਾ ਜਿਹੜਾ ਮਨ ਹੈ ਇਹਦੀਆਂ ਵੀ ਅਵਸਥਾਵਾਂ ਹੁੰਦੀਆਂ ਹੈਗੀਆਂ, ਕਈ ਵਾਰ ਢਹਿੰਦੀ ਕਲਾ ਵੱਲ ਚਲਾ ਜਾਂਦਾ, ਛੋਟੀ ਤੋਂ ਛੋਟੀ ਮੁਸੀਬਤ ਜਿਹੜੀ ਔਕੜ ਹੁੰਦੀ ਹੈ ਉਹ ਵੀ ਆਏ ਸਾਨੂੰ ਰਾਈ ਦਾ ਪਹਾੜ ਲੱਗਦੀ ਹੈ। ਤੇ ਜੇ ਸਾਡੇ ਇਰਾਦੇ ਦ੍ਰਿੜ ਹੋਣ, ਹੌਸਲੇ ਬੁਲੰਦ ਹੋਣ, ਤਾਂ ਵੱਡੀਆਂ ਤੋਂ ਵੱਡੀਆਂ ਜਿਹੜੀਆਂ ਚੋਟੀਆਂ ਹੈਗੀਆਂ, ਵੱਡੇ ਤੋਂ ਵੱਡੇ ਜਿਹੜੇ ਪਹਾੜ ਹੈਗੇ ਆ, ਉਹਨਾਂ ਨੂੰ ਵੀ ਫਤਿਹ ਕਰਨ ਲੱਗੇ ਸਮਾਂ ਨਹੀਂ ਲੱਗਦਾ। ਸੋ ਗੱਲ ਹੁੰਦੀ ਹੈ ਦ੍ਰਿੜਤਾ ਦੀ, ਹਿੰਮਤ ਦੀ, ਹੌਸਲੇ ਦੀ। ਅਸੀਂ ਤਾਂ ਇੱਕ ਹਿੰਮਤ ਹੌਸਲੇ ਦੇ ਨਾਲ ਕਦਮ ਹੀ ਅੱਗੇ ਚੱਕਣੇ ਆ। ਉਹ ਫਤਿਹ ਤਾਂ ਪਰਮਾਤਮਾ ਨੇ ਆਪੇ ਹੀ ਕਰਵਾ ਦੇਣਾ। ਸੋ ਇਹ ਸਾਡੀ ਜ਼ਿੰਦਗੀ ਦੇ ਹਿੱਸੇ ਆ, ਸਾਨੂੰ ਇਹਨਾਂ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਸਾਨੂੰ ਤਕੜੇ ਹੋ ਕੇ ਇਹਨਾਂ ਦਾ ਮੁਕਾਬਲਾ ਕਰਨਾ ਚਾਹੀਦਾ, ਨਾ ਕਿ ਅਸੀਂ ਕਿਸੇ ਦੂਜੇ ਤੋਂ ਆਸ ਰੱਖੀਏ ਕਿ ਹੁਣ ਮੇਰੀ ਆਹ ਪ੍ਰੋਬਲਮ ਆ ਗਈ, ਮੇਰੀ ਔਕੜ ਆ ਗਈ, ਹੁਣ ਕੋਈ ਆਵੇ ਇਸ ਦੇ ਵਿੱਚ ਮੇਰਾ ਕੋਈ ਹੱਲ ਕੱਢੇ। ਸੋ ਇਹ ਤਾਂ ਜ਼ਿੰਦਗੀ ਦੇ ਵਿੱਚ ਆਉਂਦੀਆਂ ਜਾਂਦੀਆਂ ਰਹਿਣੀਆਂ। ਸੋ ਸਾਨੂੰ ਤਾਕਤਵਰ ਬਣਨਾ ਚਾਹੀਦਾ, ਆਪਣੇ ਆਪ ਤੇ ਭਰੋਸਾ ਰੱਖਣਾ ਚਾਹੀਦਾ, ਹਿੰਮਤ ਰੱਖਣੀ ਚਾਹੀਦੀ ਹੈ। ਦੁੱਖ ਔਕੜਾਂ ਮੁਸੀਬਤਾਂ, ਫਿਰ ਦੁੱਖ ਦੁੱਖ ਨਹੀਂ ਲੱਗਦੇ, ਉਹਨਾਂ ਦੇ ਵਿੱਚ ਵੀ ਆਨੰਦ ਆਉਣਾ ਸ਼ੁਰੂ ਹੋ ਜਾਂਦਾ। ਸੁੱਖ ਦਾ ਆਨੰਦ, ਸੁੱਖ ਦਾ ਸਵਾਦ ਉਦੋਂ ਹੀ ਪਤਾ ਲੱਗਦਾ ਜੇ ਅਸੀਂ ਔਕੜਾਂ ਮੁਸੀਬਤਾਂ ਦੇਖੀਆਂ। ਸੋ ਪਰਮਾਤਮਾ ਤੋਂ ਸਾਨੂੰ ਹਿੰਮਤ, ਹੌਸਲਾ, ਬਲ ਮੰਗਣਾ ਚਾਹੀਦਾ ਕਿ ਅਕਾਲ ਪੁਰਖ ਵਾਹਿਗੁਰੂ, ਮੈਨੂੰ ਇਹਨਾਂ ਔਕੜਾਂ ਤਕਲੀਫਾਂ ਨੂੰ ਫੇਸ ਕਰਨ ਦਾ ਬਲ ਬਖਸ਼, ਹਿੰਮਤ ਬਖਸ਼। ਕਰ ਕਰਵਾ ਤਾਂ ਸਾਰਾ ਉਸੇ ਨੇ ਦੇਣਾ। ਸੋ ਅੱਜ ਦਾ ਜੋ ਸਾਡਾ ਵਿਚਾਰ ਸੀ ਕਿ ਜੇ ਤੁਸੀਂ ਐਕਚੁਅਲ ਦੇ ਵਿੱਚ ਤਾਕਤਵਰ ਬਣਨਾ ਚਾਹੁੰਦੇ ਹੋ ਤਾਂ ਇਕੱਲੇ ਰਹਿਣ ਦਾ ਆਨੰਦ ਲੈਣਾ ਸਿੱਖੋ, ਔਕੜਾਂ ਦੇ ਵਿੱਚੋਂ ਵੀ ਆਨੰਦ ਲਓ, ਔਖੇ ਟਾਈਮ ਦਾ ਵੀ ਆਨੰਦ ਲਓ। ਕਈ ਵਾਰ ਜਦੋਂ ਇਹ ਸਮੇਂ ਲੰਘ ਜਾਂਦੇ ਆ ਤੇ ਫਿਰ ਬਾਅਦ ਦੇ ਵਿੱਚ ਅਸੀਂ ਸੋਚਦੇ ਹਾਂ ਤੇ ਮੈਂ ਤਾਂ ਯਾਰ ਐਵੇਂ ਸੋਚੀ ਜਾਂਦਾ ਸੀ ਕਿ ਇਹ ਤਾਂ ਬਹੁਤ ਔਖਾ ਸਮਾਂ ਹੈ, ਇਹ ਲੰਘਣਾ ਹੀ ਨਹੀਂ। ਸੋ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਜ਼ਿਆਦਾਤਰ ਜਿਹੜੀਆਂ ਮੁਸੀਬਤਾਂ ਹੈ, ਔਕੜਾਂ ਹੈ, ਉਹ ਆਪਣੇ ਆਪ ਹੀ ਸੁਲਝ ਜਾਂਦੀਆਂ। ਇਸੇ ਸੁਲਝੇ ਹੋਏ ਇਨਸਾਨ ਦੀਆਂ ਮੈਂ ਸਤਰਾਂ ਪੜ੍ਹ ਰਿਹਾ ਸੀ, ਉਹਨੇ ਲਿਖਿਆ ਕਿ ਤਕਰੀਬਨ ਤੁਹਾਡੀ ਜ਼ਿੰਦਗੀ ਦੀਆਂ 80% ਪ੍ਰੋਬਲਮ ਆਪਣੇ ਆਪ ਹੱਲ ਹੋ ਜਾਂਦੀਆਂ। ਸੋ ਉਹ ਕਹਿੰਦਾ ਵੀ ਜਿੰਨੀਆਂ ਵੀ ਤੁਹਾਨੂੰ ਕੋਈ ਤੁਹਾਨੂੰ ਲੱਗਦਾ ਹੈ ਕਿ ਮੇਰੀ ਲਾਈਫ ਦੇ ਵਿੱਚ ਆਹ ਪ੍ਰੋਬਲਮ ਹੈ, ਆਹ ਪ੍ਰੋਬਲਮ ਹੈ, ਆਹ ਪ੍ਰੋਬਲਮ ਹੈ, ਆਹ ਪ੍ਰੋਬਲਮ ਹੈ, ਉਹ ਸਾਰੀਆਂ ਪ੍ਰੋਬਲਮਸ ਨੂੰ ਤੁਸੀਂ ਇੱਕ ਕਾਗਜ਼ ਤੇ ਲਿਖ ਕੇ ਡਰੋਜ ਦੇ ਵਿੱਚ ਰੱਖ ਦਿਓ, ਆਪਣਾ ਤੁਸੀਂ ਉੱਦਮ ਕਰੋ। ਇਹ ਹੀ ਹੈਗਾ, ਆਪਾਂ ਡਰੋਜ ਦੇ ਵਿੱਚ ਰੱਖਤਾ ਤੇ ਆਪਾਂ ਕਰਨਾ ਹੀ ਕੁਛ ਨਹੀਂ। ਤੁਸੀਂ ਆਪਣਾ ਉੱਦਮ ਕਰੋ, ਉਹਨਾਂ ਨੂੰ ਸੋਲਵ ਕਰਨ ਦਾ ਯਤਨ ਕਰੋ ਤੇ ਉਸ ਤੋਂ ਮਗਰੋਂ ਤੁਸੀਂ ਦੇਖੋਗੇ ਕਿ ਤਕਰੀਬਨ 80% ਜਿਹੜੀਆਂ ਤੁਹਾਡੀਆਂ ਔਕੜਾਂ ਸੀਗੀਆਂ, ਤੁਹਾਡੀਆਂ ਹਰਡਲ ਜਿਹੜੀਆਂ ਤੁਹਾਡੀਆਂ ਲਾਈਫ ਦੇ ਵਿੱਚ ਆਈਆਂ ਸੀ, ਉਹ ਆਪਣੇ ਆਪ ਹੀ ਹੱਲ ਹੋ ਜਾਂਦੀਆਂ। ਸਾਨੂੰ ਤਾਂ ਜਿਹੜਾ ਮਾੜਾ ਮੋਟਾ ਯੁੱਧ ਲਾਉਣਾ ਪੈਂਦਾ ਉਹ ਕੋਈ 20-30% ਤੇ ਲਾਉਣਾ ਪੈਂਦਾ ਹੈਗਾ। ਸੋ ਜ਼ਿੰਦਗੀ ਦੇ ਇੱਕ ਪਰਚੇ ਆ, ਇਹ ਇੱਕ ਇਮਤਿਹਾਨ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, ਅਸੀਂ ਜਦੋਂ ਵਿਦਿਆ ਹਾਸਲ ਕਰਦੇ ਹਾਂ, ਪੜ੍ਹਾਈ ਕਰਦੇ ਹਾਂ ਤੇ ਸਾਨੂੰ ਅਲੱਗ ਅਲੱਗ ਸਬਜੈਕਟ ਦੇ ਪਰਚਿਆਂ ਦੇ ਵਿੱਚੋਂ ਲੰਘਣਾ ਪੈਂਦਾ। ਕਈ ਪਰਚੇ ਔਖੇ ਹੁੰਦੇ ਆ, ਕਈ ਸੌਖੇ ਹੁੰਦੇ ਆ। ਜੇ ਅਸੀਂ ਆਪਣੀ ਮੰਜ਼ਿਲ, ਆਪਣਾ ਅਸੀਂ ਟੀਚਾ ਮਿਥਿਆ ਹੁੰਦਾ ਕਿ ਮੈਂ ਆ ਜਿਹੜੀ ਕੁਆਲੀਫਿਕੇਸ਼ਨ ਹੈ ਇਹ ਗੇਨ ਕਰਨੀ ਕਰਨੀ ਹੈ, ਸੋ ਉਹ ਔਕੜਾ ਮੁਸੀਬਤਾਂ ਉਹ ਪਰਚੇ ਅਸੀਂ ਕੱਢ ਲੈਂਦੇ ਹਾਂ। ਕਿਸੇ ਦੇ ਵਿੱਚੋਂ ਅਸੀਂ ਵੱਧ ਨੰਬਰਾਂ ਦੇ ਨਾਲ ਸਫਲ ਹੋ ਜਾਂਦੇ ਹਾਂ, ਕਿਸੇ ਦੇ ਵਿੱਚੋਂ ਘੱਟ ਦੇ ਨਾਲ ਹੋ ਜਾਂਦੇ ਹਾਂ, ਕਦੇ ਭੱਜ ਲਏ, ਕਦੇ ਤੁਰ ਲਏ, ਕਦੇ ਸਾਹ ਲੈ ਲਿਆ। ਸੋ ਇੱਕ ਨਾ ਇੱਕ ਦਿਨ ਅਸੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਹਾਂ। ਸੋ ਆਪਣੇ ਪੈਰਾਂ ਤੇ ਵਿਸ਼ਵਾਸ ਰੱਖਣਾ ਸਿੱਖੋ, ਆਪਣੇ ਆਪ ਤੇ ਵਿਸ਼ਵਾਸ ਰੱਖੋ, ਆਪਣੇ ਆਪ ਵਿੱਚ ਇੱਕ ਹਿੰਮਤ ਰੱਖੋ। ਜੇ ਕਿਸੇ ਥਾਂ ਤੇ ਤੁਸੀਂ ਕਿਸੇ ਗੱਲ ਦੇ ਵਿੱਚ, ਕਿਸੇ ਟਾਰਗੇਟ ਦੇ ਵਿੱਚ ਸਫਲ ਨਹੀਂ ਹੁੰਦੇ, ਉਸਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਨਾ ਕਾਮਯਾਬੋ। ਦੂਜੀ ਵਾਰ ਕੋਸ਼ਿਸ਼ ਕਰੋ, ਤੀਜੀ ਵਾਰ ਕੋਸ਼ਿਸ਼ ਕਰੋ, ਚੌਥੀ ਵਾਰ ਕੋਸ਼ਿਸ਼ ਕਰੋ, ਇੱਕ ਨਾ ਇੱਕ ਦਿਨ ਤੁਸੀਂ ਜ਼ਰੂਰ ਆਪਣੇ ਮਕਸਦ ਦੇ ਵਿੱਚ, ਆਪਣੇ ਟਾਰਗੇਟ ਦੇ ਵਿੱਚ ਸਫਲ ਹੋਵੋਗੇ, ਹਰ ਹਾਲਤ ਦੇ ਵਿੱਚ ਸਫਲ ਹੋਵੋਗੇ। ਉਸ ਦਿਨ ਤੁਹਾਨੂੰ ਆਨੰਦ ਵੀ ਆਊਗਾ ਆਪਣੇ ਆਪ ਤੇ, ਤੁਹਾਨੂੰ ਖੁਸ਼ੀ ਵੀ ਮਿਲੂਗੀ, ਤੁਹਾਨੂੰ ਹੌਸਲਾ ਵੀ ਮਿਲੂਗਾ ਕਿ ਇਸ ਔਕੜ ਨੂੰ, ਇਸ ਮੁਸੀਬਤ ਨੂੰ ਮੈਂ ਇਕੱਲੇ ਨੇ ਦ੍ਰਿੜਤਾ ਦੇ ਨਾਲ ਫੇਸ ਕੀਤਾ, ਤੇ ਉਹ ਤੁਸੀਂ ਦੂਜਿਆਂ ਦੇ ਲਈ ਇੱਕ ਚਾਨਣ ਮਨਾਰਾ ਵੀ ਬਣਦੇ ਹੋ, ਇੱਕ ਐਗਜ਼ਾਮਪਲ ਵੀ ਸੈੱਟ ਕਰਦੇ ਹੋ। ਸੋ ਅੱਜ ਦੇ ਇਹ ਵਿਚਾਰ ਤੇ ਅਸੀਂ ਡਿਸਕਸ਼ਨ ਕੀਤੀ ਕਿ ਇਕੱਲੇ ਰਹਿਣ ਦਾ ਆਨੰਦ ਲੈਣਾ ਸਿੱਖੋ, ਅਗਰ ਜ਼ਿੰਦਗੀ ਦੇ ਵਿੱਚ ਤਾਕਤਵਰ ਹੋਣਾ ਚਾਹੁੰਦੇ ਹੋ, ਤੁਹਾਡੀ ਜਿਹੜੀ ਜ਼ਿੰਦਗੀ ਹੈ, ਤੁਹਾਡੀ ਜਿਹੜੀ ਲਾਈਫ ਹੈ, ਉਸ ਨੂੰ ਇਸ ਤਰੀਕੇ ਦੇ ਨਾਲ ਬਣਾਓ ਕਿ ਹਰ ਇੱਕ ਕੰਮ ਦੇ ਵਿੱਚੋਂ ਤੁਹਾਨੂੰ ਆਨੰਦ ਮਿਲੇ, ਤੁਹਾਨੂੰ ਸਵਾਦ ਆਵੇ। ਜੇ ਤੁਸੀਂ ਰੁੱਖੀ ਰੋਟੀ ਵੀ ਤੁਹਾਨੂੰ ਕਿਸੇ ਵੇਲੇ ਖਾਣੀ ਪੈ ਜਾਂਦੀ ਹੈ, ਤੁਹਾਨੂੰ ਕਿਸੇ ਵੇਲੇ ਠੰਡੇ ਦੀ ਥਾਂ ਤੇ ਗਰਮ ਪਾਣੀ ਵੀ ਪੀਣਾ ਪੈ ਜਾਂਦਾ, ਤੁਹਾਨੂੰ ਕਦੇ ਔਕੜਾਂ ਸੌਕੜਾਂ ਦੇ ਵਿੱਚ ਲੰਘਣਾ ਵੀ ਪੈ ਜਾਂਦਾ, ਤੇ ਉਹਦੇ ਵਿੱਚ ਵੀ ਆਨੰਦ ਲਓ ਵੀ ਯਾਰ ਕਿਆ ਬਾਤ ਹੈ, ਕਿਆ ਬਾਤ ਹੈ, ਰੁੱਖੀ ਰੋਟੀ ਦਾ ਵੀ ਆਹ ਸਵਾਦ ਹੈਗਾ, ਕੋਈ ਗੱਲ ਨੀ, ਹੈ ਨਾ। ਸੋ ਜ਼ਿੰਦਗੀ ਦੇ ਹਰ ਤਰ੍ਹਾਂ ਦੇ ਆਨੰਦ ਲੈਣੇ ਚਾਹੀਦੇ ਹੈ। ਸੋ ਆਓ ਆਪਾਂ ਗੱਲਾਂ ਬਾਤਾਂ ਦੇ ਨਾਲ ਗੀਤ ਸੰਗੀਤ ਦਾ ਸਿਲਸਿਲਾ ਵੀ ਜਾਰੀ ਰੱਖਾਂਗੇ, ਸਾਡੇ ਦਰਸ਼ਕਾਂ ਦੇ ਨਾਲ ਅਸੀਂ ਜੁੜੇ ਰਵਾਂਗੇ। ਸੋ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸਟੂਡੀਓ ਤੋਂ ਸਾਥ ਦੇ ਰਹੇ ਹੈ ਮੇਰੇ ਵੀਰ ਸਰਬਜੀਤ ਸਿੰਘ। ਬੜੀ ਵੱਡੀ ਇਹਨਾਂ ਦੀ ਹਿੰਮਤ ਹੈਗੀ ਆ, ਬੜੇ ਸੁਭਾ ਸਵਸਥੇ ਉੱਠਦੇ ਆ। ਮੈਨੂੰ ਤਾਂ ਵਾਕਿਆ ਬੜਾ ਔਖਾ ਲੱਗਦਾ ਕਿ ਮਤਲਬ ਹਮੇਸ਼ਾ ਉੱਠਣਾ, ਇੰਨੀ ਜਲਦੀ ਇੰਨਾ ਅਰਲੀ ਉੱਠਣਾ, ਤੇ ਇੰਨਾ ਹਮੇਸ਼ਾ ਇਹਨਾਂ ਦੇ ਜਿਹੜੀ ਬੋਲਣਾ ਦੇ ਵਿੱਚ ਮੁਸਕਰਾਹਟ ਰਹਿੰਦੀ ਹੈਗੀ ਹੈ, ਇਹਨਾਂ ਨਾਲ ਗੱਲਬਾਤ ਕਰਨੀ ਵਧੀਆ ਲੱਗਦੀ ਹੈ। ਸੋ ਧੰਨਵਾਦ ਹੈ ਸਾਡੇ ਵੀਰ ਸਰਬਜੀਤ ਸਿੰਘ ਜੀ ਦਾ, ਤੇ ਆਓ ਆਪਾਂ ਨਾਲ ਨਾਲ ਗੀਤ ਸੰਗੀਤ ਦਾ ਸਿਲਸਿਲਾ ਵੀ ਜਾਰੀ ਰੱਖਾਂਗੇ। ਸੋ ਅਸੀਂ ਦੂਜਾ ਗੀਤ ਆਪਣੇ ਸਰੋਤਿਆਂ ਦੀ ਹਾਜ਼ਰੀ ਦੇ ਵਿੱਚ ਲੈ ਕੇ ਆ ਰਹੇ ਹਾਂ, ਅਸੂਲ ਤਸੀਮ ਜਸਰ ਦੀ ਆਵਾਜ਼ ਦੇ ਵਿੱਚ ਅਸੂਲ ਗੀਤ ਲੈ ਕੇ ਸਰੋਤਿਆਂ ਦੀ ਹਾਜ਼ਰੀ ਦੇ ਵਿੱਚ।
ਮੁੱਲ ਜਿਗਰੇ ਨੇ ਮਿਲਦੇ ਬਾਜ਼ਾਰ ਤੋਂ, ਬੰਦਾ ਕਰੀਦਾ ਨੀ ਜੱਜ ਕਦੇ ਕਾਰ ਤੋਂ, ਉਹ ਜਿਹੜਾ ਲੋੜੋਂ ਵੱਧ ਮਿੱਠਾ ਰੱਖੇ ਗੱਡ ਕੇ, ਬਚ ਕੇ ਰਹੀਦਾ ਐਸੇ ਯਾਰ ਤੋਂ, ਉਹ ਟੰਗੇ ਅਸਲੇ ਨਵੇੜ ਦਿੰਦੇ ਮਸਲੇ, ਫੈਸਲੇ ਦੇ ਘਰ ਬੜੇ ਦੂਰ ਨੇ, ਚਾਪਲੂਸੀ ਕਰੂੰ ਵਰਕੇ ਪਾਲਦੀ, ਕੱਪੇ ਬੜੇ ਜੱਟ ਦੇ ਅਸੂਲ, ਚਾਪਲੂਸੀ ਕਰੂੰ ਵਰਕੇ ਤੂੰ ਪਾਲਦੀ, ਕੱਪੇ ਬੜੇ ਜੱਟ ਦੇ ਅਸੂਲ। ਯਾਰਾਂ ਮਿੱਤਰਾਂ ਦੀ ਸਦਾ ਪਿੱਠ ਥਾਪੜੀ, ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ, ਉਹ ਪੈ ਜੇ ਯਾਰਾਂ ਵਿੱਚੋਂ ਉੱਠ ਫੋਨ ਚੱਕਣਾ, ਨਾ ਦਿੱਤੀ ਅੱਤ ਵਜੋ ਇੰਨੀ ਨਾਰ ਨੂੰ, ਉਹ ਯਾਰਾਂ ਮਿੱਤਰਾਂ ਦੀ ਸਦਾ ਪਿੱਠ ਥਾਪੜੀ, ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ, ਉਹ ਪੈ ਜੇ ਯਾਰਾਂ ਵਿੱਚੋਂ ਉੱਠ ਫੋਨ ਚੱਕਣਾ, ਨਾ ਦਿੱਤੀ ਅੱਤ ਵਜੋ ਇੰਨੀ ਨਾਰ ਨੂੰ, ਜਵਾਨੀ ਚੜ੍ਹਦੀ ਉਹ ਕਿੱਥੇ ਘਰੇ ਵੜਦੀ, ਜਵਾਨੀ ਚੜ੍ਹਦੀ ਉਹ ਕਿੱਥੇ ਘਰੇ ਵੜਦੀ, ਯਾਰੀਆਂ ਦੇ ਰਹਿੰਦੇ ਉਹ ਸਰੂਰ ਨੇ, ਚਾਪਲੂਸੀ ਕਰੂੰ ਵਰਕੇ ਪਾਲਦੀ, ਕੱਪੇ ਬੜੇ ਜੱਟ ਦੇ ਅਸੂਲ ਨੇ, ਚਾਪਲੂਸੀ ਕਰੂੰ ਵਰਕੇ ਤੂੰ ਪਾਲਦੀ, ਕੱਪੇ ਬੜੇ ਜੱਟ ਦੇ ਅਸੂਲ ਨੇ। ਨਾ ਹੀ ਬਦਲ ਕੇ ਰੱਖੇ ਕੋਈ ਨਾਮ ਨੇ, ਉਹੀਆਂ ਜੋ ਸਾਹਮਣੇ ਖੜੇ ਆ, ਪਤਾ ਕਰ ਲਈ ਕੈਸੇ ਉਹ ਖਲਾਕ ਨੇ, ਉਹਨਾਂ ਕੋਲੋਂ ਜਿੰਨਾ ਪਿੱਛੇ ਅੜੇ ਆ, ਉਹ ਲਾਰੇ ਲਾਈਏ ਨਾ ਜਵਾਬ ਗੋਰਾ ਦੇ ਦੀਏ, ਉਹ ਲਾਰੇ ਲਾਈਏ ਨਾ ਜਵਾਬ ਗੋਰਾ ਦੇ ਦੀਏ, ਲੱਗੇ ਕਈਆਂ ਨੂੰ ਗਏ ਇੰਨਾ ਜਗਰੂਰ ਨੇ, ਰੱਬ ਲੂਸੀ ਕਰੂੰ ਵਰਕੇ ਪਾਲਦੀ, ਕੱਪੇ ਬੜੇ ਜੱਟ ਦੇ ਅਸੂਲ ਨੇ, ਚਾਪ ਲੂਸੀ ਕਰੂੰ ਵਰਕੇ ਨਾਲੇ ਗੀਤ ਤੇਰੇ ਨਾਂ ਤੋਂ ਤੇਰਾ ਜਸੜਾ ਮਿੱਟੀਆਂ ਵੇ ਮਿੱਟੀ ਬਣ ਜਾਏਗਾ ਏਦਾਂ ਸਾਹਿਬ ਦਿਆਲ ਹੋਇਆ ਤੇਰੇ ਤੇ ਉਹਦੇ ਬਿਨਾਂ ਕਿੱਥੇ ਡਿੰਗ ਪੱਟ ਜਾਏਗਾ ਫਤਿਹਗੜ੍ਹ ਸਾਹਿਬ ਜਾ ਜਾ ਮੱਥੇ ਟੇਕੇ ਨੇ ਗੁਰੂ ਘਰੇ ਜਾ ਜਾ ਮੱਥੇ ਟੇਕੇ ਨੇ ਤਾਂ ਹੀ ਗੀਤ ਹੋਏ ਮਕਬੂਲੇ ਜਾ ਬਲੂਸੀ ਕਰੂ ਵਰਕੇ ਪਾਲਦੀ ਕੱਪੇ ਬੜੇ ਜੱਟ ਦੇ ਅਸੂਲੇ ਜਾ ਬਲੂਸੀ ਕਰੂ ਵਰਕੇ ਤੂੰ ਪਾਲਦੀ ਕੱਪੇ ਬੜੇ ਜੱਟ ਦੇ ਅਸੂਲੇ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸੋ ਅੱਜ ਅਸੀਂ ਵਿਚਾਰ ਕਰਾਂਗੇ ਜੋ ਸਾਡੇ ਪੰਜਾਬ ਦੇ ਵਿੱਚ ਨਸ਼ੇ ਡਰੱਗਸ ਚੱਲ ਰਹੇ ਹੈ। ਅਸੀਂ ਅੱਗੇ ਖਬਰਾਂ ਦੇ ਵਿੱਚ ਵੀ ਕੁਛ ਇਹਦੇ ਰਿਲੇਟਡ ਡਿਸਕਸ ਕਰਾਂਗੇ। ਬੜਾ ਇੱਕ ਗੰਭੀਰ ਮੁੱਦਾ ਹੈ ਨਸ਼ਿਆਂ ਦਾ, ਚਾਹੇ ਅਸੀਂ ਇਹਨੂੰ ਉੱਡਦਾ ਪੰਜਾਬ ਕਹਿ ਲਈਏ ਚਾਹੇ ਕੁਛ ਕਹਿ ਲਈਏ। ਸੋ ਮੈਂ ਦੇਖਦਾ ਕਿ ਹਰ ਥਾਂ ਤੇ ਜਿਵੇਂ ਆਪਾਂ ਇੱਕ ਲੜੀ ਸ਼ੁਰੂ ਕੀਤੀ ਵੀ ਹੈ ਪੰਜਾਬ ਦੇ ਰਿਲੇਟਡ ਕਿ ਸਾਡੇ ਪੰਜਾਬ ਤੇ ਕੀ ਹਮਲੇ ਹੋ ਰਹੇ ਆ, ਪੰਜਾਬ ਨੂੰ ਖਤਮ ਕਰਨ ਵਾਸਤੇ ਹਰ ਇੱਕ ਪੱਖ ਤੋਂ ਖਤਮ ਕਰਨ ਵਾਸਤੇ ਕੀ ਹਮਲੇ ਕੀਤੇ ਜਾ ਰਹੇ ਆ। ਸੋ ਇਹਨਾਂ ਮੁੱਦਿਆਂ ਦੇ ਵਿੱਚੋਂ ਇੱਕ ਬਹੁਤ ਹੀ ਗੰਭੀਰ ਮੁੱਦਾ ਉਹ ਨਸ਼ਿਆਂ ਦਾ। ਅੱਜ ਦੀ ਸਾਡੀ ਜਿਹੜੀ ਜਵਾਨੀ ਹੈ ਉਹਨੂੰ ਇਹ ਨਸ਼ੇ ਘੁਣ ਵਾਂਗੂ ਖਾ ਰਹੇ ਆ ਤੇ ਸਰਕਾਰਾਂ ਕੁੰਭਕਰਨ ਦੀ ਨੀਂਦ ਸੁੱਤੀਆਂ ਪਈਆਂ। ਸਰਕਾਰਾਂ ਅਗਰ ਅਸੀਂ ਪਿੱਛੇ ਝਾਤੀ ਮਾਰੀਏ ਅਜੇ ਤੱਕ ਤਕਰੀਬਨ ਜਿੰਨੀਆਂ ਵੀ ਸਰਕਾਰਾਂ ਆਈਆਂ ਇਹ ਰਾਜਭਾ ਕਰਦੀਆਂ, ਇਹਨਾਂ ਦੇ ਜਿਹੜੇ ਆਕਾ ਹੁੰਦੇ ਆ ਉਹ ਰਾਜਭਾ ਕਰਦੇ ਆ, ਆਉਂਦੀਆਂ ਤੇ ਜਾਂਦੀਆਂ, ਸਫ਼ਰ ਜਿਹੜੀ ਕਰਦੀ ਹੈ ਉਹ ਜਨਤਾ ਕਰਦੀ ਹੈ, ਜਿਹੜੇ ਮਾਸੂਮ ਲੋਕ ਇੱਥੋਂ ਦੇ ਉਹ ਭੋਗਦੇ ਆ। ਸੋ ਸਰਕਾਰਾਂ ਬਦਲਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਬੜੇ ਤਰ੍ਹਾਂ ਦੇ ਵਾਅਦੇ ਕੀਤੇ ਜਾਂਦੇ ਆ ਸਰਕਾਰ ਆਉਣ ਤੋਂ ਪਹਿਲਾਂ, ਪਰ ਜਦੋਂ ਸਰਕਾਰ ਆ ਜਾਂਦੀ ਹੈ ਤੇ ਉਹ ਠੰਡੇ ਬਸਤੇ ਦੇ ਵਿੱਚ ਪਾ ਕੇ ਫਿਰ ਰਾਜਭਾਗ ਨੂੰ ਭੋਗਿਆ ਜਾਂਦਾ। ਸੋ ਇੱਕ ਬੜਾ ਹੀ ਗੰਭੀਰ ਵਿਸ਼ਾ ਮੁੱਦਾ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਜਿਸ ਪ੍ਰਕੋਪੀ ਦਾ ਸਾਹਮਣਾ ਕਰ ਰਿਹਾ ਇਹਨਾਂ ਨਸ਼ਿਆਂ ਦਾ। ਉਹ ਪਹਿਲਾਂ ਆਪਾਂ ਦੇਖਦੇ ਸੀਗੇ ਕਿ ਆਮ ਤੌਰ ਤੇ ਨੌਜਵਾਨ ਮੁੰਡੇ ਜਾਂ ਆਦਮੀ ਪੁਰਸ਼ ਵਰਗ ਜਿਹੜਾ ਸੀ ਉਹ ਨਸ਼ੇ ਕਰਦਾ ਸੀ। ਹੁਣ ਬੜੀ ਦੁੱਖ ਦੀ ਗੱਲ ਹੈ ਕਿ ਸਾਡੀਆਂ ਧੀਆਂ ਭੈਣਾਂ ਮਾਵਾਂ ਉਹ ਵੀ ਇਸ ਕੰਮ ਦੇ ਵਿੱਚ ਲੱਗ ਚੁੱਕੀਆਂ। ਸੋ ਨਸ਼ੇ ਆਉਣ ਦਾ ਕਾਰਨ ਪੰਜਾਬ ਦੇ ਵਿੱਚ ਜਾਂ ਜਿਹੜੇ ਨਸ਼ੇ ਕੀਤੇ ਜਾ ਰਹੇ ਹੈ ਉਹਨਾਂ ਕਰਨ ਦਾ ਕਾਰਨ ਬਹੁਤ ਤਰ੍ਹਾਂ ਦੇ ਮੁੱਦੇ ਹੈਗੇ ਆ ਜਿਨ੍ਹਾਂ ਦੇ ਕਰਕੇ ਅੱਜ ਦਾ ਜਿਹੜਾ ਨੌਜਵਾਨ ਹੈ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਦਿਨ ਬ ਦਿਨ ਧੱਸਦਾ ਜਾ ਰਿਹਾ। ਇਹਦੇ ਵਿੱਚ ਅਗਰ ਮੈਂ ਦੇਖਦਾ ਤਾਂ ਦੋ ਪਹਿਲੂ ਹੈ, ਇੱਕ ਤਾਂ ਨਸ਼ਾ ਅੱਜ ਦਾ ਜਿਹੜਾ ਨੌਜਵਾਨ ਹੈ ਜ਼ਿਆਦਾਤਰ ਮਤਲਬ ਜੇ ਆਪਾਂ ਦੇਖੀਏ ਇਹਦੇ ਵਿੱਚ ਨੌਜਵਾਨ ਵਰਗ ਇਹਦੇ ਵਿੱਚ ਇਸ ਦਲਦਲ ਦੇ ਵਿੱਚ ਧੱਸਿਆ ਹੋਇਆ, ਚਾਹੇ ਉਹ ਲੜਕੇ ਹੈ ਚਾਹੇ ਉਹ ਲੜਕੀਆਂ। ਸੋ ਲੜਕੀਆਂ ਵਾਲਾ ਮੁੱਦਾ ਵੀ ਅਸੀਂ ਵਿਚਾਰਾਂਗੇ, ਇਹ ਬਹੁਤ ਹੀ ਜ਼ਿਆਦਾ ਗੰਭੀਰ ਮੁੱਦਾ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਦੀ ਇੱਕ ਨਸਲ ਕੁਸ਼ੀ ਹੋ ਰਹੀ ਆ। ਸੋ ਜੇ ਆਪਾਂ ਗੱਲ ਕਰਦੇ ਹੈਗੇ ਆ ਨਸ਼ਿਆਂ ਦੀ, ਤੇ ਕੁਛ ਕੁ ਤਾਂ ਕੁਝ ਰੀਜ਼ਨਸ ਕਰਕੇ ਇਹਨਾਂ ਨਸ਼ਿਆਂ ਵਾਲੇ ਪਾਸੇ ਪੈ ਜਾਂਦੇ ਆ। ਜਿਵੇਂ ਸਾਡਾ ਅੱਜ ਦਾ ਵਿਚਾਰ ਸੀਗਾ ਕਿ ਸਾਨੂੰ ਹਿੰਮਤ ਰੱਖਣੀ ਚਾਹੀਦੀ ਹੈ, ਸਾਨੂੰ ਆਪਦੇ ਆਪ ਤੇ ਭਰੋਸਾ ਰੱਖਣਾ ਚਾਹੀਦਾ, ਔਖੇ ਸੌਖੇ ਜਿਹੜੇ ਟਾਈਮ ਹੈਗੇ ਆ ਉਹਨਾਂ ਨੂੰ ਸਾਨੂੰ ਫੇਸ ਕਰਨਾ ਚਾਹੀਦਾ। ਕਈ ਜਿਹੜੇ ਕਮਜ਼ੋਰ ਇਨਸਾਨ ਹੁੰਦੇ ਹੈਗੇ ਆ ਉਹ ਇਹੋ ਜਿਹੀਆਂ ਔਕੜਾਂ ਦੇ ਵੇਲੇ, ਪ੍ਰੋਬਲਮ ਦੇ ਵੇਲੇ ਇੱਕ ਸ਼ਾਰਟ ਟਾਈਮ ਵਾਸਤੇ ਆਪਦੇ ਆਪ ਨੂੰ ਸਕੂਨ ਦੇਣ ਵਾਸਤੇ, ਆਪਣਾ ਜਿਹੜਾ ਆਪਣੇ ਆਪ ਨੂੰ ਉਸ ਪਾਸੇ ਤੋਂ ਹਟਾਉਣ ਵਾਲੇ ਪਾਸੇ ਨਸ਼ੇ ਦਾ ਸਹਾਰਾ ਲੈਂਦੇ, ਤੇ ਹੌਲੀ ਹੌਲੀ ਜਿਹੜੇ ਨਸ਼ੇ ਹੈਗੇ ਆ ਇਹਨਾਂ ਤੇ ਭਾਰੂ ਹੋ ਜਾਂਦੇ। ਜੇ ਹੁਣ ਆਪਾਂ ਆਮ ਕਿਸੇ ਸ਼ਰਾਬ ਵਾਲੇ ਬੰਦੇ ਨਾਲ ਗੱਲ ਕਰਦੇ ਆ, ਕਹਿੰਦੇ ਜੀ ਤੂੰ ਸ਼ਰਾਬ ਕਿਉਂ ਪੀਨਾ, ਕਹਿੰਦਾ ਜੀ ਮੈਂ ਤਾਂ ਸ਼ਰਾਬ ਤਾਂ ਪੀਨਾ, ਮੈਨੂੰ ਦੁੱਖ ਬਹੁਤ ਹੈ ਤੇ ਮੈਂ ਹੁੰਦਾ ਮੈਂ ਚਲੋ ਰਾਤ ਨੂੰ ਤਾਂ ਸੌਂ ਜਾ ਵੀ ਦੋ ਪੈਗ ਮਾਰਦਾ ਚਾਰ ਪੈਗ ਮਾਰਦਾ ਤੇ ਮੈਂ ਰਾਤ ਨੂੰ ਸੌ ਜਾਂ ਮੈਂ ਉਹਦਾ ਦੁੱਖ ਹੈਗਾ ਭੁਲਾਉਣ ਵਾਸਤੇ ਪੀਂਦਾ। ਤੂੰ ਭਾਈ ਕਿਉਂ ਪੀਨਾ, ਮੈਨੂੰ ਕਹਿੰਦੇ ਜੀ ਖੁਸ਼ੀ ਬਹੁਤ ਹੈ। ਸੋ ਗੱਲ ਇਹ ਹੈ ਕਿ ਅਸੀਂ ਆਪਦੇ ਮੁਤਾਬਕ ਆਪਦੇ ਇੰਟਰਸਟ ਦੇ ਮੁਤਾਬਕ ਇਹਨਾਂ ਚੀਜ਼ਾਂ ਨੂੰ ਆਪਣਾ ਇੱਕ ਹਿੱਸਾ ਬਣਾ ਲਿਆ, ਕੋਈ ਦੁੱਖ ਵਾਸਤੇ ਕਿਸੇ ਨੇ ਬਣਾਇਆ, ਕਿਸੇ ਨੂੰ ਖੁਸ਼ੀ ਜ਼ਾਹਰ ਕਰਨ ਵਾਸਤੇ ਬਣਾਇਆ। ਸੋ ਸ਼ਰਾਬ ਵੀ ਇੱਕ ਨਸ਼ਾ, ਨਸ਼ਾ ਕਿਸੇ ਵੀ ਪ੍ਰਕਾਰ ਦਾ ਹੋਵੇ ਜਿਹੜਾ ਸਾਡੀ ਸੁੱਧ ਬੁੱਧ ਨੂੰ ਜਿੱਥੇ ਅਸੀਂ ਗਵਾ ਦਿੰਦੇ ਹੈਗੇ ਆ ਤੇ ਉਸ ਦਾ ਸਹਾਰਾ ਲੈਂਦੇ ਆ। ਸੋ ਗੱਲ ਆਪਣੇ ਨਸ਼ਿਆਂ ਦੇ ਮੁੱਦਿਆਂ ਤੇ ਚੱਲ ਰਹੀ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਸ ਰਹੀ ਹੈ। ਕਿਉਂ ਧੱਸ ਰਹੀ ਹੈ, ਕੀ ਕਾਰਨ ਹੈ ਕਿ ਅੱਜ ਉਹਨਾਂ ਨੂੰ ਕਰਨ ਵਾਸਤੇ ਕੁਛ ਦਿਸ ਨਹੀਂ ਰਿਹਾ। ਜੋ ਸਰਕਾਰਾਂ ਦੇ ਫਰਜ਼ ਬਣਦੇ ਆ ਉਹਨਾਂ ਦੇ ਲਈ ਨੌਕਰੀਆਂ, ਉਹਨਾਂ ਦੇ ਲਈ ਕੋਈ ਚੰਗੇ ਪ੍ਰੋਜੈਕਟ ਜਿਹਦੇ ਨਾਲ ਉਹ ਆਪਣੀ ਰੋਜੀ ਚੰਗੀ ਰੋਜੀ ਰੋਟੀ ਕਮਾ ਸਕਣ, ਆਪਦੇ ਘਰ ਪਰਿਵਾਰ ਦਾ ਗੁਜ਼ਾਰਾ ਕਰ ਸਕਣ। ਸੋ ਉਹਨਾਂ ਦੇ ਕੋਲ ਕਰਨ ਵਾਸਤੇ ਕੁਛ ਨਹੀਂ, ਤੇ ਕੁਛ ਇਹੋ ਜਿਹੇ ਲੋਕ ਹੈ ਜਿਨ੍ਹਾਂ ਨੇ ਇਸ ਚੀਜ਼ ਨੂੰ ਆਪਣਾ ਇੱਕ ਕਮਾਈ ਦਾ ਸਾਧਨ ਬਣਾਇਆ ਲਿਆ। ਇਹ ਵੀ ਇਹਦੇ ਨਾਲ ਇੱਕ ਬੜਾ ਗੰਭੀਰ ਵਿਸ਼ਾ ਮੁੱਦਾ। ਆਪਾਂ ਅਕਸਰ ਹੀ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਕਈ ਲੇਡੀਜ਼, ਕਈ ਬਜ਼ੁਰਗ ਇਸ ਕੰਮ ਤੇ ਲੱਗੇ ਹੋਏ, ਨਸ਼ਾ ਸਪਲਾਈ ਤੇ ਲੱਗੇ ਹੋਏ। ਉਹ ਪਿੰਡਾਂ ਦੇ ਵਿੱਚ ਆਉਂਦੇ ਆ, ਆਪਦੀਆਂ ਜਿਹੜੀਆਂ ਉਹਨਾਂ ਕੋਲ ਛੋਟੇ ਛੋਟੇ ਪੈਕਟਸ ਹੁੰਦੇ ਆ ਨਸ਼ੇ ਦੇ, ਉਹ ਨਸ਼ਾ ਸਪਲਾਈ ਕਰਕੇ ਜਾਂਦੇ ਆ। ਸੋ ਉਹ ਜਿਹੜੇ ਪਿੱਛੇ ਬੈਠੇ ਵੱਡੇ ਆਕਾ ਹੈਗੇ ਆ ਉਹਨਾਂ ਨੇ ਜਿਹੜਾ ਆਪਣਾ ਸਿਸਟਮ, ਇੱਕ ਆਪਣਾ ਇਹਦਾ ਨੈਟਵਰਕ ਹੈ ਉਹ ਇਸ ਤਰੀਕੇ ਨਾਲ ਬਣਾਇਆ ਗਿਆ, ਵਿਛਾਇਆ ਗਿਆ ਹੈਗਾ ਕਿ ਥੱਲੋ ਤੋਂ ਲੈ ਕੇ ਉੱਪਰ ਤੱਕ ਉਹਨਾਂ ਦਾ ਜਿਹੜਾ ਤਾਣਾ ਬਾਣਾ ਜਾਂ ਜਿਹੜਾ ਜਾਲ ਉਹਨਾਂ ਨੇ ਵਿਛਾਇਆ ਹੋਇਆ ਹੈਗਾ, ਬੱਕੜੀ ਜਾਲ ਵਿਛਾਇਆ ਗਿਆ, ਉਹਦੇ ਵਿੱਚ ਵੀ ਸਾਡੇ ਲੋਕ ਹੀ ਉਲਝੇ ਗਏ ਆ, ਤੇ ਜਿਹੜੇ ਕਰਨ ਵਾਲੇ ਆ ਜਿਹੜੇ ਨਸ਼ਾ ਕਰ ਰਹੇ ਆ ਉਹ ਵੀ ਸਾਡੇ ਲੋਕ ਹੀ ਆ। ਸੋ ਇੱਕ ਤਾਂ ਜਿਹੜੀ ਇਹ ਗੱਲ ਹੈ ਕਿ ਇੱਕ ਅਸੀਂ ਸਹਾਰਾ ਲੈਂਦੇ ਹਾਂ ਨਸ਼ੇ ਦਾ ਇੱਕ ਔਖੇ ਸਮੇਂ ਚੋਂ ਲੰਘਣ ਵਾਸਤੇ, ਜਾਂ ਸਾਡੇ ਜਿਹੜੇ ਬੱਚੇ ਆ ਭੋਲੇ ਭਾਲੇ ਬੱਚੇ ਉਹਨਾਂ ਨੂੰ ਇਸ ਦਲਦਲ ਦੇ ਵਿੱਚ ਨੋਇੰਗਲੀ ਇਹਨਾਂ ਚਾਲਬਾਜ ਇਹਨਾਂ ਤੇਜ਼ ਲੋਕਾਂ ਦੇ ਕੋਲੋਂ ਉਹਨਾਂ ਨੂੰ ਇਸ ਇਹਨਾਂ ਦੇ ਵਿੱਚ ਫਸਾਇਆ ਜਾਂਦਾ ਕਿ ਇੱਕ ਵਾਰ ਚਾਹੇ ਉਹਨਾਂ ਨੂੰ ਇੱਕ ਵਾਰ ਦੋ ਵਾਰ ਤਿੰਨ ਵਾਰ ਉਹਨਾਂ ਨੂੰ ਫ੍ਰੀ ਹੀ ਦੇਣਾ ਪਵੇ। ਜਦੋਂ ਉਹ ਆਦੀ ਹੋ ਜਾਂਦੇ ਆ ਤੇ ਉਦੋਂ ਮਗਰੋਂ ਤਾਂ ਉਹਨਾਂ ਦੇ ਪੱਕੇ ਗਾਹਕ ਬਣ ਜਾਣਾ। ਸੋ ਪਿੱਛੇ ਜੀ ਮੈਂ ਇੱਕ ਅੰਮ੍ਰਿਤਸਰ ਤੋਂ ਇੱਕ ਸੋਸ਼ਲ ਮੀਡੀਆ ਤੇ ਇੱਕ ਨੌਜਵਾਨ ਦੀ ਵੀਡੀਓ ਦੇਖ ਰਿਹਾ ਸੀ। ਮੈਂ ਥੈਂਕਫੁਲ ਹਾਂ ਸੋਸ਼ਲ ਮੀਡੀਆ ਦਾ ਕਿ ਸੋਸ਼ਲ ਮੀਡੀਆ ਤੇ ਕਈ ਵਾਰ ਕਹਿੰਦੇ ਆ ਕਿ ਜੀ ਬੜੀਆਂ ਗਲਤ ਗੱਲਾਂ ਕੀਤੀਆਂ ਜਾਂਦੀਆਂ, ਗਲਤ ਸਾਈਟਸ ਹੈ, ਜੇ ਆ ਉਹ। ਸੋ ਗੱਲ ਇਹ ਹੈ ਜਿਹੜਾ ਚੋਰ ਹੈ ਉਹਨੇ ਚੋਰੀ ਵਾਲੇ ਪਾਸੇ ਜਾਣਾ, ਜਿਹੜਾ ਸਾਧ ਆ ਉਹਨੇ ਸਾਧ ਪੁਣ ਵਾਲੇ ਪਾਸੇ ਜਾਣਾ। ਤੇ ਜੇ ਆਪਾਂ ਦੂਜੇ ਪੱਖ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਤੇ ਚੰਗਾ ਵੀ ਬਹੁਤ ਕੁਛ ਹੋ ਰਿਹਾ। ਸੋ ਸੋਸ਼ਲ ਮੀਡੀਆ ਤੇ ਮੈਂ ਇੱਕ ਅੰਮ੍ਰਿਤਸਰ ਦਾ ਇੱਕ ਨੌਜਵਾਨ ਆ, ਉਹਨੇ ਆਪਦਾ ਵੈਸੇ ਤਾਂ ਮੂੰਹ ਢੱਕਿਆ ਹੋਇਆ ਸੀਗਾ, ਉਹ ਦੱਸ ਰਿਹਾ ਸੀ ਕਿ ਮੇਰਾ ਜਿਹੜਾ ਨਸ਼ਾ ਹੈ ਛੱਡਣ ਨੂੰ ਜੀ ਕਰਦਾ ਪਰ ਮੈਂ ਛੱਡ ਨਹੀਂ ਪਾ ਰਿਹਾ, ਮੈਂ ਬਹੁਤ ਕੋਸ਼ਿਸ਼ ਕਰ ਰਿਹਾ, ਮੈਂ ਕੁਆਲੀਫਾਈਡ ਹਾਂ, ਮੈਂ ਉਸਨੇ ਆਈ ਏ ਐਸ ਦਾ ਪ੍ਰੀਲਿਮਨਰੀ ਜਿਹੜਾ ਐਗਜ਼ਾਮ ਆ ਉਹ ਵੀ ਕਲੀਅਰ ਕੀਤਾ ਹੋਇਆ ਸੀ, ਉਹਨੇ ਡਿਪਲੋਮਾ ਕੀਤਾ, ਉਹਨੇ ITI ਕੀਤੀ, ITI ਮਗਰੋਂ ਡਿਪਲੋਮਾ ਕੀਤਾ, ਡਿਪਲੋਮੇ ਮਗਰੋਂ ਗ੍ਰੈਜੂਏਸ਼ਨ ਕੀਤੀ, ਗ੍ਰੈਜੂਏਸ਼ਨ ਮਗਰੋਂ ਉਹਨੇ ਮਾਸਟਰ ਕੀਤੀ, ਮਾਸਟਰ ਮਗਰੋਂ ਉਹਨੇ ਜਿਹੜਾ IAS ਦਾ ਜਿਹੜਾ ਇਮਤਿਹਾਨ ਸੀਗਾ ਉਹ ਦਿੱਤਾ, ਉਹ ਵੀ ਉਹਨੇ ਪ੍ਰੀਲਿਮਿਨਰੀ ਉਹਨੇ ਉਹ ਕਲੀਅਰ ਕੀਤਾ। ਸੋ ਇੱਕ ਉਹ ਨੌਜਵਾਨ ਜਿਹਨੇ ਇੱਕ ਬੜਾ ਕਿਰਤੀ ਨੌਜਵਾਨ ਬਣਨਾ ਸੀ, ਕਿਉਂਕਿ ਜਦੋਂ ਆਪਦੀ ਜਿਹੜੀ ਸੀਗੀ ਮੰਜ਼ਿਲ ਵੱਲ ਇੱਕ ਜਦੋਂ ਪੜ੍ਹਾਈ ਪੜ੍ਹ ਰਿਹਾ ਸੀ ਤੇ ਉਹ ਇੱਕ ਟੈਕਨੀਕਲ ਸਾਈਡ ਤੇ ਉਹਨੇ ITI ਦੇ ਵਿੱਚ ਡਿਪਲੋਮੇ ਦੇ ਵਿੱਚ ਕੋਸ਼ਿਸ਼ ਕੀਤੀ ਤਾਂ ਉਹ ਇੱਕ ਚੰਗੀ ਜਿਹੜੀ ਨੌਕਰੀ ਸੀ ਉਹ ਪ੍ਰਾਪਤ ਕਰ ਸਕਦਾ ਸੀਗਾ, ਪਰ ਉਹ ਨੌਕਰੀ ਉਹਨੂੰ ਮਿਲੀ ਨਹੀਂ। ਉਹ ਆਪਣਾ ਖੁਦ ਦਾ ਸਵੈ ਰੁਜ਼ਗਾਰ ਸ਼ੁਰੂ ਕਰ ਸਕਦਾ ਸੀ, ਉਹਨੂੰ ਹੀਲੇ ਵਸੀਲੇ ਨਹੀਂ ਮਿਲੇ। ਸੋ ਨਾਲ ਦੀ ਨਾਲ ਜਿਹੜੀ ਸੀ ਉਹਨੇ ਆਪਦੀ ਜਿਹੜੀ ਪੜ੍ਹਾਈ ਜਾਰੀ ਰੱਖੀ, ਉਹ ਇੱਕ ਚੰਗਾ ਐਡਮਿਨਿਸਟ੍ਰੇਟਰ ਬਣ ਸਕਦਾ ਸੀ। ਸੋ ਜੇ ਉਹਨੇ ਪ੍ਰੀਲਿਮਿਨਰੀ ਐਗਜ਼ਾਮ ਉਹਨੇ IAS ਦਾ ਕਲੀਅਰ ਕੀਤਾ ਤੇ ਹੋ ਸਕਦਾ ਉਹ ਇੱਕ ਡਿਪਟੀ ਕਮਿਸ਼ਨਰ ਬਣਦਾ, ਕਿਸੇ ਹੋਰ ਜਿਹੜੀ ਸੀਗੀ ਐਡਮਿਨਿਸਟ੍ਰੇਟਿਵ ਪੋਸਟ ਤੇ ਜਾਂਦਾ। ਪਰ ਉਹ ਦੱਸਦਾ ਕਿ ਜਿਹੜੇ ਮੇਰੇ ਹਾਲਾਤ ਸੀ, ਮੇਰੇ ਹਾਲਾਤਾਂ ਨੇ ਮੈਨੂੰ ਇੱਥੇ ਲੈ ਆਂਦਾ ਕਿ ਨਾ ਤਾਂ ਮੈਨੂੰ ਨੌਕਰੀ ਮਿਲੀ, ਨਾ ਮੇਰੇ ਕੋਲ ਇੰਨਾ ਕੋਈ ਪੈਸਾ ਧੇਲਾ ਸੀ ਕਿ ਮੈਂ ਆਪਣਾ ਕੰਮ ਧੰਦਾ ਸ਼ੁਰੂ ਕਰ ਲੈਂਦਾ। ਸੋ ਉਸ ਸਮੇਂ ਦੇ ਦੌਰਾਨ ਕੁਛ ਸਾਥੀਆਂ ਨੇ ਉਹਨੂੰ ਇਸ ਜਿਹੜੀ ਸੀਗੀ ਨਸ਼ੇ ਤੇ ਲਾਤਾ, ਉਹਦੇ ਵਿੱਚ ਜ਼ਿਕਰ ਕਰ ਰਿਹਾ ਕਿ ਮੈਨੂੰ ਕਿਸ ਤਰੀਕੇ ਦੇ ਨਾਲ ਕੋਈ ਉਹਦਾ ਪੁਲਿਸ ਵਾਲਾ ਸਾਥੀ ਸੀ। ਹੁਣ ਤੁਸੀਂ ਦੇਖੋ ਪੁਲਿਸ ਦਾ ਜੀ, ਮੈਂ ਸਾਰੀ ਪੁਲਿਸ ਨੂੰ ਮਾੜੀ ਨਹੀਂ ਕਹਿੰਦਾ, ਚੰਗੇ ਲੋਕ ਵੀ ਪੁਲਿਸ ਦੇ ਵਿੱਚ ਹੈਗੇ ਆ, ਪਰ ਹੁਣ ਗੱਲ ਹੈ ਡਿਊਟੀ ਦੀ। ਕਹਿੰਦੇ ਵੀ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਏ, ਜੇ ਕੁੱਤੀ ਚੋਰਾਂ ਨਾਲ ਰਲ ਜੇ ਤਾਂ ਅਸੀਂ ਕੀ ਉਮੀਦ ਕਰ ਸਕਦੇ ਹਾਂ। ਉਹ ਉਹਦੇ ਵਿੱਚ ਦੱਸ ਰਿਹਾ ਕਿ ਮੈਂ ਇਮਤਿਹਾਨ ਦੇਣ ਜਾਣਾ ਸੀਗਾ, ਮੈਂ ਥੋੜਾ ਜਿਹਾ ਨਰਵਸ ਸੀਗਾ ਤੇ ਮੈਨੂੰ ਜਿਹੜਾ ਸਾਡਾ ਸਾਥੀ, ਉਹਨਾਂ ਦਾ ਕੋਈ ਫਰੈਂਡ ਸੀ ਪੁਲਿਸ ਦੇ ਵਿੱਚ, ਉਹ ਮੈਨੂੰ ਕਹਿੰਦਾ ਥੋੜੀ ਜਿਹੀਆਂ ਦੋ ਲਾਈਨਾਂ ਲਾ ਜਾ ਤੇ ਦੇਖੀ ਤੇਰਾ ਵਧੀਆ ਪੇਪਰ ਹੋਊ। ਸੋ ਇਹੋ ਜਿਹੇ ਵੇਲੇ ਇਹੋ ਜਿਹੇ ਭੋਲੇ ਭਾਲੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੇ ਲਾ ਦਿੱਤਾ ਜਾਂਦਾ। ਤੇ ਅੱਜ ਉਹ ਦੱਸਦਾ ਕਿ ਮੇਰਾ ਰੋਜ਼ ਦਾ 2000 ਰੁਪਈਏ ਦਾ ਮੇਰਾ ਖਰਚਾ ਨਸ਼ੇ ਦਾ। ਤੇ ਘਰ ਦੇ ਵਿੱਚ ਉਹ ਕਹਿੰਦਾ ਵੀ ਕੋਈ ਵੀ ਇਹੋ ਜਿਹੀ ਚੀਜ਼ ਨਹੀਂ ਜਿਹੜੀ ਮੈਂ ਛੱਡੀ ਹੋਈ ਵੇਚਣ ਵਾਸਤੇ। ਕਹਿੰਦਾ ਮੈਂ ਇਹ ਜ਼ਰੂਰ ਮੰਨਦਾ ਕਿ ਮੈਂ ਬਾਹਰ ਚੋਰੀ ਨਹੀਂ ਕਰਦਾ, ਪਰ ਘਰੇ ਕਹਿੰਦਾ ਮੈਂ ਛੱਡਿਆ ਕੁਛ ਨਹੀਂ। ਮੇਰੀ ਘਰ ਵਾਲੀ ਬਹੁਤ ਕਹਿੰਦਾ ਮਿਹਨਤ ਕਰਦੀ ਹੈ, ਮਿਹਨਤ ਕਰਕੇ ਪਰਿਵਾਰ ਪਾਲਦੀ ਹੈ, ਤੇ ਮੈਂ ਭਾਂਡੇ ਤੱਕ ਕਹਿੰਦਾ ਵੇਚਿਆ ਆਉਣਾ। ਕਹਿੰਦਾ ਮੇਰੇ ਤੋਂ ਰਿਹਾ ਹੀ ਨਹੀਂ ਜਾਂਦਾ, ਜਦੋਂ ਮੈਂ ਨਸ਼ਾ ਵੀ ਮੈਨੂੰ ਤੋੜ ਲੱਗਦੀ ਆ, ਮੈਂ ਇੰਨਾ ਤੰਗ ਹੁੰਦਾ, ਮੈਂ ਇੰਨਾ ਪਰੇਸ਼ਾਨ ਹੁੰਦਾ, ਮੈਂ ਤੜਫਦਾ। ਤੇ ਫਿਰ ਗੱਲ ਚੱਲ ਰਹੀ ਸੀ ਉਹਦੇ ਨਾਲ ਵੀ ਤੁਸੀਂ ਜਿਹੜੇ ਹੈਗੇ ਆ ਸੈਂਟਰਾਂ ਦੇ ਵਿੱਚ ਜਿਹੜੇ ਸਰਕਾਰ ਨੇ ਖੋਲੇ ਆ, ਉਹਨਾਂ ਸੈਂਟਰਾਂ ਦੇ ਵਿੱਚ ਜਾ ਕੇ ਤੁਸੀਂ ਜੇ ਤੁਹਾਡਾ ਜੀ ਕਰਦਾ ਤੇ ਤੁਸੀਂ ਉਹਦੇ ਭਰਤੀ ਕਿਉਂ ਨਹੀਂ ਹੁੰਦੇ। ਫਿਰ ਉਹਨੇ ਸੈਂਟਰਾਂ ਦੀ ਪੋਲ ਖੋਲੀ ਤੇ ਉਹਨਾਂ ਸੈਂਟਰਾਂ ਦੇ ਵਿੱਚ ਕੀ ਚੱਲਦਾ, ਉਹਨਾਂ ਸੈਂਟਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਨੀਂਦ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਕਿ ਇਹਨਾਂ ਨੂੰ ਸਮਾਈ ਰੱਖੋ। ਸੋ ਉਹ ਵੀ ਇੱਕ ਸਾਰਟ ਆਫ ਨਸ਼ਾ। ਸੋ ਗੱਲ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਕੀਤੀਆਂ ਤਾਂ ਜਾਂਦੀਆਂ, ਡਰੱਗ ਡੀ ਐਡਿਕਸ਼ਨ ਸੈਂਟਰ ਜਿਹੜੇ ਹੈਗੇ ਆ ਉਹ ਚਲਾਏ ਤਾਂ ਜਾਂਦੇ ਆ, ਪਰ ਪ੍ਰੈਕਟੀਕਲੀ ਆਪਾਂ ਦੇਖੀਏ ਕਿ ਅਮਲੀ ਤੌਰ ਤੇ ਇਹਨਾਂ ਦੇ ਵਿੱਚ ਵਾਕਈ ਉਹੋ ਜਿਹਾ ਇਨਵਾਇਰਮੈਂਟ, ਉਹੋ ਜਿਹਾ ਵਾਤਾਵਰਨ, ਉਹੋ ਜਿਹਾ ਟ੍ਰੀਟਮੈਂਟ ਦਿੱਤਾ ਜਾਂਦਾ ਕਿ ਸਾਡੇ ਸਰਕਾਰਾਂ ਵੱਲੋਂ ਇਕੱਲੇ ਜਿਹੜੇ ਅੰਕੜੇ ਆ ਉਹੀ ਪੇਸ਼ ਕੀਤੇ ਜਾਂਦੇ ਆ ਕਿ ਅਸੀਂ ਪੰਜਾਬ ਦੇ ਵਿੱਚ ਇੰਨੇ ਡਰੱਗ ਡੀ ਐਡਿਕਸ਼ਨ ਸੈਂਟਰ ਜਿਹੜੇ ਹੈਗੇ ਸ਼ੁਰੂ ਕੀਤੇ ਆ, ਅਸੀਂ ਇੰਨੇ ਜਿਹੜੇ ਨਸ਼ਾ ਤਸਕਰ ਸੀਗੇ ਉਹ ਫੜ ਲਏ ਆ। ਸੋ ਸੋਸ਼ਲ ਮੀਡੀਆ ਤੇ ਦੇਖਦੇ ਆ ਤੇ ਓਪਨਲੀ ਜਿਹੜੇ ਲੋਕ ਹੈਗੇ ਆ, ਪਿੰਡਾਂ ਦੇ ਜਿਹੜੇ ਲੋਕ ਹੈਗੇ ਆ ਜਾਂ ਸ਼ਹਿਰਾਂ ਦੇ ਲੋਕ ਹੈਗੇ ਆ, ਉਹ ਕਹਿੰਦੇ ਆ ਵੀ ਅਸੀਂ ਆਪਦੇ ਹੱਥੀ ਬੰਦੇ ਫੜਾਏ ਆ, ਪਰ ਉਹਨਾਂ ਬੰਦਿਆਂ ਦਾ ਜਿਹੜਾ ਨੈਟਵਰਕ ਆ ਉਹ ਇੰਨਾ ਕੁ ਸਟਰੋਂਗ ਆ ਕਿ ਉਹ ਕੁਝ ਦਿਨਾਂ ਮਗਰੋਂ ਛੁੱਟ ਕੇ ਬਾਹਰ ਆ ਜਾਂਦੇ ਆ। ਸੋ ਇੱਕ ਬੰਦਾ ਜਿਹੜਾ ਨਸ਼ਾ ਸਪਲਾਈ ਕਰਦਾ ਉਹ ਪਤਾ ਨਹੀਂ ਕਿੰਨੇ ਲੋਕਾਂ ਦੀ ਮੌਤ ਦਾ ਕਾਰਨ ਬਣਦਾ। ਜੇ ਕੋਈ ਬੰਦਾ ਕਿਸੇ ਨੂੰ ਕਤਲ ਕਰਦਾ, ਕਿਸੇ ਨੂੰ ਮਾਰ ਦਿੰਦਾ, ਤਾਂ ਉਹਨੂੰ 20 ਸਾਲ ਤੱਕ ਦੀ, ਉਹਨੂੰ 10 ਸਾਲ ਤੱਕ ਦੀ, ਉਹਨੂੰ ਫਾਂਸੀ ਤੱਕ ਦੀ ਉਹਨੂੰ ਸਜ਼ਾ ਦਿੱਤੀ ਜਾਂਦੀ। ਤੇ ਇਹ ਜਿਹੜੇ ਹਜ਼ਾਰਾਂ ਸੈਂਕੜੇ ਹਜ਼ਾਰਾਂ ਲੋਕਾਂ ਦੇ ਕਾਤਲ ਲੋਕ ਹੈ, ਇਹਨਾਂ ਵਾਸਤੇ ਕੋਈ ਫਾਂਸੀਆਂ ਨਹੀਂ ਬਣੀਆਂ, ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਬਣੇ। ਕੀ ਕਾਨੂੰਨ ਇਨੋਸੈਂਟ ਲੋਕਾਂ ਵਾਸਤੇ ਬਣੇ ਆ? ਇਹ ਕਿਹਨੇ ਕਰਨੇ ਆ? ਇਹ ਫਰਜ਼ ਕਿਹਦਾ ਬਣਦਾ? ਜੇ ਆਪਾਂ ਗੱਲ ਕਰਦੇ ਆ, ਕੋਈ ਇਹੋ ਜਿਹੀ ਗੱਲ ਹੋ ਜਾਂਦੀ ਹੈਗੀ ਹੈ ਕਿ ਕਿਸੇ ਵੱਡੇ ਲੀਡਰ ਦਾ, ਵੱਡੇ ਨੇਤਾ ਦਾ ਕੋਈ ਛੋਟੇ ਤੇ ਛੋਟਾ ਪਰਸ ਵੀ ਚੋਰੀ ਹੋ ਜਾਂਦਾ ਨਾ, ਤੇ ਉਹ ਵੀ ਕਹਿੰਦੇ ਵੀ 10-10, 15-15 ਘੰਟਿਆਂ ਦੇ ਵਿੱਚ ਉਹ ਬੰਦਾ ਹਾਜ਼ਰ ਕਰ ਦਿੰਦੇ ਆ ਜਿਹਨੇ ਕੀਤਾ। ਤੇ ਕਿੱਥੇ ਇਹ ਕਿੰਨੀਆਂ ਮਾਵਾਂ ਦੇ ਪੁੱਤ ਅੱਜ ਗਲੀਆਂ ਦੇ ਵਿੱਚ, ਨਾਲੀਆਂ ਦੇ ਵਿੱਚ, ਕਮਾਦਾਂ ਦੇ ਵਿੱਚ ਨਸ਼ਾ ਕਰਕੇ ਮਰ ਗਏ ਓਵਰਡੋਜ਼ ਦੇ ਨਾਲ। ਕਿੰਨੀਆਂ ਭੈਣਾਂ ਦੇ ਸਹਾਗ ਇਸ ਦੁਨੀਆਂ ਤੋਂ ਰੁਖਸਤ ਹੋ ਗਏ, ਕਿੰਨੇ ਮਾਂ ਬਾਪ ਦੇ ਪੁੱਤ ਉਹਨਾਂ ਦੇ ਸਹਾਰੇ ਦੀਆਂ ਡਗੋਰੀਆਂ ਉਹ ਇੱਥੋਂ ਚਲੀਆਂ ਗਈਆਂ। ਕੀ ਸਾਡੇ ਲੀਡਰਾਂ ਦੇ ਇਹ ਕੰਨਾਂ ਦੇ ਵਿੱਚ ਉਹਨਾਂ ਦੇ ਰੋਣ ਦੀ ਆਵਾਜ਼ ਨਹੀਂ ਪੈਂਦੀ, ਉਹਨਾਂ ਦੀਆਂ ਸਿਸਕੀਆਂ ਨਹੀਂ ਪੈਂਦੀਆਂ? ਕਿ ਘਰ ਦਾ ਇੱਕ ਜਿਹੜਾ ਕਮਾਉਣ ਵਾਲਾ ਜੀ ਸੀ, ਛੋਟੇ ਛੋਟੇ ਬੱਚਿਆਂ ਦਾ ਬਾਪ ਸੀ, ਉਹ ਇੱਥੋਂ ਤੁਰ ਗਿਆ? ਸੋ ਬਾਪ ਨੀ, ਅੱਜ ਜੇ ਅਸੀਂ ਦੇਖੀਏ ਤਾਂ ਸਾਡੀਆਂ ਮਾਵਾਂ, ਸਾਡੀਆਂ ਭੈਣਾਂ ਵੀ ਇਸ ਚੀਜ਼ ਤੇ ਲੱਗੀਆਂ ਹੋਈਆਂ। ਪਿੱਛੇ ਜੇ ਮੈਂ ਇੱਕ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਕਿ ਮੋਗੇ ਦੀ ਗੱਲ ਹੈ, ਇੱਕ ਸਤਿਕਾਰ ਕਮੇਟੀ ਵਾਲੇ ਇੱਕ 17 ਸਾਲ ਦੀ ਕੁੜੀ ਨੂੰ, ਜਿਸ ਕੁੜੀ ਦੇ ਮਾਂ ਬਾਪ ਦੀ ਡੈਥ ਹੋਈ ਵੀ ਸੀ, 17 ਸਾਲ ਦੀ ਕੁੜੀ ਨੂੰ ਉੱਥੋਂ ਦੇ ਮੌਜੂਦਾ SSP ਕੋਲ ਲੈ ਕੇ ਗਏ। ਉਹ ਕੁੜੀ ਦੱਸ ਰਹੀ ਹੈ ਕਿ ਮੈਂ ਕਿੰਨੇ ਸਾਲਾਂ ਤੋਂ ਇਸ ਨਸ਼ੇ ਦੀ ਦਲਦਲ ਦੇ ਵਿੱਚ ਲੱਗੀ ਹੋਈ ਹਾਂ, ਮੈਂ ਰੋਜ਼ ਦਾ 2000 ਰੁਪਈਏ ਦਾ, ਕੁੜੀ ਨੇ ਦੱਸਿਆ ਕਿ ਮੈਂ ਨਸ਼ਾ ਕਰਦੀ ਹਾਂ, ਤੇ 2000 ਰੁਪਈਏ ਦਾ ਨਸ਼ਾ ਕਰਨ ਵਾਸਤੇ ਉਹਨੂੰ ਪਤਾ ਨੀ ਕਿੰਨੇ ਆਦਮੀਆਂ ਦੇ ਨਾਲ ਰੋਜ਼ ਸੌਣਾ ਪੈਂਦਾ। ਇੱਕ ਛੋਟੀ ਜੀ ਮਲੂਕ ਜੀ ਬੱਚੀ ਜਿਹਦੀ ਅੱਜ ਉਮਰ 17 ਸਾਲ ਹੈ, ਤੇ ਉਹ ਅੱਜ ਤੋਂ 5 ਸਾਲ ਪਹਿਲਾਂ ਇਸ ਨਸ਼ੇ ਦੀ ਦਲਦਲ ਦੇ ਵਿੱਚ ਲੱਗੀ। ਉਹ ਲੋਕੋ ਤੁਹਾਡਾ ਕਿੱਥੇ ਫਾਇਦਾ ਹੋ? ਇੱਕ 12 ਸਾਲ ਦਾ ਬੱਚਾ, ਇੱਕ 12 ਸਾਲ ਦਾ ਬੱਚਾ, ਉਹਨੇ ਕੀ ਬਾਨਾ ਸੀ ਜ਼ਿੰਦਗੀ ਦੇ ਵਿੱਚ, ਤੇ ਉਹ ਕਿਸ ਰਸਤੇ ਤੁਰਿਆ ਜਾ ਰਿਹਾ? ਸੋ ਅੱਜ ਕੁਛ ਸਹਿਰਦ ਲੋਕ, ਕੁਛ ਇਹੋ ਜਿਹੀਆਂ ਸੰਸਥਾਵਾਂ ਉਹ ਤਾਂ ਕੋਸ਼ਿਸ਼ ਕਰ ਰਹੀਆਂ ਕਿ ਅਸੀਂ ਇਸ ਨੂੰ ਜੜੋਂ ਪੱਟੀਏ, ਪਰ ਇਸ ਰਾਜ ਸੱਤਾ ਤੇ ਜਿਹੜੇ ਲੋਕ ਬੈਠੇ ਹੋਏ ਆ ਉਹਨਾਂ ਨੂੰ ਕੋਈ ਨੀ ਪਤਾ। ਮੈਂ ਇੱਕ ਜਲਾਲਾਬਾਦ ਸਾਹਿਬ ਦੀ ਗੱਲ ਕਰ ਰਿਹਾ ਸੀ, ਉਹ ਵੀ ਇੱਕ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ, ਪਿੰਡ ਦੇ ਕੋਈ ਨੌਜਵਾਨ ਮੁੰਡੇ ਸੀ, ਉੱਥੋਂ ਦੇ ਮੌਜੂਦਾ DSP ਨਾਲ ਗੱਲ ਕਰ ਰਹੇ ਸੀ ਕਿ ਅਸੀਂ ਫਲਾਨੇ ਫਲਾਨੇ ਬੰਦੇ ਫੜਾਏ, ਉਹ ਛੁੱਟ ਕੇ ਬਾਹਰ ਆਏ, ਜਿਹੜੇ ਇਹੋ ਜਿਹੇ ਬੰਦੇ, ਇਹਨਾਂ ਕੋਲ ਪੈਸਾ ਵੀ, ਇਹਨਾਂ ਦਾ ਅਸਰ ਸੂਖ ਵੀ, ਇਹਨਾਂ ਕੋਲ ਹਥਿਆਰ ਵੀ, ਇਹਨਾਂ ਕੋਲ ਗੁੰਡੇ ਲੋਕ ਵੀ ਹੈ, ਤੇ ਉਹ ਆ ਕੇ ਸਾਡੇ ਤੇ ਫਿਰ ਮੁੜ ਕੇ ਹਮਲੇ ਕਰਦੇ ਆ। ਉਹ ਕਹਿਣਾ ਵੀ ਤੁਸੀਂ ਇੰਨੀ ਇੰਨੀਆਂ ਤਨਖਾਹਾਂ ਲੈਂਦੇ ਹੋ, ਸਾਨੂੰ 10-10 ਹਜ਼ਾਰ ਰੁਪਇਆ ਦਿਓ ਤੇ ਲਓ, ਦੇਖੋ ਅਸੀਂ ਆਪਦੇ, ਸਾਨੂੰ ਪਿੰਡਾਂ ਦੀ ਡਿਊਟੀ ਲਾਓ, ਸਾਨੂੰ ਦੱਸੋ ਇਹ ਪਿੰਡ ਸਾਡੇ ਹਵਾਲੇ ਕਰੋ, 10-10 ਹਜ਼ਾਰ ਰੁਪਇਆ ਤਨਖਾਹ ਦੇ ਦਿਓ। ਤੇ ਕਹਿੰਦਾ ਮੈਂ ਓਪਨ ਚੈਲੰਜ ਕਰਦਾ ਵੀ ਇੱਕ ਪਿੰਡ ਦੇ ਵਿੱਚ ਵੀ, ਸਾਡੇ ਪਿੰਡ ਦੇ ਵਿੱਚ ਵੀ ਨਸ਼ਾ ਹੋ ਗਿਆ, ਤੇ ਅਸੀਂ ਐਡੀਆਂ ਐਡੀਆਂ ਮੋਟੀਆਂ ਤਨਖਾਹਾਂ ਕਿਹੜੇ ਕੰਮਾਂ ਦੀਆਂ ਲੈ ਰਹੇ ਆ? ਜਿਹੜਾ ਇੱਕ ਕਾਨੂੰਨ ਬਣਿਆ ਉਹਦੀ ਪਾਲਣਾ ਕਰਾਉਣ ਵਾਸਤੇ, ਤੇ ਆਪਾਂ ਦੇਖਦੇ ਹਾਂ ਕਿ ਕਾਨੂੰਨ ਦੀਆਂ ਭੱਜੀਆਂ ਉੱਡ ਰਹੀਆਂ। ਸੋ ਇਹ ਨਸ਼ਾ ਅੱਜ ਦੀ ਸਾਡੀ ਜਿਹੜੀ ਜਵਾਨੀ ਹੈਗੀ ਆ ਉਹਨੂੰ ਘੁਣ ਵਾਂਗੂ ਖਾ ਰਿਹਾ। ਨਿੱਤ ਮਾਵਾਂ ਦੇ ਪੁੱਤ ਕਦੇ ਰੂੜੀਆਂ ਤੇ ਮਿਲਦੇ ਆ, ਕਦੇ ਗਲੀਆਂ ਚ ਮਿਲਦੇ ਆ, ਕਈ ਘਰਾਂ ਦੇ ਕਮਰਿਆਂ ਦੇ ਵਿੱਚ ਹੀ ਪਏ ਰਹਿ ਜਾਂਦੇ ਆ। ਸੋ ਸਾਨੂੰ ਉਹਨਾਂ ਦਾ ਦਰਦ, ਉਹਨਾਂ ਦਾ ਜਿਹੜਾ ਸੇਕ ਹੈਗਾ ਉਹ ਮਹਿਸੂਸ ਕਰਨਾ ਚਾਹੀਦਾ। ਇਹ ਨਹੀਂ ਹੈਗਾ ਕਿ ਜੇ ਆਪਾਂ ਆਖੀਏ ਕਿ ਇਹ ਜਿਹੜਾ ਇਹਨਾਂ ਲੋਕਾਂ ਤੱਕ, ਇਹਨਾਂ ਮਾਸੂਮ ਲੋਕਾਂ ਤੱਕ ਇਹ ਚੀਜ਼ ਰਹਿਣਾ, ਉਹ ਪਰਮਾਤਮਾ ਹੈ, ਉਹਦੀ ਤਲਵਾਰ ਡਿੱਗਦੇ ਟਾਈਮ ਨਹੀਂ ਲੱਗਦਾ। ਉਸ ਅਕਾਲ ਪੁਰਖ ਵਾਹਿਗੁਰੂ ਤੋਂ ਡਰਨਾ ਚਾਹੀਦਾ। ਜੇ ਅੱਜ ਅਸੀਂ ਇਹਨਾਂ ਅਫਸਰਸ਼ਾਹੀ, ਇਹਨਾਂ ਅਸੀਂ ਕੁਰਸੀਆਂ ਤੇ ਬੈਠੇ ਹਾਂ, ਸਾਨੂੰ ਅੱਜ ਕੋਈ ਪੁੱਛਣ ਵਾਲਾ ਨਹੀਂ, ਅਸੀਂ ਅੱਜ ਇਹ ਰਾਜ ਭਾਗ ਵਜ਼ੀਰੀਆਂ ਦਾ ਆਨੰਦ ਮਾਣ ਰਹੇ ਹਾਂ, ਸਾਨੂੰ ਪੁੱਛਣ ਵਾਲਾ ਨਹੀਂ, ਤਾਂ ਉਹ ਪਰਮਾਤਮਾ ਸਾਨੂੰ ਜ਼ਰੂਰ ਦੇਖਦਾ। ਉਹਦੀ ਕਚਹਿਰੀ ਦੇ ਵਿੱਚ ਸਾਨੂੰ ਜ਼ਰੂਰ ਜਾਣਾ ਪੈਣਾ, ਉਹਦੀ ਕਚਹਿਰੀ ਦੇ ਵਿੱਚ ਸਾਨੂੰ ਹਰ ਇੱਕ ਚੀਜ਼ ਦਾ ਜਵਾਬ ਦੇਣਾ ਪੈਣਾ। ਉਹ ਦੂਰ, ਉਹ ਲੰਬਾ ਸਮਾਂ ਦੂਰ ਨਹੀਂ, ਉਹਦੇ ਜਿਹੜੇ ਫੈਸਲੇ ਆ ਉਹ ਜ਼ਰੂਰ ਹੁੰਦੇ ਆ। ਜੇ ਅੱਜ ਕਿਸੇ ਦੇ ਧੀ ਭੈਣ ਨੂੰ ਇਹ ਚੀਜ਼ ਹੁੰਦੀ ਆ, ਤੇ ਕੱਲ ਨੂੰ ਇਹ ਤੁਹਾਡੇ ਧੀ ਭੈਣ ਨੂੰ ਵੀ ਹੋ ਸਕਦੀ ਆ। ਜੇ ਪਰਮਾਤਮਾ ਨੇ ਤੁਹਾਨੂੰ ਇਹ ਇਹ ਗੱਡੀਆਂ ਬਖਸ਼ੀਆਂ, ਇਹ ਤਖ਼ਤ ਬਖਸ਼ਿਆ, ਤੇ ਤੁਹਾਡਾ ਫਰਜ਼ ਬਣਦਾ, ਤੁਸੀਂ ਆਪਦਾ ਫਰਜ਼ ਪਹਿਚਾਣ ਕੇ ਆਪਦੀ ਡਿਊਟੀ ਕਰੋ। ਜ਼ਰੂਰ ਹੈ ਇਹਨਾਂ ਚੀਜ਼ਾਂ ਦਾ ਆਨੰਦ ਵੀ ਲਓ ਬੈਠੇ ਹੋ, ਪਰ ਆਪਦੇ ਫਰਜ਼ ਤਾਂ ਪਹਿਚਾਣੋ। ਅੱਜ 12-12 ਸਾਲ ਦੇ, 11-11 ਸਾਲ ਦੇ ਬੱਚੇ ਇਹਨਾਂ ਚੀਜ਼ਾਂ ਤੇ ਲੱਗੇ ਹੋਏ ਆ। ਉਹ ਤੁਹਾਡਾ ਮੈਂ ਕਹਿਣਾ ਵੀ ਦੇਰੀ ਨਹੀਂ ਕਰਦਾ, ਤੁਹਾਨੂੰ ਕੀ ਕਹੀਏ, ਕੀ ਤੁਹਾਨੂੰ ਵੱਧਵਾ ਦਈਏ। ਛੋਟੇ ਛੋਟੇ ਬੱਚੇ ਇਹਨਾਂ ਕੰਮਾਂ ਤੇ ਲੱਗੇ ਆ, ਜਿਨ੍ਹਾਂ ਨੇ ਕੋਈ ਚੰਗਾ ਸਪੋਰਟਸਮੈਨ ਬਣਨਾ ਸੀ, ਜਿਨ੍ਹਾਂ ਨੇ ਕੋਈ ਚੰਗਾ ਅਫਸਰ ਬਣਨਾ ਸੀ, ਜਿਨ੍ਹਾਂ ਨੇ ਕੋਈ ਚੰਗਾ ਬਿਜ਼ਨਸਮੈਨ ਬਣਨਾ ਸੀ, ਚੰਗਾ ਕਿਸਾਨ ਬਣਨਾ ਸੀ। ਇੱਕ ਬੰਦੇ ਨੇ ਪਤਾ ਨੀ ਕਿੰਨੇ ਕਿੰਨੇ ਰੁਜ਼ਗਾਰ ਪੈਦਾ ਕਰਨੇ ਸੀ, ਪਰ ਉਹ ਅੱਜ ਆਪਣੀ ਰੋਜ਼ੀ ਰੋਟੀ ਵਾਸਤੇ ਇਹਨਾਂ ਚੀਜ਼ਾਂ ਦਾ ਸਹਾਰਾ ਲੈ ਰਿਹਾ, ਰੋਜ਼ੀ ਰੋਟੀ ਵਾਸਤੇ ਇਹਨਾਂ ਕੰਮਾਂ ਦੇ ਵਿੱਚ ਪਿਆ, ਉਹਨੇ ਆਪਣਾ ਇੱਕ ਪ੍ਰੋਫੈਸ਼ਨ ਅਡੋਪਟ ਕੀਤਾ ਗਿਆ। ਆਹੀ ਜਵਾਨੀ ਆ ਜਿਹੜੀ ਇਹਨਾਂ ਕੰਟਰੀਆਂ ਦੇ ਵਿੱਚ ਆ, ਇਹੀ ਮੁੰਡੇ ਆ ਸਾਡੇ ਜਿਹੜੇ ਇਹਨਾਂ ਕੰਟਰੀਆਂ ਦੇ, ਆਸਟ੍ਰੇਲੀਆ, ਅਮਰੀਕਾ, ਕਨੇਡਾ, ਨਿਊਜ਼ੀਲੈਂਡ, ਇਹਨਾਂ ਕੰਟਰੀਆਂ ਦੇ ਵਿੱਚ ਆ ਕੇ ਆਪਾਂ ਦੇਖਦੇ ਹਾਂ 5-5, 10-10 ਸਾਲਾਂ ਦੇ ਵਿੱਚ ਇਹਨਾਂ ਨੇ ਮਿਹਨਤਾਂ ਕਰਕੇ, ਦਿਨ ਜਾ ਕੇ, ਰਾਤਾਂ ਜਾ ਕੇ, ਕੰਮ ਕਰਕੇ, 4-4 ਘੰਟੇ, 2-2 ਘੰਟੇ ਸੌਂ ਕੇ, ਤੇ ਇਹ ਕਿੱਥੇ ਪਹੁੰਚੇ ਆ। ਤੇ ਜੇ ਇਹ ਉੱਥੇ ਇੰਡੀਆ ਦੇ ਵਿੱਚ ਹੁੰਦੇ ਤਾਂ ਇਹਨਾਂ ਦਾ ਕੀ ਹਾਲ ਹੁੰਦਾ। ਸੋ ਗੱਲ ਹੈਗੀ ਇੱਕ ਸਿਸਟਮ ਦੀ, ਤੇ ਸਿਸਟਮ ਕਿਹਨੇ ਬਣਾਉਣਾ, ਸਿਸਟਮ ਸਰਕਾਰਾਂ ਨੇ ਬਣਾਉਣਾ, ਸਿਸਟਮ ਸਾਡੀ ਅਫਸਰਸ਼ਾਹੀ ਨੇ ਬਣਾਉਣਾ, ਸਿਸਟਮ ਇਹਨਾਂ ਨੇ ਲਾਗੂ ਕਰਵਾਉਣਾ। ਜ਼ਰੂਰ ਹੈ ਕਿ ਜਿਹੜਾ ਆਵਾਮ ਹੈ, ਸਾਡੇ ਲੋਕ ਹੈ, ਉਹਨਾਂ ਦਾ ਵੀ ਫਰਜ਼ ਬਣਦਾ ਕਿ ਉਹ ਸਿਸਟਮ ਦੇ ਵਿੱਚ ਪਾਰਟੀਸਪੇਟ ਕਰਨ, ਸਿਸਟਮ ਦੇ ਬੰਨ ਦੇ ਵਿੱਚ ਉਹ ਸਾਥ ਦੇਣ। ਪਰ ਸਰਕਾਰਾਂ ਨੂੰ ਇਹ ਆਪਦੇ ਜਿਹੜੇ ਫਰਜ਼ ਹੈ ਅਦਾ ਕਰਨੇ ਚਾਹੀਦੇ ਹੈ। ਲੰਬਾ ਵਿਸ਼ਾ ਬਹੁਤ ਜ਼ਿਆਦਾ ਨਸ਼ਿਆਂ ਦਾ, ਇਹਨਾਂ ਦੀਆਂ ਤਾਂ ਜਿੰਨੀਆਂ ਗੱਲਾਂ ਕਰੀ ਜਾਈਏ ਥੋੜੀਆਂ, ਪਰ ਮੈਂ ਇਹੀ ਕਹਿਣਾ ਚਾਹੂੰਗਾ ਕਿ ਸਾਡੀ ਜਿਹੜੀ ਨੌਜਵਾਨੀ ਆ, ਸਾਨੂੰ ਰਲ ਮਿਲ ਕੇ ਇਸ ਨੂੰ ਬਚਾਉਣਾ ਚਾਹੀਦਾ, ਸਾਨੂੰ ਇੱਕ ਰਲ ਮਿਲ ਕੇ ਹੰਭਲਾ ਮਾਰਨਾ ਚਾਹੀਦਾ, ਕੋਸ਼ਿਸ਼ ਮਾਰਨੀ ਕਰਨੀ ਚਾਹੀਦੀ ਹੈ। ਹੁਣ ਅਸੀਂ ਦੂਜਿਆਂ ਤੋਂ ਜਿਹੜੀ ਹੈਗੀ ਆ ਉਮੀਦਾਂ ਬੰਦ ਕਰ ਦਈਏ, ਆਪ ਹੰਭਲੇ ਮਾਰੀਏ, ਰੌਲਾ ਪਾਉਣਾ ਬੰਦ ਕਰ ਦਈਏ, ਇਕੱਠੇ ਹੋਈਏ, ਤਕੜੇ ਹੋਈਏ, ਪਿੰਡ ਪਿੰਡ ਲੈਵਲ ਤੇ ਆਪਦੇ ਜਿਹੜੇ ਪਿੰਡ ਹੈ ਉਹ ਸੰਭਾਲੀਏ, ਨਾ ਕਿ ਨਿੱਜੀ ਰੰਜਿਸ਼ਾਂ ਦੇ ਪਿੱਛੇ ਲੱਗ ਕੇ ਅਸੀਂ ਇੱਕ ਦੂਜੇ ਨੂੰ ਫਸਾਈਏ, ਜਾਂ ਅਸੀਂ ਕਹੀਏ ਕਿ ਅਸੀਂ ਦੂਜੇ ਬੰਦੇ ਦਾ ਸਾਥ ਨਹੀਂ ਦੇਣਾ। ਉਹਨਾਂ ਚੀਜ਼ਾਂ ਤੋਂ ਅਸੀਂ ਉੱਪਰ ਉੱਠ ਕੇ ਇਹ ਜਿਹੜੀ ਨਸ਼ੇ ਦੀ ਜਿਹੜੀ ਦਲਦਲ ਹੈਗੀ ਆ, ਨਸ਼ੇ ਦੀ ਜਿਹੜੀ ਲੱਤ ਹੈਗੀ ਆ, ਨਸ਼ੇ ਦਾ ਜਿਹੜਾ ਇਹ ਦੂਤ ਹੈਗਾ, ਇਹਨੂੰ ਅਸੀਂ ਭਜਾਈਏ। ਜੇ ਆਪਾਂ ਅੱਜ ਵੀ ਉਮੀਦ ਕਰਾਂਗੇ ਕਿ ਸਾਡੀ ਜਿਹੜੀ ਅਫਸਰਸ਼ਾਹੀ ਹੈ ਉਹ ਇਹਨੂੰ ਰੋਕੂਗੀ, ਸਾਡੀਆਂ ਸਰਕਾਰਾਂ ਰੋਕਣਗੀਆਂ, ਰੋਕਣਾ ਹੁੰਦਾ ਉਹਨੇ ਬਹੁਤ ਚਿਰ ਦਾ ਰੋਕ ਲੈਂਦੇ, ਇਹ ਏਡੀ ਵੀ ਗੱਲ ਨਹੀਂ। ਸਰਕਾਰਾਂ ਚਾਹੁਣ ਤਾਂ ਹਫ਼ਤੇ ਦੇ ਵਿੱਚ ਮੈਂ ਕਹਿੰਦਾ ਚਿੜੀ ਨਹੀਂ ਚੁੱਕਣ ਦਿੰਦੀਆਂ, ਪਰ ਜੇ ਅੱਜ ਇਹਨਾਂ ਲੋਕਾਂ ਦੇ ਏਡੇ ਏਡੇ ਵੱਡੇ ਹੌਂਸਲੇ ਬੁਲੰਦ ਹੋਏ ਵੀ ਹੈਗੇ ਆ, ਅੱਜ ਅੱਗੋਂ ਪੁਲਿਸ ਨੂੰ ਵੀ ਹੱਥ ਪਾ ਸਕਦੇ ਆ, ਤਾਂ ਤੁਸੀਂ ਸੋਚ ਕੇ ਦੇਖੋ ਇਹਨਾਂ ਦੇ ਵਿੱਚ ਇਹਨਾਂ ਦੀਆਂ ਤਾਰਾਂ ਕਿੱਥੇ ਜੁੜਦੀਆਂ ਹੋਣਗੀਆਂ। ਨਹੀਂ ਤਾਂ ਬੰਦੇ ਚ ਤਾਂ ਇੱਕ ਹਿੰਮਤ ਨਹੀਂ ਪੈਂਦੀ ਸਿਪਾਹੀ ਨੂੰ ਹੱਥ ਪਾਉਣ ਦੀ, ਤੇ ਇਹ ਉਹਨਾਂ ਵੱਡੇ ਵੱਡੇ ਅਫਸਰਾਂ ਤੱਕ ਹੱਥ ਪਾ ਲੈਂਦੇ ਆ। ਸੋ ਸਾਰੀ ਪੁਲਿਸ ਵੀ ਮਾੜੀ ਨੀ, ਪੁਲਿਸ ਵਾਲੇ ਵੀ ਬੜੇ ਚੰਗੇ ਆ, ਕਈ ਥਾਵਾਂ ਤੇ ਉਹ ਵੀ ਵਿਚਾਰੇ ਮਜਬੂਰ ਹੋ ਜਾਂਦੇ ਆ, ਪਰ ਇਹਨਾਂ ਦੇ ਉੱਪਰ ਜਿਹੜੇ ਵੱਡੇ ਆਕਾ ਬੈਠੇ ਹੈਗੇ ਆ, ਇਹਨਾਂ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ। ਇਹ ਰਾਜ ਭਾਗ ਬਦਲਦੇ ਟਾਈਮ ਨਹੀਂ ਲੱਗਦਾ, ਉਹ ਪਰਮਾਤਮਾ ਬਹੁਤ ਵੱਡਾ, ਉਹਦੀ ਕਚਹਿਰੀ ਦਾ ਜਿਸ ਦਿਨ ਫਰਮਾਨ ਆ ਗਿਆ ਤੇ ਕਹਿੰਦੇ ਫਕੀਰਾਂ ਤੋਂ ਰਾਜੇ ਤੇ ਰਾਜਿਆਂ ਤੋਂ ਕੰਗਾਲ ਬਣਦੇ ਟਾਈਮ ਨਹੀਂ ਲੱਗਦਾ। ਸੋ ਮੇਰੀ ਤਾਂ ਇਹੀ ਬੇਨਤੀ ਹੈ ਸਾਡੀਆਂ ਸਰਕਾਰਾਂ ਨੂੰ, ਸਾਡੀ ਅਫਸਰਸ਼ਾਹੀ ਨੂੰ, ਕਿ ਆਪਾਂ ਅੱਖਾਂ ਮੀਚ ਕੇ ਇੱਕ ਪੈਸੇ ਦੀ ਹੋੜ ਦੇ ਵਿੱਚ ਨਾ ਲੱਗੀਏ, ਸਾਡੀ ਜਵਾਨੀ ਬਚਾਈਏ ਜਿਹਨੇ ਸਾਡਾ ਦੇਸ਼ ਬਚਾਉਣਾ ਹੈ। ਇਹਨਾਂ ਕੰਟਰੀਜ਼ ਦੇ ਵਿੱਚ ਆ ਕੇ ਉਸੇ ਜਵਾਨੀ ਕੀ ਕਰ ਰਹੀ ਹੈ। ਪੰਜਾਬ ਦੇ ਵਿੱਚ ਅੱਜ ਆਪਾਂ ਦੇਖਦੇ ਹਾਂ ਤੇ ਬਥੇਰੇ ਸਾਡੇ ਨੌਜਵਾਨ ਆ ਜਿਹੜੇ ਚੰਗੇ ਪਾਸੇ ਲੱਗੇ ਹੋਏ ਆ, ਚੰਗੇ ਕੰਮ ਕਰ ਰਹੇ ਹੈਗੇ ਆ। ਸੋ ਸਾਡਾ ਵੀ ਇੱਥੇ ਫਰਜ਼ ਬਣਦਾ ਹੈਗਾ, ਸਰਕਾਰਾਂ ਦਾ ਵੀ ਫਰਜ਼ ਬਣਦਾ ਕਿ ਅਸੀਂ ਆਪ ਹੰਭਲਾ ਮਾਰੀਏ, ਅਸੀਂ ਆਪਦੀ ਜਿਹੜੀ ਜ਼ਮੀਰ ਹੈਗੀ ਆ ਉਹਨੂੰ ਜਗਾਈਏ। ਇਹ ਜਿਹੜਾ ਪੈਸਾ ਜਿਹਦੇ ਪਿੱਛੇ ਲੱਗੇ ਹੋਏ ਆ ਇਹ ਨਾਲ ਨਹੀਂ ਜਾਣਾ, ਇਹ ਇੱਥੇ ਰਹਿ ਜਾਣਾ। ਸੋ ਰਲ ਮਿਲ ਕੇ ਇਸ ਚੀਜ਼ ਨੂੰ ਬਚਾਈਏ। ਵਿਸ਼ਾ ਬਹੁਤ ਲੰਬਾ, ਅੱਗੇ ਸਮੇਂ ਦੇ ਨਾਲ ਨਾਲ ਇਸ ਚੀਜ਼ ਤੇ ਡਿਸਕਸ ਕਰਦੇ ਚੱਲਾਂਗੇ। ਆਓ ਆਪਾਂ ਇੱਕ ਹੋਰ ਗੀਤ ਸੁਰਖਾਬ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ। ਇੱਕ ਗੀਤ ਸੰਗੀਤ ਦਾ ਜਿਹੜਾ ਆਨੰਦ ਹੈਗਾ ਉਹ ਵੀ ਲੈਂਦੇ ਚੱਲਾਂਗੇ। ਥੋੜਾ ਜਿਹਾ ਮੈਂ ਗੱਲਾਂ ਬਾਤਾਂ ਕਰਦਾ ਭਾਵਕ ਹੋ ਗਿਆ ਸੀਗਾ, ਜ਼ਿਆਦਾ ਇਸ ਵਹਿਣ ਦੇ ਵਿੱਚ ਬਹਿ ਗਿਆ ਸੀ। ਜੇ ਮੇਰੇ ਕੋਲੋਂ ਕੋਈ ਵੱਧ ਘੱਟ ਗੱਲ ਬੋਲੀ ਗਈ ਹੋਵੇ ਤਾਂ ਮੈਂ ਦਿਲੋਂ ਮਾਫ਼ੀ ਮੰਗਦਾ। ਮੈਨੂੰ ਖੁਦ ਨੂੰ ਪਤਾ ਨਹੀਂ ਲੱਗਿਆ ਕਿ ਮੈਂ ਕਿੱਥੇ ਕੁ ਪਹੁੰਚ ਗਿਆ ਗੱਲਾਂ ਕਰਦਾ ਕਰਦਾ। ਸੋ ਸਰੋਤਿਆਂ ਦੀ ਸਾਡੇ ਸਰੋਤਿਆਂ ਦੀ ਨਜ਼ਰ ਦੇ ਵਿੱਚ ਸੁਰਖਾਬ ਗੀਤ ਸੁਰਖਾਬ ਦੀ ਆਵਾਜ਼ ਦੇ ਵਿੱਚ
ਪੀਰ ਖੁਆਜਾ ਬੰਦ ਹੋਣਾ ਨਹੀਂ ਦਰਵਾਜਾ ਜੇ ਚਗਾਠਾਂ ਫੁੱਲ ਗਈਆਂ ਮਾਝੇ ਦਾ ਵੱਜ ਗਿਆ ਵਾਜਾ ਕੋਈ ਲੱਭੋ ਪੀਰ ਖੁਆਜਾ ਬੰਦ ਹੋਣਾ ਨਹੀਂ ਦਰਵਾਜਾ ਜੇ ਚਗਾਠਾਂ ਫੁੱਲ ਗਈਆਂ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਧਣੀ ਨਹੀਂ ਕੋਈ ਪੀੜੀ ਪਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਧਣੀ ਨਹੀਂ ਕੋਈ ਪੀੜੀ ਪਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਬਣਦਾ ਕੋਈ ਨਸ਼ੇੜੀ ਲੀਡਰ ਜੇ ਚੱਜਦਾ ਆ ਜਾਂਦਾ ਮੈਂ ਪੌਣੇ ਲੱਖ ਦਾ ਸੁਣਿਆ ਮੁੰਡਾ ਚਿੱਟਾ ਹੀ ਖਾ ਜਾਂਦਾ ਕਿਉਂ ਬਣਦਾ ਕੋਈ ਨਸ਼ੇੜੀ ਲੀਡਰ ਜੇ ਚੰਗਾ ਆ ਜਾਂਦਾ ਚਿੱਟਰ ਨੇ ਨਸ਼ਾ ਛੱਡਾਊ ਕੇਂਦਰ ਜੇ ਕਿਡਨੀਆਂ ਫੁੱਲ ਗਈਆਂ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਧਣੀ ਨਹੀਂ ਕੋਈ ਪੀੜੀ ਪਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਧਣੀ ਨਹੀਂ ਕੋਈ ਪੀੜੀ ਪਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਖੰਡੇ ਦੀਆਂ ਧਾਰਾਂ ਭੁੱਲ ਗਈਆਂ ਵੇ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਧਣੀ ਨਹੀਂ ਕੋਈ ਪੀੜੀ ਪਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਧਣੀ ਨਹੀਂ ਕੋਈ ਪੀੜੀ ਪਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਵਿੱਚ ਵੀ ਅੱਜ ਕੱਲ ਧੋਖੇ ਜ਼ਿਆਦਾ ਨੇ ਗੁਰੂ ਕੀ ਨਗਰੀ ਲੰਗਰਾਂ ਨਾਲੋਂ ਧੋਖੇ ਜ਼ਿਆਦਾ ਨੇ ਧਰਮ ਪ੍ਰਚਾਰਾਂ ਵਿੱਚ ਵੀ ਅੱਜ ਕੱਲ ਧੋਖੇ ਜ਼ਿਆਦਾ ਨੇ ਬੇਟੀਲਾਂ ਕੱਖ ਨੀ ਬਚਣਾ ਜਦ ਮੇਰੀਆਂ ਖੁੱਲ ਗਈਆਂ ਵੇ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਧਣੀ ਨਹੀਂ ਕੋਈ ਪੀੜੀ ਪਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਧਣੀ ਨਹੀਂ ਕੋਈ ਪੀੜੀ ਪਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ
ਬਸੰਤ ਮਸਕੀਨਾਂ ਦੀ ਸਿਗਰਟ ਬੀੜੀ ਗਾਂ ਵਜਣੀ ਨਹੀਂ ਕੋਈ ਪੀੜੀ ਪਚਣੇ ਸਭ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਜਣੀ ਨਹੀਂ ਕੋਈ ਪੀੜੀ ਪਚਣੇ ਸਭ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਸੋਚ ਕਲਮ ਨੂੰ ਆਪ ਹੀ ਕੱਸ ਦੇਵੋ ਇੱਕੋ ਪਿੰਡ ਚਾਰ ਗੁਰੂ ਘਰਾਂ ਦਾ ਮਤਲਬ ਦੱਸ ਦੇਵੋ ਗੁਰਖਾਮ ਦੀ ਕੱਚੀ ਸੋਚ ਕਲਮ ਨੂੰ ਆਪ ਹੀ ਕੱਸ ਦੇਵੋ ਇੱਕ ਪਿੰਡ ਵਿੱਚ ਚਾਰ ਗੁਰੂ ਘਰਾਂ ਦਾ ਮਤਲਬ ਦੱਸ ਦੇਵੋ ਕਿਉਂ ਨਲੂਏ ਵਰਗੇ ਪੁੱਤਰ ਮਾਵਾਂ ਜੰਮਣੇ ਭੁੱਲ ਗਈਆਂ ਸਿਗਰਟ ਬੀੜੀ ਗਾਂ ਵਜਣੀ ਨਹੀਂ ਕੋਈ ਪੀੜੀ ਪਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ ਚਿੱਟਾ ਸੁਲਫਾ ਸਿਗਰਟ ਬੀੜੀ ਗਾਂ ਵਜਣੀ ਨਹੀਂ ਕੋਈ ਪੀੜੀ ਪਚਣੇ ਸੱਪ ਕਿਰਲੇ ਤੇ ਕੀੜੀ ਜੇ ਜਵਾਨੀਆਂ ਰੁਲ ਗਈਆਂ
ਬਹੁਤ ਹੀ ਖੂਬਸੂਰਤ ਗੀਤ ਸੁਰਖਾਬ ਦੀ ਆਵਾਜ਼ ਦੇ ਵਿੱਚ ਅਸੀਂ ਸੁਣਿਆ ਆਓ ਅਸੀਂ ਹੁਣ ਚੱਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੇ ਅਤੇ ਬ੍ਰੇਕ ਤੋਂ ਮਗਰੋਂ ਅਸੀਂ ਪਰਮਿੰਦਰ ਸਿੰਘ ਪੈਫਾਟੋਏ ਸਪਾਈਸ ਰੇਡੀਓ ਨਿਊਜ਼ੀਲੈਂਡ ਜੋ ਕਿ ਸਾਡੇ ਨਾਲ ਖਬਰਾਂ ਸਾਂਝੀਆਂ ਕਰਨਗੇ ਆਓ ਚੱਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੇ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ ਲੇਟੈਸਟ ਟੈਕਨੋਲੋਜੀ ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ ਕੁਆਲੀਫਾਈਡ ਟ੍ਰੇਨਰਸ ਸਟੂਡੈਂਟ ਸਪੋਰਟ ਸਰਵਿਸਿਜ਼ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ L1 30 ਹਰਸ਼ਲ ਸਟਰੀਟ ਬ੍ਰਿਸਬੇਨ QLD 4000 ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394
ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਸੋਮਵਾਰ 3 ਫਰਵਰੀ 2020 ਦਾ ਵਰਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਮਾਘ ਮਹੀਨੇ ਦੀ 21 ਤਰੀਕ ਹੋ ਗਈ ਹੈ ਪਰਮਿੰਦਰ ਸਿੰਘ ਪਾਪ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਕੀਵੀ ਟੀਵੀ ਨਿਊਜ਼ੀਲੈਂਡ ਹਰਮਨ ਰੇਡੀਓ ਆਸਟ੍ਰੇਲੀਆ ਫਰੰਟਲਾਈਨ ਰੇਡੀਓ ਕੈਨੇਡਾ ਅਤੇ ਖ਼ਬਰਾਂ ਵੈਬਸਾਈਟ ਤੋਂ ਪੰਜਾਬ ਦੀਆਂ ਖ਼ਬਰਾਂ ਲੈ ਕੇ ਹਾਜ਼ਰ ਹੈ ਪੰਜਾਬ ਦੇ ਵਿੱਤ ਮੰਤਰੀ ਜੋ ਕਿ ਕਾਂਗਰਸ ਵੱਲੋਂ ਇਸ ਵਕਤ ਸੱਤਾ ਦੇ ਵਿੱਚ ਬਿਰਾਜਮਾਨ ਨੇ ਉਨ੍ਹਾਂ ਨੇ ਕੇਂਦਰ ਸਰਕਾਰ ਦੁਆਰਾ ਪੇਸ਼ ਕੀਤੇ ਗਏ ਬਜਟ ਦੇ ਵਿੱਚ ਨੁਕਸ ਕੱਢੇ ਨੇ ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਲੰਬਾ ਚੌੜਾ ਬਜਟ ਪੇਸ਼ ਕਰਦਿਆਂ ਕੇਂਦਰੀ ਵਿੱਤ ਮੰਤਰੀ ਨੂੰ ਇਹ ਚੇਤਾ ਭੁੱਲ ਗਿਆ ਕਿ ਆਖਿਰਕਾਰ ਸਹੀ ਤੱਥ ਕੀ ਨੇ ਖਾਸ ਤੌਰ ਤੇ ਉਨ੍ਹਾਂ ਨੇ ਚੁਟਕੀ ਲਈ ਕਿ ਕੇਂਦਰੀ ਵਿੱਤ ਮੰਤਰੀ ਦਾ ਅਨੁਮਾਨ ਹੈ ਕਿ ਜੀ ਡੀ ਪੀ ਭਾਰਤ ਦੇ ਵਿਚ ਅਗਲੇ ਸਾਲ ਤੱਕ 10% ਤੱਕ ਵੱਧ ਜਾਏਗੀ, ਜਦੋਂ ਕਿ ਤੱਥ ਅਸਲ ਚ ਇੰਟਰਨੈਸ਼ਨਲ ਮੋਨੀਟਰੀ ਫੰਡ ਦੇ ਮੁਤਾਬਕ 4.8% ਵੱਧ ਤੋਂ ਵੱਧ ਜੀ ਡੀ ਪੀ ਵਧੇਗੀ। ਇੰਨਾ ਹੀ ਨਹੀਂ, ਉਨ੍ਹਾਂ ਨੇ ਨਿੱਜੀ ਖਪਤ, ਸਰਕਾਰੀ ਖਰਚੇ, ਨਿਵੇਸ਼ ਅਤੇ ਨਿਗਰਾਨ ਦੇ ਨਿਰਯਾਤ ਖਰਚਿਆਂ ਦੇ ਉੱਤੇ ਵੀ ਆਪੋ ਆਪਣੀ ਟਿੱਪਣੀ ਕਰਦਿਆਂ ਆਖਿਆ ਇਨ੍ਹਾਂ ਚਾਰੇ ਖਿੱਤਿਆਂ ਦੇ ਵਿਚ ਸਰਕਾਰ ਬਜਟਿੰਗ ਦੌਰਾਨ ਫੇਲ ਹੋਈ ਹੈ। ਤੇ ਨਾਲ ਜ਼ਿਕਰ ਕਰਨਾ ਬਣਦਾ ਹੈ ਕਿ ਇਸ ਵਕਤ ਕੋਰੋਨਾ ਵਾਇਰਸ ਦਾ ਸਾਰੀ ਦੁਨੀਆਂ ਦੇ ਵਿਚ ਪ੍ਰਕੋਪ ਹੈ, 30 ਤੋਂ ਉੱਤੇ ਮੁਲਕ ਇਸ ਤੋਂ ਪ੍ਰਭਾਵਿਤ ਨੇ ਔਰ ਚੀਨ ਦੇ ਵਿਚ ਇਸ ਦੀ ਬਦੌਲਤ ਮਰਨ ਵਾਲਿਆਂ ਦੀ ਗਿਣਤੀ 304 ਹੋ ਗਈ ਦੱਸੀ ਜਾਂਦੀ ਹੈ। ਭਾਰਤ ਦੇ ਵਿਚ ਵੀ ਇਸ ਦੇ 2 ਸ਼ੱਕੀ ਮਰੀਜ਼ ਹੁਣ ਤੱਕ ਪਾਜ਼ਿਟਿਵ ਪਾਏ ਜਾ ਚੁੱਕੇ ਨੇ, ਜਦੋਂ ਕਿ ਪੰਜਾਬ ਦੇ ਵਿਚ ਵੀ 3 ਮਰੀਜ਼ਾਂ ਉੱਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ, ਜਿਨ੍ਹਾਂ ਵਿਚੋਂ 1 ਕੈਨੇਡਾ ਤੋਂ ਆਈ NRI ਬੱਚੀ ਹੈ। ਦੂਜੇ ਪਾਸੇ ਜ਼ਿਕਰ ਕਰਨਾ ਬਣਦਾ ਹੈ ਕਿ ਭਾਰਤ ਦੀਆਂ ਸਹਿਕਾਰੀ ਖੰਡ ਮਿਲਾਂ ਦੇ ਹਾਲਾਤ ਕੋਈ ਬਹੁਤੇ ਅੱਛੇ ਨਹੀਂ ਔਰ ਇਸੇ ਲਪੇਟ ਦੇ ਵਿਚ ਪੰਜਾਬ ਦਾ ਵੀ ਨਾਮ ਆਉਂਦਾ ਹੈ। ਹੁਣ ਜਦੋਂ ਕਿ ਪੰਜਾਬ ਦੇ ਸਹਿਕਾਰਤਾ ਮੰਤਰੀ ਜਨਾਬ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਨੇ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਦੇ ਵਿਚ ਸਥਿਤ ਵਸੰਤ ਦਾਦਾ ਸ਼ੂਗਰ ਇੰਸਟੀਚਿਊਟ ਦਾ ਦੌਰਾ ਕੀਤਾ ਤੇ ਉਥੋਂ ਦੇ ਮੁੱਖ ਕਰਤਾ ਧਰਤਾ ਦੇਸ਼ਮੁਖ ਸਾਹਿਬ ਨੇ ਉਨ੍ਹਾਂ ਨੂੰ ਇਹ ਤਸੱਲੀ ਦਿੱਤੀ ਹੈ ਕਿ ਉਹ ਬਹੁਤ ਜਲਦ ਪੰਜਾਬ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਤਕਨੀਕੀ ਤੌਰ ਦੇ ਉੱਤੇ ਮਦਦ ਕਰਨ ਲਈ ਅੱਗੇ ਆਉਣਗੇ। ਇੰਨਾ ਹੀ ਨਹੀਂ, ਉਨ੍ਹਾਂ ਨੇ ਫਸਲੀ ਵਿਭਿੰਨਤਾ ਦੇ ਚੱਕਰ ਵਿਚ ਗੰਨੇ ਦੀ ਕਾਸ਼ਤ ਨੂੰ ਵਧੀਆ ਢੰਗ ਦੇ ਨਾਲ ਅੱਗੇ ਵਧਾਉਣ ਦੇ ਲਈ ਵੀ ਪੰਜਾਬ ਨੂੰ ਆਪਣੀ ਮਦਦ ਦੇਣ ਦਾ ਐਲਾਨ ਕੀਤਾ ਹੈ। ਤੇ ਨਾਲ ਨਾਲ ਗਾਇਕੀ ਦੇ ਖੇਤਰ ਦੇ ਵਿਚ ਕਾਫ਼ੀ ਵੱਡਾ ਨਾਮ ਸਿੱਧੂ ਮੂਸੇਵਾਲਾ, ਜਿਸ ਦੇ ਉੱਤੇ ਹੁਣ ਮਾਨਸਾ ਦੇ ਵਿਚ ਪਰਚਾ ਦਰਜ ਹੋ ਗਿਆ ਦੱਸਿਆ ਜਾਂਦਾ ਹੈ। ਅਸਲ ਦੇ ਵਿਚ ਵਕੀਲ HC ਅਰੋੜਾ ਸਾਹਿਬ, ਜਿਹੜੇ ਕਿ ਪ੍ਰਮੁੱਖ ਤੌਰ ਤੇ ਸਮਾਜ ਸੇਵਕ ਦੇ ਤੌਰ ਤੇ ਵੀ ਅੱਗੇ ਆਉਂਦੇ ਨੇ, ਉਨ੍ਹਾਂ ਵੱਲੋਂ ਇਹ ਸ਼ਿਕਾਇਤ ਜਿਹੜੀ ਹੈ ਉਹ ਦਰਜ ਕਰਵਾਈ ਗਈ ਹੈ। ਉਨ੍ਹਾਂ ਦਾ ਇਹ ਕਹਿਣਾ ਹੈ ਕਿ ਹਿੰਸਾ ਨੂੰ ਵਧਾਵਾ ਦੇਣ ਵਾਲੇ ਗੀਤਾਂ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਇਹ ਸ਼ਿਕਾਇਤ ਮਾਨਸਾ ਵਿਖੇ ਦਰਜ ਕਰਵਾਈ ਗਈ ਹੈ। ਤੇ ਬਹੁਤ ਵੱਡਾ ਘਾਟਾ ਪੰਜਾਬ ਦੇ ਸਾਹਿਤ ਪ੍ਰੇਮੀਆਂ ਨੂੰ ਉਸ ਵੇਲੇ ਮਹਿਸੂਸ ਹੋਇਆ ਜਦੋਂ ਥੋੜੇ ਥੋੜੇ ਫਰਕ ਨਾਲ ਹੀ ਪੰਜਾਬ ਦੇ ਸਾਹਿਤ ਦੀਆਂ 2 ਸਰਮੌਰ ਸ਼ਖਸੀਅਤਾਂ, ਪਹਿਲਾਂ ਬੀਬੀ ਦਲੀਪ ਕੌਰ ਟਵਾਣਾ ਅਤੇ ਬਾਅਦ ਵਿਚ ਬਾਪੂ ਜਸਵੰਤ ਸਿੰਘ ਕੰਵਲ, ਆਪੋ ਆਪਣੀ ਆਯੂ ਭੋਗ ਕੇ ਅਤੇ ਆਪਣਾ ਸ਼ਾਨਦਾਰ ਯੋਗਦਾਨ ਪੰਜਾਬੀ ਜ਼ਬਾਨ ਦੇ ਸਬੱਬ ਦੇ ਨਾਲ ਸਰੋਤਿਆਂ ਤੱਕ ਪਹੁੰਚਾ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਸ਼ਾਇਰੀ ਦੀ ਗੱਲ ਕਰੀਏ ਤੇ ਸਾਡੇ ਸਮਿਆਂ ਦੇ ਮਸ਼ਹੂਰ ਸ਼ਾਇਰ ਪਾਤਰ ਸਾਹਿਬ ਵੀ ਕੁਛ ਅਜਿਹਾ ਹੀ ਲਿਖਦੇ ਨੇ, ਸੁਖਨਵਰ ਜਿਉਣ ਮਰ ਕੇ ਵੀ ਜਦੋਂ ਤੱਕ ਲਫ਼ਜ਼ ਜਿਉਂਦੇ ਨੇ, ਸੁਖਨਵਰ ਜਿਉਣ ਮਰ ਕੇ ਵੀ ਜਦੋਂ ਤੱਕ ਲਫ਼ਜ਼ ਜਿਉਂਦੇ ਨੇ, ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸਵਾਹ ਬਣਦੇ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਏਸੀ ਪਰਮਿੰਦਰ ਸਿੰਘ ਪੈਪਾ ਟੋਏ ਸਪਾਈਸ ਰੇਡੀਓ ਨਿਊਜ਼ੀਲੈਂਡ ਤੋਂ, ਤੇ ਆਓ ਆਪਾਂ ਖਬਰਾਂ ਗੱਲਾਂ ਬਾਤਾਂ ਦੇ ਨਾਲ ਨਾਲ ਗੀਤ ਸੰਗੀਤ ਦਾ ਵੀ ਆਨੰਦ ਮਾਣਦੇ ਚੱਲੀਏ। ਸੋ ਅਗਲਾ ਗੀਤ ਲੈ ਕੇ ਸਾਡੇ ਸਰੋਤਿਆਂ ਦੀ ਹਾਜ਼ਰੀ ਦੇ ਵਿੱਚ ਹਾਜ਼ਰ ਹਾਂ। ਗੀਤ ਨੀਂਦ ਬੇਫਿਕਰੀ ਦੀ, ਤੇ ਇਸ ਨੂੰ ਗਾਇਆ ਬੀਰ ਸਿੰਘ ਨੇ, ਨੀਂਦ ਬੇਫਿਕਰੀ ਦੀ। ਆਓ ਸੁਣਦੇ ਹਾਂ ਬੀਰ ਸਿੰਘ ਦੀ ਆਵਾਜ਼ ਦੇ ਵਿੱਚ।
ਸਾਰੇ ਦਿਨ ਦੀ ਮਿਹਨਤ ਮਗਰੋਂ ਦੋ ਟੁੱਕ ਜੁੜਦੇ ਜੋ ਮੂੰਹ ਵਿੱਚ ਪਾ ਲੈਣਾ, ਉਹ ਦਾਰੂ ਪੀਣ ਦੀ ਨਹੀਂ ਉਹ ਮੈਨੂੰ ਲੋੜ ਪੈਂਦੀ। ਨਸ਼ਾ ਥਕਾਨ ਦਾ ਸਿਰ ਨੂੰ ਚੜਾ ਲੈਣਾ, ਕੱਲ ਕਰਨ ਲਈ ਜਦੋਂ ਨਾ ਕੋਈ ਕੋਲ ਹੋਵੇ, ਮੈਂ ਬਾਹੋਂ ਫੜ ਕੇ ਰੱਬ ਨੂੰ ਬਿਠਾ ਲੈਣਾ, ਉਹ ਜੋ ਦਿੱਤਾ ਈ ਮੈਨੂੰ ਬਹੁਤਾ ਦਿੱਤਾ, ਉਸੇ ਦਾ ਸ਼ੁਕਰ ਮਨਾ ਲੈਣਾ।
ਧਰਤੀ ਦੀ ਮੈਂ ਮਾਰ ਕੇ ਬੁੱਕਲ ਧਰਤੀ ਦੀ ਮੈਂ ਛੱਤ ਅੰਬਰਾਂ ਦੀ ਤਾਣਾ ਇਹ ਨੀਂਦ ਬੇਫਿਕਰੀ ਦੀ ਦੁਨੀਆਂ ਦਿਓ ਲੋਕੋ ਮਾਣਾ ਮੈਂ ਨੀਂਦ ਬੇਫਿਕਰੀ ਦੀ ਦੁਨੀਆਂ ਦਿਓ ਲੋਕੋ ਮਾਣਾ ਹਾੜ ਤੇ ਕੋਨੇ ਮਿੱਤਰ ਮੇਰੇ ਕੁਝ ਨੀ ਮੈਨੂੰ ਕਹਿੰਦੇ ਹਾੜ ਤੇ ਕੋਨੇ ਮਿੱਤਰ ਮੇਰੇ ਕੁਝ ਨੀ ਮੈਨੂੰ ਕਹਿੰਦੇ ਉਹ ਮੈਨੂੰ ਮੀਨ ਆਵੇ ਨੇਰ ਸੁਕਾਵੇ ਸੂਰਜ ਸੇਕਣੇ ਦਿੰਦੇ ਚੰਨ ਤਾਰੇ ਮੇਰੀ ਕਰਨ ਚਾਕਰੀ ਚੰਨ ਤਾਰੇ ਮੇਰੀ ਕਰਨ ਚਾਕਰੀ ਰੁੱਖਾਂ ਨਾਲ ਪ੍ਰੇਮ ਪੁਰਾਣਾ ਇਹ ਨੀਂਦ ਬੇਫਿਕਰੀ ਦੀ ਦੁਨੀਆਂ ਦਿਓ ਲੋਕੋ ਮਾਣਾ ਮੈਂ ਨੀਂਦ ਬੇਫਿਕਰੀ ਦੀ ਦੁਨੀਆਂ ਦਿਓ ਲੋਕੋ ਮਾਣਾ ਨਾ ਡਰ ਚੋਰਾਂ ਤੋਂ ਲੱਗਦਾ ਏ ਨਾ ਫਿਕਰ ਸਿਪਾਹੀਆਂ ਦਾ ਨਾ ਪਾਤਰ ਹਾਂ ਗੁਨਾਹਾਂ ਦਾ ਮੈਨੂੰ ਕਮਲਾ ਕਮਲਾ ਆਖਣ ਕਮਲੇ ਸਿਆਣੇ ਆਖਣ ਸਿਆਣਾ ਇਹ ਨੀਂਦ ਬੇਫਿਕਰੀ ਦੀ ਦੁਨੀਆਂ ਦਿਓ ਲੋਕੋ ਮਾਣਾ ਮੈਂ ਨੀਂਦ ਬੇਫਿਕਰੀ ਦੀ ਦੁਨੀਆਂ ਦਿਓ ਲੋਕੋ ਮਾਣਾ ਚੌਂਚੀਆਂ ਦੇ ਟੱਬਰ ਤਾਡੇ ਜਗ ਸਾਰਾ ਪਰਿਵਾਰ ਮੇਰਾ ਚੌਂਚੀਆਂ ਦੇ ਟੱਬਰ ਤਾਡੇ ਜਗ ਸਾਰਾ ਪਰਿਵਾਰ ਮੇਰਾ ਫੁੱਲ ਪਹਾੜ ਤੇ ਨਦੀਆਂ ਵਿੱਚ ਵੇੜੇ ਦੇ ਐਸਾ ਏ ਕਰਬਾਰ ਮੇਰਾ ਨਿਤ ਸੜਦੇ ਤੁਸੀਂ ਬੰਦ ਕਮਰੇ ਵਿੱਚ ਨਿਤ ਸੜਦੇ ਤੁਸੀਂ ਬੰਦ ਕਮਰੇ ਮੇਰਾ ਨਿਤ ਦਾ ਨਵਾਂ ਟਿਕਾਣਾ ਇਹ ਨੀਂਦ ਬੇਫਿਕਰੀ ਦੀ ਦੁਨੀਆਂ ਦਿਓ ਲੋਕੋ ਮਾਣਾ ਮੈਂ ਨੀਂਦ ਬੇਫਿਕਰੀ ਦੀ ਦੁਨੀਆਂ ਦਿਓ ਲੋਕੋ ਮਾਣਾ ਤੁਸੀਂ ਹੰਡਾਉਂਦੇ ਹੋ ਜ਼ਿੰਦਗੀ ਨੂੰ ਮੈਂ ਜ਼ਿੰਦਗੀ ਨੂੰ ਮਾਣ ਰਿਹਾ ਤੁਸੀਂ ਹੰਡਾਉਂਦੇ ਹੋ ਜ਼ਿੰਦਗੀ ਨੂੰ ਮੈਂ ਜ਼ਿੰਦਗੀ ਨੂੰ ਮਾਣ ਰਿਹਾ ਤੁਸੀਂ ਵਿੱਚ ਰਾਗਾਂ ਦੇ ਉਲਦੇ ਫਿਰਦੇ ਮੈਂ ਹਾਂ ਕਰ ਗੁਣਗਾਨ ਰਿਹਾ ਸਾਡੀ ਤਾਡੀ ਇੱਕੋ ਹੀ ਮੰਜ਼ਿਲ ਸਾਡੀ ਤਾਡੀ ਇੱਕੋ ਹੀ ਮੰਜ਼ਿਲ ਮਿਲਾਂਗੇ ਵਿੱਚ ਮਸਾਣਾ ਇਹ ਨੀਂਦ ਬੇਫਿਕਰੀ ਦੀ ਦੁਨੀਆਂ ਦਿਓ ਲੋਕੋ ਮਾਣਾ ਮੈਂ ਨੀਂਦ ਬੇਫਿਕਰੀ ਦੀ ਦੁਨੀਆਂ ਦਿਓ ਲੋਕੋ ਮਾਣਾ ਮੈਂ ਨੀਂਦ ਬੇਫਿਕਰੀ ਦੀ ਦੁਨੀਆਂ ਦਿਓ ਲੋਕੋ ਮਾਣਾ ਹੋ
ਵਾਹ ਜੀ ਵਾਹ ਨੀਂਦ ਬੇਫਿਕਰੀ ਦੀ ਬੀਰ ਸਿੰਘ ਦੀ ਆਵਾਜ਼ ਦੇ ਵਿੱਚ ਸੁਣਿਆ ਵਾਕੇ ਬੇਫਿਕਰੀ ਦੀ ਨੀਂਦ ਬਹੁਤ ਵੱਡੀ ਗੱਲ ਹੁੰਦੀ ਹੈ ਬੇਫਿਕਰਾ ਇਨਸਾਨ ਜਿਹੜਾ ਹੁੰਦਾ ਉਹ ਥੋੜੇ ਦੇ ਵਿੱਚ ਵੀ ਬਹੁਤਾ ਪਰਮਾਤਮਾ ਦਾ ਸ਼ੁਕਰ ਕਰਦਾ ਜਰੂਰੀ ਨਹੀਂ ਕਿ ਅਸੀਂ ਕਿੰਨੇ ਕੁ ਮਖਮਲ ਦੇ ਗੱਦਿਆਂ ਤੇ ਸੌਂਦੇ ਆ ਕਿੰਨੇ ਕੁ ਏਸੀਆਂ ਦੇ ਵਿੱਚ ਸੌਂਦੇ ਆ ਕਈ ਵਾਰ ਮਖਮਲ ਦੇ ਗੱਦਿਆਂ ਤੇ ਲਗਜ਼ਰੀ ਥਾਵਾਂ ਤੇ ਵੀ ਸਾਨੂੰ ਜਿਹੜੀ ਸੇਜ ਆ ਉਹ ਕੰਡਿਆਂ ਵਰਗੀ ਲੱਗਦੀ ਆ ਤੇ ਜੇ ਪਰਮਾਤਮਾ ਨੇ ਵਾਹਿਗੁਰੂ ਨੇ ਸਾਨੂੰ ਬੇਫਿਕਰੀ ਦੀ ਨੀਂਦ ਦਿੱਤੀ ਹੋਵੇ ਤਾਂ ਫੱਟਿਆਂ ਤੇ ਜਾਂ ਬਿਨਾਂ ਮੰਜੇ ਤੋਂ ਵੀ ਜਿਹੜੀ ਨੀਂਦ ਆ ਉਹ ਬੜੀ ਸਕੂਨ ਦੀ ਮਿਲਦੀ ਹੈ ਬੜੀ ਵਧੀਆ ਮਿਲਦੀ ਆ ਸੋ ਸਕੂਨ ਜਾਂ ਆਨੰਦ ਉਹ ਪੈਸਾ ਧੇਲਾ ਧਨ ਦੌਲਤਾਂ ਦੇ ਨਾਲ ਨਹੀਂ ਮਿਲਦਾ ਸਕੂਨ ਤਾਂ ਜਿਨ੍ਹਾਂ ਨੂੰ ਮਿਲਦਾ, ਖੁਸ਼ੀ ਮਿਲਦੀ ਆ, ਖੇੜਾ ਮਿਲਦਾ, ਉਹ ਝੁੱਗੀਆਂ ਝੌਂਪੜੀਆਂ ਦੇ ਵਿੱਚ ਵੀ ਮਿਲ ਜਾਂਦਾ। ਸੋ ਪਰਮਾਤਮਾ ਨੇ ਰੋਜੀ ਰੋਟੀ ਤਾਂ ਹਰ ਇੱਕ ਨੂੰ ਦੇਣੀ ਹੈ, ਜਿਹਨੂੰ ਜਿਸ ਜੀਵ ਨੂੰ ਉਹਨੇ ਭੇਜਿਆ ਉਸ ਨੂੰ ਉਹਨੇ ਉਹਦਾ ਉਹਦੀ ਰੋਜੀ ਰੋਟੀ ਦਾ ਅਰੇਂਜ ਕਰਕੇ ਭੇਜਿਆ ਸਾਨੂੰ। ਹਾਂ, ਉਪਰਾਲਾ ਜਰੂਰ ਕਰਨਾ ਚਾਹੀਦਾ, ਹਿੰਮਤ ਕਰਨੀ ਚਾਹੀਦੀ ਹੈ, ਬਾਕੀ ਉਹਨੂੰ ਭੇਜਣ ਵਾਲੇ ਨੂੰ ਆਪ ਫਿਕਰ ਹੈ, ਉਹ ਤਾਂ ਘੱਟ ਘੱਟ ਦੇ ਵਿੱਚ ਵਰਤਦਾ ਹੈ, ਉਹ ਤਾਂ ਪੱਥਰਾਂ ਦੇ ਵਿੱਚ ਵੀ ਜਾ ਕੇ ਜਿਹੜਾ ਅੰਨ ਹੈ ਉਹ ਦਿੰਦਾ। ਸੋ ਗੱਲ ਆਪਾਂ ਬੇਫਿਕਰੀ ਦੀ ਗੱਲ ਕਰ ਰਹੇ ਸੀਗੇ ਕਿ ਸਾਨੂੰ ਸਕੂਨ ਦੀ ਜ਼ਿੰਦਗੀ, ਬੇਫਿਕਰੀ ਦੀ ਜ਼ਿੰਦਗੀ ਜਿਹੜੀ ਉਹ ਮਿਲਣੀ ਚਾਹੀਦੀ ਹੈ, ਤੇ ਉਹ ਜਿਹੜਾ ਬੇਫਿਕਰੀ ਦੀ ਨੀਂਦ ਦਾ ਆਨੰਦ ਹੈ ਉਹ ਸੇਜਾਂ ਤੇ ਵੀ ਕਈ ਵਾਰੀ ਨਹੀਂ ਮਿਲਦਾ। ਸੋ ਆਓ ਇਹਦੇ ਨਾਲ ਨਾਲ ਆਪਾਂ ਥੋੜਾ ਜਿਹਾ ਖਬਰਾਂ ਤੇ ਵੀ ਚਰਚਾ ਕਰਦੇ ਹਾਂ। ਸਭ ਤੋਂ ਪਹਿਲਾਂ ਇੱਕ ਬੜੀ ਹੀ ਵਧੀਆ ਮੈਂ ਖਬਰ ਲੈ ਕੇ ਆ ਰਿਹਾ, ਇਹ ਖਬਰ ਹੈਗੀ ਹੈ ਭਦੌੜ ਤੋਂ ਜੀ। ਮਨਜੀਤ ਕੌਰ ਲਈ ਸੁਪਨਿਆਂ ਦਾ ਰਾਜਕੁਮਾਰ ਬਣ ਕੇ ਆਇਆ NRI। ਗੁਰਬਤ ਭੋਗ ਰਹੇ ਪਰਿਵਾਰ ਦੀ ਲੜਕੀ ਨਾਲ ਕਰਵਾਇਆ ਵਿਆਹ, ਲੋਕਾਂ ਵੱਲੋਂ ਫੈਸਲੇ ਦੀ ਸ਼ਲਾਘਾ। ਕੈਨੇਡਾ ਵਸਨੀਕ ਪੰਜਾਬੀ ਨੌਜਵਾਨ ਨੇ ਭਦੌੜ ਚ ਝੁੱਗੀ ਚ ਰਹਿੰਦੀ ਪਰਿਵਾਰ ਦੀ ਲੜਕੀ ਮਨਜੀਤ ਕੌਰ ਨਾਲ ਵਿਆਹ ਕਰਵਾ ਕੇ ਮਿਸਾਲ ਕਾਇਮ ਕੀਤੀ ਹੈ। 36 ਸਾਲਾ ਮਨਜੀਤ ਕੌਰ ਬੈਡਮਿੰਟਨ ਦੀ ਕੌਮੀ ਪੱਧਰ ਦੀ ਖਿਡਾਰਨ ਰਹੀ ਹੈ, ਪਰ ਘਰ ਦੀ ਗੁਰਬਤ ਨੇ ਉਸ ਦੀ ਖੇਡ ਵਿਗਾੜ ਦਿੱਤੀ ਤੇ ਉਸ ਤੋਂ ਮਗਰੋਂ ਉਹ ਬਿਮਾਰ ਹੋ ਗਈ। ਬਿਮਾਰ ਹੋ ਕੇ ਉਸ ਦੇ ਕੋਲ ਆਪਦੀ ਬਿਮਾਰੀ ਦੇ ਇਲਾਜ ਵਾਸਤੇ ਵੀ ਪੈਸੇ ਨਹੀਂ ਸੀ। ਹੁਣ ਫੇਰ ਤੁਸੀਂ ਦੇਖੋ, ਆਮ ਕਹਿਣਗੇ ਕਿ ਸਰਕਾਰਾਂ ਤੇ ਸ਼ਿਕੰਜਾ ਕਸੀ ਰੱਖਦਾ। ਇੱਕ ਕੌਮੀ ਪੱਧਰ ਦੀ ਖਿਡਾਰਨ ਜਿਸ ਨੇ ਕੌਮੀ ਪੱਧਰ ਤੇ ਬੈਡਮਿੰਟਨ ਦੇ ਵਿੱਚ ਪਾਰਟੀਸਪੇਟ ਕੀਤਾ, ਤੇ ਉਹ ਇੱਕ ਰੋਜੀ ਰੋਟੀ ਲਈ ਮਜਬੂਰ ਹੋਈ ਵੀ ਹੈ ਤੇ ਉਹਨੂੰ ਆਪਦੀ ਰੋਜੀ ਰੋਟੀ ਵਾਸਤੇ ਆਪਣੀਆਂ ਆਰਥਿਕ ਤੰਗੀਆਂ ਪੇਸ਼ੀਆਂ ਵਾਸਤੇ ਆਪਦੀ ਗੇਮ ਛੱਡਣੀ ਪੈਂਦੀ ਹੈ, ਤੇ ਉਸ ਤੋਂ ਮਗਰੋਂ ਬਿਮਾਰ ਹੋ ਜਾਂਦੀ ਹੈ ਤੇ ਉਹਦੇ ਕੋਲ ਆਪਦੀ ਦਵਾਈ ਬੂਟੀ ਵਾਸਤੇ ਵੀ ਪੈਸੇ ਨਹੀਂ ਹੁੰਦੇ, ਕੋਈ ਉਹਦੀ ਸਾਰ ਨਹੀਂ ਲੈਂਦਾ। ਫਿਰ ਕਿਸੇ ਦੇ ਦਿਲ ਦੇ ਵਿੱਚ ਉਹਦੇ ਪ੍ਰਤੀ ਕੀ ਸੁੱਟਦੀ ਹੈ ਤੇ ਉਹਦੀ ਜਿਹੜੀ ਉਹ ਜਾਣਕਾਰੀ ਸੋਸ਼ਲ ਮੀਡੀਆ ਤੇ ਪਾ ਦਿੰਦਾ ਜੀ ਇੱਕ ਲੜਕੀ ਹੈ ਤੇ ISS ਲੈਵਲ ਦੀ ਇਹਦੀ ਅਚੀਵਮੈਂਟ ਰਹੀ ਹੈ, ਪਰ ਅੱਜ ਇਹ ਆਰਥਿਕ ਤੰਗੀਆਂ ਪੇਸ਼ੀਆਂ ਕਰਕੇ ਇਹ ਝੁੱਗੀ ਝੌਂਪੜੀ ਦੇ ਵਿੱਚ ਰਹਿ ਰਹੀ ਹੈ। ਇਹ ਵੀ ਇੰਟਰਨੈਸ਼ਨਲ ਲੈਵਲ ਤੇ ਅੰਤਰਰਾਸ਼ਟਰੀ ਪੱਧਰ ਤੇ ਇਹ ਲੜਕੀ ਪਹੁੰਚ ਸਕਦੀ ਸੀ ਜੇ ਇਹਦੀਆਂ ਆਰਥਿਕ ਤੰਗੀਆਂ ਪੇਸ਼ੀਆਂ ਇਹਨੂੰ ਨਾ ਘੇਰਦੀਆਂ, ਤੇ ਅੱਜ ਇਹਦੇ ਕੋਲ ਜਿਹੜੀ ਦਵਾਈ ਬੂਟੀ ਵਾਸਤੇ ਵੀ ਪੈਸੇ ਨਹੀਂ ਹੈਗੇ। ਸੋ ਕਹਿੰਦੇ ਆ ਕਿ ਪਰਮਾਤਮਾ ਦੇ ਘਰ ਦੇ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂ। ਸੋ ਕੈਨੇਡਾ ਰਹਿੰਦੇ ਇੱਕ ਨੌਜਵਾਨ ਵੀਰ ਨੂੰ ਜਦੋਂ ਇਸ ਚੀਜ਼ ਦਾ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਹੈ, ਤੇ ਉਹਨੇ ਉਹਦੇ ਕੋਲ ਕੋਈ ਐਡਰੈਸ ਨਹੀਂ ਸੀਗਾ, ਉਹਨੇ ਆਪਦੇ ਭਰਾ ਨੂੰ ਭੇਜਿਆ ਕਿ ਪਤਾ ਕਰ ਤੇ ਵੀ ਆਹ ਲੜਕੀ ਹੈ ਤੇ ਆਪਾਂ ਉਹਦੀ ਮਦਦ ਕਰੀਏ। ਸੋ ਉਹਦਾ ਭਰਾ ਉੱਥੇ ਗਿਆ, ਉਹਨੇ ਪਤਾ ਕੀਤਾ ਤੇ ਪਤਾ ਕਰਕੇ ਉਹਨੇ ਉਹਦਾ ਨੰਬਰ ਉਹਨੂੰ ਅਰੇਂਜ ਕਰਕੇ ਦਿੱਤਾ ਤੇ ਉਸ ਲੜਕੇ ਨੇ ਉਹਦੇ ਨਾਲ ਗੱਲਬਾਤ ਕੀਤੀ। ਗੱਲਬਾਤ ਤੋਂ ਮਗਰੋਂ ਜਦੋਂ ਉਸ ਨੂੰ ਉਹਦੇ ਹਾਲਾਤਾਂ ਦਾ ਪਤਾ ਲੱਗਿਆ ਵੀ ਇਹਨਾਂ ਹਾਲਾਤਾਂ ਚ ਗੁਜ਼ਰ ਰਹੀ ਹੈ ਤੇ ਇਹਨੇ ਅੱਗੇ ਜਾ ਕੇ ਜ਼ਿੰਦਗੀ ਦੇ ਵਿੱਚ ਕੀ ਬਣ ਸਕਦੀ ਸੀ। ਸੋ ਹੁਣ ਤੁਸੀਂ ਦੇਖੋ ਕਿ ਸਾਡਾ ਜਿਹੜਾ ਟੇਲੈਂਟ ਹੈ ਉਹ ਆਈ ਖਰਾਬ ਹੋ ਜਾਂਦਾ, ਕਿੰਨਾ ਜਿਹੜੇ ਗੋਡ ਗਿਫਟ ਟੇਲੈਂਟ ਸਾਡੇ ਕੋਲ ਜਿਹੜਾ ਪਿਆ ਹੈਗਾ, ਚਾਹੇ ਉਹ ਖਿਡਾਰੀ ਹੈ, ਚਾਹੇ ਉਹ ਕਿਰਤੀ ਹੈ ਕੰਮ ਧੰਦੇ ਕਰਨ ਵਾਲੇ, ਜਾਂ ਮੈਂ ਪਿੱਛੇ ਜੇ ਹੁਣ ਡਿਸਕਸ ਕਰ ਰਿਹਾ ਸੀ ਇੱਕ ਜਿਹੜਾ ਨੌਜਵਾਨ ਉਹ ਡਰੱਗ ਤੇ ਲੱਗਿਆ ਹੋਇਆ ਤੇ ਉਹ IAS ਪ੍ਰੀਲਿਮਿਨਰੀ ਉਹਨੇ ਕੀਤਾ ਹੋਇਆ ਸੀਗਾ। ਸੋ ਉਸ ਲੜਕੇ ਨੂੰ ਬੜਾ ਮਤਲਬ ਉਹਦਾ ਦਿਲ ਪਸੀਜਿਆ, ਉਹਨੂੰ ਉਹਦੀਆਂ ਪ੍ਰੋਬਲਮ ਦਾ ਪਤਾ ਲੱਗਿਆ ਤੇ ਉਸ ਲੜਕੇ ਨੇ ਉਸ ਦੇ ਨਾਲ ਸ਼ਾਦੀ ਕਰਵਾਉਣ ਦਾ ਪ੍ਰਸਤਾਵ ਰੱਖਿਆ ਤੇ ਉਹ ਲੜਕੀ ਮੰਨ ਗਈ। ਹੁਣ ਤੁਸੀਂ ਦੇਖੋ ਵੀ ਇੱਕ ਝੁੱਗੀ ਝੌਂਪੜੀ ਦੇ ਵਿੱਚ ਰਹਿੰਦੀ ਲੜਕੀ ਤੇ ਇੱਥੇ ਉਸ ਨੂੰ ਕੈਨੇਡਾ ਦੇ ਵਿੱਚੋਂ ਵਿਆਹ ਦੀ ਆਫਰ ਆਉਂਦੀ ਹੈ ਤੇ ਉਹ ਸਮਾਂ ਉਹ ਕੀ ਉਹਨੇ ਕਿਸ ਤਰ੍ਹਾਂ ਉਹਨੇ ਅਨੁਭਵ ਕੀਤਾ ਹੋਊ, ਉਹਨੂੰ ਕਿੰਨੀ ਖੁਸ਼ੀ ਮਿਲੀ ਹੋਊ ਕਿ ਮੇਰਾ ਜਿਹੜਾ ਸੁਪਨਿਆਂ ਦਾ ਰਾਜਕੁਮਾਰ ਹੈ ਉਹ ਉੱਥੇ ਬੈਠਾ। ਤੇ ਸੋ ਪਿੱਛੇ ਜੇ ਉਹਨਾਂ ਦੀ ਜਿਹੜੀ ਸ਼ਾਦੀ ਹੋ ਗਈ ਹੈ ਤੇ ਹੁਣ ਉਸ ਲੜਕੇ ਨੇ ਕੈਨੇਡਾ ਜਾ ਕੇ ਉਹਦੇ ਜਿਹੜੇ ਕੇਸ ਹੈਗੇ ਆ ਉਹ ਅਪਲਾਈ ਕਰ ਦੇਣਾ। ਸੋ ਪਰਮਾਤਮਾ ਦੇ ਘਰ ਦੇ ਅੰਦਰ ਦੇਰ ਹੈ, ਹਨੇਰ ਨੇ, ਸਾਨੂੰ ਉਮੀਦ ਹੌਸਲਾ ਹਮੇਸ਼ਾ ਰੱਖਣਾ ਚਾਹੀਦਾ। ਜੇ ਸਰਕਾਰਾਂ ਕੁਛ ਨੀ ਕਰਦੀਆਂ, ਸੰਸਥਾਵਾਂ ਜਿਨ੍ਹਾਂ ਦੇ ਰੋਲ ਬਣਦਾ ਉਹ ਨੀ ਕੁਛ ਕਰਦੀਆਂ, ਤੇ ਸੋ ਇਹੋ ਜਿਹੀ ਦੀ ਗੱਲ ਘਾਟ ਨੀ। ਸੋ ਇਹੋ ਜੇ ਦਰਦੀ ਭੈਣ ਭਰਾ ਬਹੁਤ ਬੈਠੇ ਹੈਗੇ ਆ ਜਿਹੜੇ ਅੱਜ ਵੀ ਬਾਹਾਂ ਫੜ ਰਹੇ ਆ, ਅੱਜ ਵੀ ਰੁਲ ਰਹੇ ਮਾਪਿਆਂ ਨੂੰ ਸੰਭਾਲ ਰਹੇ ਆ, ਅੱਜ ਵੀ ਰੁਲ ਰਹੀ ਨੌਜਵਾਨੀ ਨੂੰ ਸੰਭਾਲ ਰਹੇ ਆ, ਅੱਜ ਵੀ ਸਾਡੇ ਜੋ ਜਿੱਥੇ ਜਿੱਥੇ ਸਾਡੇ ਤੇ ਕੋਈ ਹਮਲੇ ਹੋ ਰਹੇ ਆ ਉਹਨਾਂ ਦਾ ਟਾਕਰਾ ਕਰ ਰਹੇ ਆ। ਸੋ ਬੜਾ ਮਨ ਖੁਸ਼ ਹੋਇਆ ਇਹ ਖਬਰ ਪੜ੍ਹ ਕੇ। ਤੇ ਇਸ ਤੋਂ ਅਗਲੀ ਜਿਹੜੀ ਖਬਰ ਹੈਗੀ ਉਹ ਹੈ ਸੁਲਤਾਨਵਿੰਡ ਦੀ। ਸੁਲਤਾਨਵਿੰਡ ਪਿੰਡ ਚੋਂ 9.40 ਅਰਬ ਦੀ ਹੈਰੋਇਨ ਬਰਾਮਦ ਹੋਈ ਐਸ ਟੀ ਐਫ ਵੱਲੋਂ। ਇਸ ਦੇ ਵਿਚ ਇਕ ਨਾਗਰਿਕ ਤੇ ਇਕ ਔਰਤ ਸਮੇਤ 5 ਜਾਣੇ ਐਸ ਟੀ ਐਫ ਨੇ ਕਾਬੂ ਕੀਤੇ ਆ। ਜਿਸ ਪਿੰਡ ਦੇ ਵਿਚ ਸੁਲਤਾਨਵਿੰਡ ਪਿੰਡ ਦੇ ਵਿਚ ਇਹਦਾ ਕੋਠੀ ਦੇ ਵਿਚ ਇਹ ਕਾਰੋਬਾਰ ਚੱਲ ਰਿਹਾ ਸੀ, ਉਸ ਕੋਠੀ ਦਾ ਮਾਲਕ ਅਕਾਲੀ ਆਗੂ ਅਨਵਰ ਮਸੀਹ ਗ੍ਰਿਫ਼ਤਾਰ ਕਰ ਲਿਆ। ਉਸ ਕੋਠੀ ਦੇ ਵਿਚੋਂ 108 ਕਿਲੋ ਹੈਰੋਇਨ, 36 ਕਿਲੋ ਸਿੰਥੈਟਿਕ ਡਰੱਗ, 26 ਕਿਲੋ ਕੈਫੀਨ ਪਾਊਡਰ, 207 ਕਿਲੋ ਰਸਾਇਣਕ ਮਿਸ਼ਰਣ ਬਰਾਮਦ ਕੀਤਾ। ਸੋ ਜਿਹੜੀ ਇਹ 9.40 ਅਰਬ ਦੀ ਹੈਰੋਇਨ ਉਸ ਕੋਠੀ ਚੋਂ ਬਰਾਮਦ ਕੀਤੀ ਆ, ਇਹਨੂੰ ਅਜੇ ਇਹ ਜਿਹੜੇ ਜਿਨ੍ਹਾਂ ਨੇ ਕਾਰੋਬਾਰ ਕਰਦੇ ਸੀ ਉਹਨਾਂ ਨੇ ਅਜੇ ਇਹਨੂੰ ਹੋਰ ਵਧਾ ਕੇ ਇਹਦੇ ਵਿੱਚ ਸਿੰਥੈਟਿਕ ਐਡ ਕਰਕੇ ਇਹਨੂੰ ਇਹਦੀ ਹੋਰ ਮਾਤਰਾ ਵਧਾਉਣੀ ਸੀ ਤੇ ਉਸ ਤੋਂ ਮਗਰੋਂ ਇਹ ਜਿਹੜੀ ਹੈਗੀ ਆ ਸਪਲਾਈ ਕਰਨੀ ਸੀ। ਕਿੰਨੀ ਸ਼ਰਮ ਆਉਂਦੀ ਆ, ਇਹ ਜਿਹੜਾ ਕਹਿੰਦੇ ਅਕਾਲੀ ਆਗੂ ਅਨਵਰ ਮਸੀਹ ਆ, ਇਹ ਪਹਿਲਾਂ ਸ਼ਾਇਦ ਐਸ ਐਸ ਬੋਰਡ ਦੇ ਵਿੱਚ ਵੀ ਕਿਸੇ ਰੁਤਬੇ ਤੇ ਇਹ ਕੰਮ ਕਰਦਾ ਰਿਹਾ ਤੇ ਕਾਫੀ ਅਕਾਲੀ ਲੀਡਰਾਂ ਦੇ ਇਹ ਜਿਹੜਾ ਬਹੁਤ ਜ਼ਿਆਦਾ ਨੇੜੇ ਦਾ ਕਰੀਬੀ ਦਾ ਹੈਗਾ। ਸੋ ਹੁਣ ਤੁਸੀਂ ਆਪ ਹੀ ਦੇਖ ਲਓ ਕਿ ਅਸੀਂ ਕਿੰਨਾ ਕਿੰਨਾ ਤੋਂ ਕੀ ਕੀ ਉਮੀਦਾਂ ਕਰਾਂਗੇ। ਤੇ ਉਸ ਪਿੰਡ ਵਾਲਿਆਂ ਦਾ ਇਹ ਕਹਿਣਾ ਸੀਗਾ ਜਿਹੜੇ ਕੋਠੀ ਦੇ ਕੋਲ ਰਹਿੰਦੇ ਸੀ ਕਿ ਅਸੀਂ ਤਾਂ ਬਰੂਦ ਦੇ ਢੇਰ ਤੇ ਬੈਠੇ ਸੀ, ਸਾਨੂੰ ਪਤਾ ਹੀ ਨਹੀਂ ਸੀ, ਅਲੱਗ ਅਲੱਗ ਤਰ੍ਹਾਂ ਦੀਆਂ ਕਾਰਾਂ ਆਉਂਦੀਆਂ ਸੀ ਤੇ ਜਾਂਦੀਆਂ ਸੀ, ਕਦੇ ਸੋਚਿਆ ਹੀ ਨਹੀਂ ਸੀ। ਹੁਣ ਆਪਾਂ ਕੀ ਸੋਚ ਸਕਦੇ ਆ ਇਹਨਾਂ ਲੋਕਾਂ ਤੋਂ, ਇਹਨਾਂ ਜ਼ਿੰਮੇਵਾਰ ਆਗੂਆਂ ਤੋਂ ਜਿਨ੍ਹਾਂ ਨੇ ਇਹ ਚੀਜ਼ਾਂ ਰੋਕਣੀਆਂ ਤੇ ਉਹੀ ਇਹਨਾਂ ਕਾਰੋਬਾਰਾਂ ਦੇ ਵਿੱਚ ਲੱਗੇ ਹੋਏ ਆ, ਅਸੀਂ ਕਿਹਦੇ ਤੋਂ ਉਮੀਦ ਕਰਾਂਗੇ। ਹੁਣ ਤਾਂ ਸਾਨੂੰ ਆਪ ਹੀ ਤਕੜੇ ਹੋਣ ਦੀ ਲੋੜ ਹੈ, ਆਪਦੇ ਘਰ ਆਪ ਬਚਾਉਣ ਦੀ ਲੋੜ ਹੈ, ਤੇ ਇਹ ਤਾਂ ਵਾੜਾ ਹੀ ਖੇਤ ਨੂੰ ਖਾਈ ਜਾਂਦੀਆਂ। ਇਹਨਾਂ ਨੂੰ ਕੀ ਕਹੀਏ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਕੀ ਕਹੀਏ। ਮੈਂ ਕਹਿਣਾ ਵੀ ਇਮੀਡੀਏਟਲੀ ਇਹੋ ਜਿਹੇ ਲੋਕਾਂ ਤੇ ਜਿਹੜੇ ਸੈਂਕੜੇ ਹਜ਼ਾਰਾਂ ਲੱਖਾਂ ਲੋਕਾਂ ਦੇ ਕਾਤਲ ਆ, ਇਹਨਾਂ ਤੇ ਕੇਸ ਰਜਿਸਟਰ ਕਰਕੇ ਸ਼ਰੇਆਮ ਇਹਨਾਂ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਇਹਨਾਂ ਨੂੰ ਫਾਹੇ ਟੰਗਣਾ ਚਾਹੀਦਾ, ਇਹਨਾਂ ਨੂੰ ਗੋਲੀ ਮਾਰਨੀ ਚਾਹੀਦੀ ਹੈ। ਪਰ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਜਿੱਡੀਆਂ ਪਹੁੰਚ ਵਾਲੇ ਬੰਦੇ ਹੁੰਦੇ ਆ ਉਹ ਕੁਛ ਟਾਈਮ ਮਗਰੋਂ ਬਥੇਰੇ ਕਈ ਤਰ੍ਹਾਂ ਦੇ ਕਮਿਸ਼ਨ ਬੈਠਦੇ ਆ, ਜਾਂਚਾਂ ਬੈਠਦੀਆਂ, ਆਹ ਹੁੰਦੀਆਂ ਉਹ ਹੁੰਦੀਆਂ, ਤੇ ਇਹ ਲੋਕ ਕੁਛ ਸਮੇਂ ਮਗਰੋਂ ਬਾਹਰ ਹੁੰਦੇ ਆ। ਸੋ ਆਪਾਂ ਆਪ ਹੀ ਹੰਭਲਾ ਮਾਰੀਏ, ਆਵਾਮ ਦੇ ਵਿੱਚ ਬੜੀ ਵੱਡੀ ਤਾਕਤ ਹੁੰਦੀ ਹੈ, ਇਹਨਾਂ ਬੁਰਾਈਆਂ ਦੇ ਅਗੇਂਸਟ ਅਸੀਂ ਉੱਠੀਏ। ਇਹ ਜਿਹੜਾ ਦੈਂਤ ਹੈ ਨਸ਼ੇ ਦਾ, ਇਹਦੇ ਅਗੇਂਸਟ ਅਸੀਂ ਖੜੇ ਹੋਈਏ, ਇਹਨੂੰ ਹਿੰਮਤ ਦੇ ਨਾਲ, ਤਾਕਤ ਦੇ ਨਾਲ, ਹੌਸਲੇ ਦੇ ਨਾਲ ਇਹਦਾ ਅਸੀਂ ਟਾਕਰਾ ਕਰੀਏ। ਸੋ ਸਾਡੇ ਸਿਰ ਤੇ ਇਹ ਲੋਕ ਰਾਜਸੱਤਾ ਮੰਨਦੇ ਆ, ਅਸੀਂ ਲੋਕ ਇਹਨਾਂ ਨੂੰ ਵਜ਼ੀਰੀਆਂ, ਇਹਨਾਂ ਨੂੰ ਸਰਕਾਰਾਂ ਬਖਸ਼ਣ ਵਾਲੇ ਆ। ਵੋਟ ਦੇ ਵਿੱਚ ਬੜੀ ਤਾਕਤ ਹੈ, ਆਵਾਮ ਦੇ ਵਿੱਚ ਬੜੀ ਤਾਕਤ ਹੈ। ਸੋ ਚੰਗੇ ਲੋਕ ਸਾਨੂੰ ਅੱਗੇ ਲਿਆਉਣੇ ਚਾਹੀਦੇ ਆ। ਚੰਗੇ ਇਨਸਾਨ ਅੱਗੇ ਲੈ ਕੇ ਆਉਣੇ ਚਾਹੀਦੇ ਜਿਨ੍ਹਾਂ ਤੋਂ ਅਸੀਂ ਇੱਕ ਚੰਗੇ ਭਵਿੱਖ ਦੀ ਉਮੀਦ ਕਰ ਸਕਦੇ। ਇਹ ਅਨਵਰ ਮਸੀਹ ਵਰਗੇ ਲੋਕ ਜਿਨ੍ਹਾਂ ਦੀ ਕੋਠੀਆਂ ਦੇ ਵਿੱਚ ਕਿੰਨੇ ਕਿੰਨੇ, ਇਹ ਤਾਂ ਹੁਣ ਆਪਾਂ ਗੱਲ ਕਰ ਰਹੇ ਸੀ 9.40 ਅਰਬ ਦੀ, ਇਹ ਇੱਕ ਕੰਸਾਈਨਮੈਂਟ ਫੜੀ ਹੈ 9.40 ਅਰਬ ਦੀ, ਤੇ ਪਤਾ ਨੀ ਕਿੰਨੇ ਇਹਨਾਂ ਲੋਕਾਂ ਨੇ ਹੁਣ ਤੱਕ ਅਰਬਾਂ ਖਰਬਾਂ ਦੇ ਇਹਨਾਂ ਨੇ ਬਿਜਨਸ ਕਰ ਲਏ ਹੋਣੇ ਆ, ਤੇ ਗਾਹ ਕਿੰਨੇ ਕਰਨੇ ਸੀ, ਤੇ ਪਤਾ ਨੀ ਇਹ ਅਨਵਰ ਮਸੀਹ ਵਰਗੇ ਹੋਰ ਕਿੰਨੇ ਹੋਣਗੇ, ਕਿੰਨਿਆਂ ਜਿਹੜੇ ਹੈਗੇ ਘਰਾਂ ਦੇ ਵਿੱਚ ਗਡਾਊਨਾਂ ਦੇ ਵਿੱਚ ਇਹ ਲੈਬਾਂ ਚੱਲਦੀਆਂ ਹੋਣਗੀਆਂ। ਸੋ ਬੜੀ ਮਾੜੀ ਗੱਲ ਹੈਗੀ ਆ, ਬੜੀ ਸ਼ਰਮ ਵਾਲੀ ਗੱਲ ਹੈਗੀ ਆ ਕਿ ਇਹੋ ਜਿਹਾ ਕੁਛ ਸਾਡੇ ਹੋਈ ਜਾਂਦਾ, ਤੇ ਸਾਡੀ ਜਿਹੜੀ ਜਵਾਨੀ ਹੈ ਉਹ ਖਤਮ ਕਿਵੇਂ ਨਾ ਹੋਵੇ ਜਦੋਂ ਇਹੋ ਜਿਹੇ ਪਾਪੀ ਲੋਕ ਇਹਨਾਂ ਕੰਮਾਂ ਤੇ ਲੱਗੇ ਹੋਏ ਹੈਗੇ ਆ। ਸੋ ਖਬਰਾਂ ਦਾ ਸਿਲਸਿਲਾ ਸਾਡਾ ਨਾਲ ਨਾਲ ਚੱਲਦਾ ਰਹੇਗਾ, ਤੇ ਆਓ ਹੁਣ ਅਸੀਂ ਇੱਕ ਗੀਤ ਸੁਣਦੇ ਹਾਂ, ਆਰਸ ਫਲਹਾਰ ਅਤੇ ਸਰਬਜੀਤ ਚੀਮਾ ਦੀ ਆਵਾਜ਼ ਦੇ ਵਿੱਚ ਸਾਂਝਾ ਪੰਜਾਬ, ਸਾਂਝਾ ਪੰਜਾਬ, ਆਰਸ ਫਲਹਾਰ ਤੇ ਸਰਬਜੀਤ ਚੀਮਾ ਦੀ ਆਵਾਜ਼ ਦੇ ਵਿੱਚ। ਸਾਡਾ ਸਾਂਝਾ ਪੰਜਾਬ, ਕਿਹੋ ਜਿਹਾ ਪੰਜਾਬ ਸਾਡਾ ਸੀਗਾ ਤੇ ਕਿਹੋ ਜਿਹਾ ਸਾਡਾ ਸਾਂਝਾ ਪੰਜਾਬ ਹੋਣਾ ਚਾਹੀਦਾ, ਜਿਸ ਪੰਜਾਬ ਦੇ ਵਿੱਚ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਪਰਿਵਾਰ ਦੇ ਨਾਲ ਪਰਿਵਾਰ ਵਾਂਗੂ ਰਹਿਣ, ਪਿਆਰ ਦੇ ਨਾਲ ਰਹਿਣ, ਉਹੋ ਜਿਹਾ ਸਾਡਾ ਪੰਜਾਬ ਹੋਣਾ ਚਾਹੀਦਾ। ਅਸੀਂ ਰਲ ਮਿਲ ਕੇ ਇੱਕ ਦੂਜੇ ਦੇ ਦਿਨ ਤਿਉਹਾਰ ਖੁਸ਼ੀਆਂ ਗਮੀਆਂ ਰਲ ਮਿਲ ਕੇ ਸਾਂਝੀਆਂ ਕਰੀਏ, ਮਨਾਈਏ, ਇੱਕ ਦੂਜੇ ਦੇ ਹਰ ਇੱਕ ਖੁਸ਼ੀ ਗਮੀ ਦੇ ਵਿੱਚ ਸ਼ਰੀਕ ਹੋਈਏ, ਭੈਣਾਂ ਭਰਾਵਾਂ ਯਾਰਾਂ ਦੋਸਤਾਂ ਵਾਂਗੂ ਵਰਤੀਏ, ਨਾ ਕਿ ਧਰਮ ਦੇ ਤੌਰ ਤੇ ਵਰਤੀਏ ਕਿ ਇਹ ਇਸ ਮਜ਼ਹਬ ਨੂੰ ਬਿਲੋਂਗ ਕਰਦਾ ਤੇ ਮੈਂ ਇਸ ਮਜ਼ਹਬ ਨੂੰ ਬਿਲੋਂਗ ਕਰਦਾ। ਸੋ ਸਾਡਾ ਉਹ ਪੰਜਾਬ ਜਿਹੜਾ ਪੰਜਾਬ ਆਜ਼ਾਦੀ ਤੋਂ ਪਹਿਲਾਂ ਦਾ ਸੀ, ਜਦੋਂ ਸਾਰੇ ਅਸੀਂ ਰਲ ਮਿਲ ਕੇ ਇੱਕ ਦਿਸ਼ ਦੀ ਅਸੀਂ ਕਾਮਨਾ ਕਰਦੇ ਸੀ, ਉਸ ਵਕਤ ਕੋਈ ਮੁਸਲਿਮ ਨਹੀਂ ਸੀ, ਕੋਈ ਹਿੰਦੂ ਨਹੀਂ ਸੀ, ਕੋਈ ਸਿੱਖ ਨਹੀਂ ਸੀ, ਸਾਰੇ ਭਰਾਵਾਂ ਦੀ ਤਰ੍ਹਾਂ ਵਿਚਰਦੇ ਸੀ, ਭਰਾਵਾਂ ਦੀ ਤਰ੍ਹਾਂ ਹੀ ਟੀਚਾ ਮੰਜ਼ਿਲ ਮਿੱਟ ਕੇ ਚੱਲੇ ਸੀ। ਤੇ ਆਜ਼ਾਦੀ ਤੋਂ ਮਗਰੋਂ ਅਸੀਂ ਹੋ ਗਏ ਕਿ ਇਹ ਮੁਸਲਮਾਨ ਹੈ, ਇਹ ਹਿੰਦੂ ਹੈ, ਇਹ ਸਿੱਖ ਹੈ। ਅੱਜ ਵੀ ਧਰਮ ਦੇ ਨਾਂ ਤੇ ਪਾੜਾਂ ਪਾਈਆਂ ਜਾ ਰਹੀਆਂ, ਧਰਮ ਦੇ ਨਾਂ ਤੇ ਵੰਡਿਆ ਜਾ ਰਿਹਾ ਕੁਛ ਚਲਾਕ ਲੋਕਾਂ ਵੱਲੋਂ। ਸੋ ਆਪਾਂ ਨੂੰ ਚਾਹੀਦਾ ਕਿ ਆਪਾਂ ਇਹਨਾਂ ਦੀਆਂ ਇਹ ਚਾਲਾਂ ਇਹਨਾਂ ਨੂੰ ਸਮਝੀਏ, ਇਹਨਾਂ ਨੂੰ ਧਿਆਨ ਚ ਰੱਖੀਏ। ਸੋ ਇਹ ਗੀਤ ਆਪਾਂ ਸੁਣਿਆ ਸਾਂਝਾ ਪੰਜਾਬ। ਇਸ ਤੋਂ ਅਗਲੀ ਖਬਰ ਹੈ ਜੀ, ਆਪਣੀ ਪੰਜਾਬ ਸਰਕਾਰ ਨੇ ਜਿਹੜਾ ਬਜਟ ਬਣਾਇਆ ਉਹਦੇ ਵਿੱਚ ਸਰਕਾਰ ਨੇ ਸ਼ਰਾਬ ਕਾਰੋਬਾਰ ਤੋਂ 6250 ਕਰੋੜ ਰੁਪਏ ਮਾਲੀਏ ਦਾ ਟੀਚਾ ਲਿਖਿਆ ਸਾਲ 2020 ਤੇ 21 ਦਾ। ਪਿਛਲੇ ਸਾਲ ਦਾ ਇਹ ਟੀਚਾ ਹੈਗਾ 5676 ਕਰੋੜ ਰੁਪਈਏ ਦਾ ਸੀ। ਸੋ ਸਰਕਾਰ ਕਹਿੰਦੀ ਹੈ ਜੀ ਕਿ ਸਾਨੂੰ ਜਿਹੜੀ ਕਮਾਈ ਹੈ ਉਹ ਸ਼ਰਾਬ ਤੋਂ ਹੁੰਦੀ ਆ, ਤੇ ਇਹਦੀ ਕਮਾਈ ਦੇ ਨਾਲ ਜਿਹੜਾ ਹੈਗਾ ਸਾਡਾ ਪੰਜਾਬ ਦੀ ਜਿਹੜੀ ਨੂੰ ਜਿਹੜੀ ਚਲਾਉਣ ਦੇ ਵਿੱਚ ਸਾਨੂੰ ਸਹਾਈ ਹੁੰਦੀ ਹੈ। ਸੋ ਗੱਲ ਆਪਾਂ ਕਰ ਰਹੇ ਹਾਂ ਨਸ਼ਿਆਂ ਦੀ, ਮੈਨੂੰ ਸਮਝ ਨਹੀਂ ਆਉਂਦੀ ਕਿ ਕੀ ਸ਼ਰਾਬ ਜਿਹੜੀ ਹੈਗੀ ਨਸ਼ਿਆਂ ਦੇ ਵਿੱਚ ਨਹੀਂ ਆਉਂਦੀ, ਬਾਕੀ ਜਿਹੜੇ ਨਸ਼ੇ ਉਹ ਨਸ਼ੇ ਆ। ਪਿੱਛੇ ਜੇ ਮੈਂ ਇੱਕ ਪੋਸਟ ਪੜ੍ਹ ਰਿਹਾ ਸੀਗਾ ਕਿ ਪਟਿਆਲੇ ਤੋਂ ਧਰਮਵੀਰ ਗਾਂਧੀ ਹੈ, ਉਹਨਾਂ ਨੇ ਅਫੀਮ ਦੀ ਖੇਤੀ ਵਾਸਤੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ, ਕਿਉਂਕਿ ਇੰਡੀਆ ਦੇ ਕੁਛ ਜਿਹੜੀਆਂ ਸਟੇਟਸ ਹੈਗੀਆਂ ਉੱਥੇ ਅਫੀਮ ਦੀ ਖੇਤੀ ਹੋ ਰਹੀ ਹੈ, ਜਿਵੇਂ ਰਾਜਸਥਾਨ ਦੀ ਗੱਲ ਕਰ ਰਹੇ ਸੀ। ਉਹਨਾਂ ਦਾ ਕਹਿਣ ਦਾ ਮਕਸਦ ਇਹ ਸੀਗਾ ਕਿ ਅਗਰ ਉੱਥੇ ਅਫੀਮ ਦੀ ਖੇਤੀ ਹੁੰਦੀ ਆ ਤਾਂ ਉਹਦੇ ਨਾਲ ਸਾਡੇ ਜਿਹੜਾ ਪੰਜਾਬ ਦਾ ਫਾਰਮਰ ਹੈਗਾ ਉਹਦੀ ਜਿਹੜੀ ਆਰਥਿਕ ਵਿਵਸਥਾ ਹੈਗੀ ਆ, ਉਹਦੀ ਜਿਹੜੀ ਫਾਈਨੈਂਸ਼ੀਅਲ ਪੋਜੀਸ਼ਨ ਹੈਗੀ ਆ, ਉਹ ਜਿਹੜੀ ਇੰਪਰੂਵ ਹੋਊਗੀ। ਜਿਹੜਾ ਅੱਜ ਦਾ ਸਾਡਾ ਕਿਸਾਨ ਹੈ ਉਹ ਕਰਜ਼ਾਈ ਹੋਇਆ ਵਿਆ ਹੈਗਾ, ਉਹ ਆਪਣਾ ਕਰਜ਼ਾ ਲਾ ਸਕਦਾ। ਸੋ ਨਿੱਜੀ ਤੌਰ ਤੇ ਮੈਂ ਜੇ ਗੱਲ ਕਰਾਂ ਤੇ ਨਿੱਜੀ ਤੌਰ ਤੇ ਮੈਂ ਵੀ ਇਸ ਚੀਜ਼ ਦੇ ਨਾਲ ਸਹਿਮਤ ਹੈਗਾ ਕਿ ਕੋਈ ਇਹੋ ਜਿਹਾ ਉਪਰਾਲਾ ਬਣਾਇਆ ਜਾ ਸਕਦਾ ਕਿ ਜਿਹਦੇ ਨਾਲ ਆਪਾਂ ਕੋਈ ਰਿਸਟ੍ਰਿਕਸ਼ਨ ਕਰ ਸਕਦੇ ਹਾਂ ਕਿ 1 ਕਿੱਲਾ ਜਾਂ 2 ਕਿੱਲੇ ਤੱਕ ਦੀ ਅਸੀਂ ਜਿਹੜੀ ਹੈਗੀ ਹੈ ਖੇਤੀ ਕਰ ਸਕਦੇ ਹੈਗੇ ਹਾਂ। ਸੋ ਇੱਥੇ ਜਿਹੜੀ ਉਹਨਾਂ ਦੀ ਇੰਟੈਂਸ਼ਨ ਹੈ ਉਹ ਇਹ ਸੀਗੀ ਕਿ ਇਹਦੇ ਨਾਲ ਜਿਹੜੀ ਹੈਗੀ ਆ ਆਰਥਿਕ ਤੌਰ ਤੇ ਜਿਹੜੀ ਕਿਸਾਨ ਦੀ ਜਿਹੜੀ ਹੈਗੀ ਆ ਹੈਲਪ ਹੋਊਗੀ, ਉਹ ਆਪਣੇ ਜਿਹੜੇ ਕਰਜ਼ੇ ਹੈਗੇ ਆ ਜਾਂ ਆਰਥਿਕ ਤੰਗੀਆਂ ਪੇਸ਼ੀਆਂ ਹੈਗੀਆਂ ਉਹਨਾਂ ਤੋਂ ਉਹ ਨਜ਼ਾਦ ਦਵਾ ਸਕਦਾ। ਅੱਛਾ, ਉਹਦੇ ਵਿੱਚ ਉਹ ਕਹਿੰਦੇ ਜੀ ਕਿ ਜੇ ਉਹ ਹੁੰਦੀ ਹੈਗੀ ਆ ਤਾਂ ਸਾਡੇ ਜਿਹੜੇ ਨੌਜਵਾਨ ਹੈਗਾ ਜਾਂ ਸਾਡੇ ਜਿਹੜੇ ਲੋਕ ਹੈਗੇ ਉਹ ਨਸ਼ਾ ਕਰਨ ਲੱਗ ਪੈਣਗੇ ਤਾਂ ਅਸੀਂ ਇਜਾਜ਼ਤ ਨਹੀਂ ਦਿੰਦੇ। ਹੁਣ ਕੀ ਪੰਜਾਬ ਦੇ ਵਿੱਚ ਨਸ਼ਾ ਕਰਨ ਲੱਗ ਪੈਣਗੇ ਤੇ ਹੁਣ ਨਸ਼ਾ ਆ ਕੀ ਕੁਛ ਹੋ ਰਿਹਾ? ਕੀ ਸ਼ਰਾਬ ਨਸ਼ਾ ਨੀ? ਕੀ ਅਸੀਂ ਸ਼ਰਾਬ ਨੂੰ ਨਸ਼ੇ ਚ ਨੀ ਗਿਣਦੇ? ਚਲੋ ਆਪਾਂ ਅਫੀਮ ਦੀ ਖੇਤੀ ਦੀ ਗੱਲ ਛੱਡੀਏ, ਆਪਾਂ ਚਲੋ ਇਹਨੂੰ ਨਹੀਂ ਕੰਸੀਡਰ ਕਰਦੇ। ਸਾਡਾ ਜਿਹੜੇ ਰੇਤ ਮਾਫੀ ਆ ਜਿਹੜੇ ਸਾਨੂੰ ਕੁਦਰਤ ਨੇ ਰਿਸੋਰਸ ਦਿੱਤੇ ਹੈਗੇ ਆ, ਉਹ ਰੇਤ ਮਾਫੀ ਆ ਕਿੰਨਾ ਪੈਸਾ ਕਰੋੜਾਂ ਅਰਬਾਂ ਰੁਪਈਆ ਜਿਹੜਾ ਹੈਗਾ ਉਹ ਇਸ ਤੋਂ ਕਮਾ ਰਿਹਾ। ਅਸੀਂ ਉਹ ਜਿਹੜੇ ਠੇਕੇ ਹੈਗੇ ਆ ਇਹਨਾਂ ਨੂੰ ਦਿੱਤੇ ਹੋਏ ਹੈਗੇ ਆ, ਇਹ ਠੇਕੇ ਜਿਹੜੇ ਉਹ ਮਾਫੀ ਵਾਲੇ ਲੋਕ ਹੈਗੇ ਆ ਉਹ ਠੇਕੇ ਤੇ ਲੈ ਕੇ ਉਹਨਾਂ ਤੋਂ ਕਿੰਨਾ ਪੈਸਾ ਹੋਰ ਕਮਾ ਰਹੇ ਆ ਕਿ ਸਰਕਾਰ ਕਮਾ ਲਈ? ਸਰਕਾਰ ਨੂੰ ਕੀ ਹੋਇਆ? ਅੱਜ ਤੋਂ ਕੁਛ ਸਾਲ ਪਹਿਲਾਂ ਜਿਹੜੀਆਂ ਜਿਹੜੀ ਰੇਤਾ ਦੀ ਟਰਾਲੀ ਕੁਛ 100 ਰੁਪਈਆਂ ਦੇ ਵਿੱਚ ਆਉਂਦੀ, ਮੈਨੂੰ ਯਾਦ ਹੈ ਕਿ ਜਦੋਂ ਮੈਂ ਘਰ ਬਣਾਉਣਾ ਸ਼ੁਰੂ ਕੀਤਾ ਉਦੋਂ 300 ਰੁਪਈਏ ਦੀ ਟਰਾਲੀ ਆਉਂਦੀ ਸੀ ਰੇਤਾ ਦੀ, ਤੇ ਹੁਣ ਮੇਰਾ ਖਿਆਲ ਸ਼ਾਇਦ 3000 ਤੋਂ ਵੀ ਉੱਪਰ ਹੈ। ਕੁਛ ਕੁ ਸਾਲਾਂ ਦੇ ਵਿੱਚ ਇੰਨੇ ਗੁਣਾ ਪ੍ਰਾਈਸ ਵੱਧ ਜਾਣੇ ਕਿ ਹੁਣ ਤੁਸੀਂ ਦੇਖੋ ਕਿ ਜਿਹੜੇ ਲੋਕ ਰੇਤਾ ਦਾ ਕਾਰੋਬਾਰ ਕਰਦੇ ਆ ਜਿੰਨੇ ਸਾਲਾਂ ਤੋਂ ਕਰਨ ਲੱਗੇ, ਅੱਜ ਉਹਨਾਂ ਦੀਆਂ ਕੋਠੀਆਂ ਦੇਖ ਲਓ, ਅੱਜ ਉਹਨਾਂ ਦੀਆਂ ਜਾਇਦਾਦਾਂ ਦੇਖ ਲਓ ਕਿੱਥੇ ਪਹੁੰਚ ਗਏ। ਜਿਹੜੇ ਬੰਦਿਆਂ ਦਾ ਇੱਕ ਇੱਕ ਦੋ ਦੋ ਪੈਸੇ ਵੀ ਪਾਏ ਆ ਅੱਗੇ ਗਾਂ ਉਹਨਾਂ ਨੇ ਸਭ ਬੰਦੇ ਨਾਲ ਆਪਦੇ ਜੋੜੇ ਵੀ ਆ, ਤੇ ਉਹ ਬੰਦੇ ਕਿੱਥੇ ਪਹੁੰਚ ਗਏ। ਤੇ ਜੇ ਮਾਲੀਆ ਅਸੀਂ ਇਕੱਠਾ ਕਰਨਾ ਆਪਦੀ ਸਟੇਟ ਨੂੰ ਚਲਾਉਣ ਵਾਸਤੇ ਇਕੱਠਾ ਕਰਨਾ, ਤਾਂ ਬਥੇਰਾ ਇਹੋ ਜਿਹਾ ਕੁਛ ਹੈਗਾ ਜਿਹਦੇ ਤੋਂ ਅਸੀਂ ਉਹ ਇਕੱਠਾ ਕਰ ਸਕਦੇ ਹਾਂ। ਪਰ ਪਹਿਲਾਂ ਇਹੀ ਕਾਂਗਰਸ ਸਰਕਾਰ ਸੀ, ਉਹ ਅਕਾਲੀਆਂ ਨੂੰ ਨਿੰਦੀ ਜਾਂਦੀ ਸੀ ਕਿ ਅਕਾਲੀਆਂ ਰੇਤ ਮਾਫੀਆ ਕਰੀ ਜਾਂਦੇ ਆ, ਆਹ ਕਰੀ ਜਾਂਦੇ ਆ, ਉਹ ਕਰੀ ਜਾਂਦੇ ਆ, ਤੇ ਅੱਜ ਚੀਜ਼ਾਂ ਤਾਂ ਅੱਜ ਵੀ ਉਵੇਂ ਚੱਲੀ ਜਾਂਦੀਆਂ, ਅੱਜ ਵੀ ਸਾਰਾ ਕੁਛ ਉਵੇਂ ਹੋਈ ਜਾਂਦਾ, ਕੋਈ ਫਰਕ ਨਹੀਂ। ਅੱਜ ਕੀ ਅੱਜ ਰੇਤ ਮਾਫੀਆ ਨਹੀਂ ਹੋ ਰਿਹਾ, ਚਿਹਰੇ ਬਦਲ ਗਏ, ਬੰਦੇ ਬਦਲ ਗਏ, ਹਿੱਸੇ ਬਦਲ ਗਏ, ਹੋ ਸਾਰਾ ਕੁਛ ਇੱਥੇ ਉਵੇਂ ਵੀ ਹੋਣ। ਸੋ ਇਹ ਜਿਹੜਾ ਪੈਸਾ ਹੈਗਾ ਸਹੀ ਤਰ੍ਹਾਂ ਦਾ ਜਿਹੜਾ ਪੈਸਾ ਉਹ ਸਟੇਟ ਤੇ ਜਾਂ ਘਰਾਂ ਤੇ ਲਾਉਣਾ ਚਾਹੀਦਾ ਹੈਗਾ, ਨਾ ਕਿ ਆਪਾਂ ਕਹੀਏ ਵੀ ਹੁਣ ਅਸੀਂ ਸ਼ਰਾਬ ਦਾ ਕਾਰੋਬਾਰ ਕਰ ਲਈਏ ਤੇ ਉਹਦੇ ਤੋਂ ਸਾਨੂੰ ਇੰਨਾ ਮਾਲੀਆ ਹੋਊ, ਕੱਲ ਨੂੰ ਆਖਾਂਗੇ ਅਸੀਂ ਹੋਰ ਕੋਈ ਗਲਤ ਕੰਮ ਕਰ ਲਈਏ। ਚੰਗੀ ਕਮਾਈ, ਨੇਕ ਕਮਾਈ ਜਿਹੜੀ ਹੈਗੀ ਆ ਲਾਉਣੀ ਚਾਹੀਦੀ ਹੈ। ਜਿਵੇਂ ਬਾਕੀ ਨਸ਼ੇ ਹੈਗੇ ਉਹਨੇ, ਸ਼ਰਾਬ ਵੀ ਇੱਕ ਨਸ਼ਾ ਹੈਗਾ, ਇਹ ਜਿਹੜੀ ਸ਼ਰਾਬ ਨੇ ਵੀ ਬਥੇਰੇ ਘਰ ਉਜਾੜੇ ਆ ਤੇ ਉਜਾੜ ਰਹੀ ਹੈ ਤੇ ਖਰਾਬ ਕਰ ਰਹੀ ਹੈਗੀ ਹੈ। ਸੋ ਅਗਲੀ ਖਬਰ ਹੈਗੀ ਹੈ ਜੀ, ਸ਼ਾਹੀਨ ਬਾਗ ਦੇ ਵਿੱਚ ਦਿੱਲੀ ਦੀ ਹੈ। ਸ਼ਾਹੀਨ ਬਾਗ ਦੇ ਵਿੱਚ ਰੋਸ ਮੁਜ਼ਾਹਰੇ ਨੇੜੇ ਚਲਾਈ ਗੋਲੀ, ਪੁਲਿਸ ਵੱਲੋਂ ਗੋਲੀ ਚਲਾਉਣ ਵਾਲਾ ਗ੍ਰਿਫਤਾਰ। ਹਮਲਾਵਰ ਕਪਿਲ ਗੁੱਜਰ ਨੇ ਹਿੰਦੂ ਰਾਸ਼ਟਰ ਜਿੰਦਾਬਾਦ ਦੇ ਨਾਰੇ ਮਾਰੇ। ਦਿੱਲੀ ਦੇ ਜਾਮੀਆ ਨਗਰ ਦੇ ਸ਼ਾਹੀਨ ਬਾਗ ਏਰੀਆ ਜਿੱਥੇ ਕੌਮੀ ਨਾਗਰਿਕਤਾ ਕਾਨੂੰਨ CAA ਖਿਲਾਫ ਰੋਸ ਨਜ਼ਾਰਾ ਚੱਲ ਰਿਹਾ ਸੀ, ਵਿੱਚ ਅੱਜ ਇੱਕ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ। ਸੋ ਦੇਖੋ ਕਿ ਇੱਕ ਸਾਡੀ ਜਿਹੜੀ ਕੈਪੀਟਲ ਆ ਕੰਟਰੀ ਦੀ, ਉੱਥੇ ਅਗਰ ਕੁਛ ਲੋਕ ਸੰਵਿਧਾਨ ਦੇ ਅੰਦਰ ਰਹਿ ਕੇ, ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਕੇ ਆਪਣਾ ਰੋਸ ਮੁਜ਼ਾਹਰਾ ਕਰ ਰਹੇ ਆ, ਤੇ ਉਹ ਉਹਨਾਂ ਦਾ ਹੱਕ ਹੈ, ਉਹ ਉਹਨਾਂ ਨੂੰ ਇੱਕ ਹੱਕ ਦਿੱਤਾ ਗਿਆ, ਤੇ ਉੱਥੇ ਨੈਚੁਰਲੀ ਜਿੱਥੇ ਇਹ ਚੀਜ਼ ਹੈਗੀ ਆ ਉਹ ਰੋਸ ਮੁਜ਼ਾਹਰਾ ਹੋ ਰਿਹਾ ਹੋਣਾ, ਤੇ ਨੈਚੁਰਲੀ ਉੱਥੇ ਜਿਹੜੀ ਪੁਲਿਸ ਦੀ ਜਾਂ ਫੋਰਸ ਦੀ ਡਿਊਟੀ ਲੱਗੀ ਹੁੰਦੀ ਹੈ ਤੇ ਭਾਰੀ ਤਾਦਾਦ ਦੇ ਵਿੱਚ ਲੱਗੀ ਹੋਈ ਹੁੰਦੀ ਹੈ, ਉਹ ਇਸੇ ਕਰਕੇ ਲੱਗੀ ਹੁੰਦੀ ਹੈ ਕਿ ਕੋਈ ਉਹੋ ਜਿਹੀ ਉੱਥੇ ਅਣਸਖਾਵੀ ਘਟਨਾ ਨਾ ਵਾਪਰ ਗਈ। ਤੇ ਉੱਥੇ ਹੁਣ ਉਹ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਪਿਲ ਗੁੱਜਰ ਨਾਂ ਦਾ ਜਿਹੜਾ ਹੈਗਾ ਨੌਜਵਾਨ ਉਹ ਉੱਥੇ ਗੋਲੀਆਂ ਚਲਾਉਂਦਾ ਤੇ ਹਿੰਦੂ ਰਾਸ਼ਟਰਵਾਦ ਦੇ ਨਾਅਰੇ ਲਾਉਂਦਾ। ਸੋ ਇੰਨੀ ਹਿੰਮਤ ਕਿ ਪੁਲਿਸ ਦੀ ਹਾਜ਼ਰੀ ਦੇ ਵਿੱਚ ਇਹ ਚੀਜ਼ ਉੱਥੇ ਕੀਤੀ ਜਾ ਰਹੀ ਆ। ਦੂਜੀ ਇਹਦੇ ਨਾਲ ਰਲਦੀ ਮਿਲਦੀ ਖਬਰ ਹੈਗੀ ਆ ਜਾਮੀਆ ਯੂਨੀਵਰਸਿਟੀ ਦੇ ਵਿੱਚ ਜਾਮੀਆ ਵਿਦਿਆਰਥੀਆਂ ਦਾ ਪ੍ਰਦਰਸ਼ਨ, ਪੁਲਿਸ ਦੀ ਹਾਜ਼ਰੀ, ਪ੍ਰਦਰਸ਼ਨਕਾਰੀਆਂ ਤੇ ਫਾਇਰਿੰਗ। ਹਮਲਾਵਰ ਨੇ ਪਿਸਤੌਲ ਲਹਿਰਾਉਂਦਿਆਂ ਕਿਹਾ ਜੇ ਲੋ ਆਜ਼ਾਦੀ। ਗੋਲੀ ਲੱਗਣ ਨਾਲ ਜਾਮੀਆ ਮਿਲੀਆ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਜ਼ਖਮੀ। ਸੋ ਇਹ ਮੈਂ ਸੋਸ਼ਲ ਮੀਡੀਆ ਤੇ ਫੋਟੋ ਦੇਖ ਰਿਹਾ ਸੀ, ਇਹ ਜਿਹੜਾ ਹਮਲਾਵਰ ਸੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਇਹਦੇ ਹੱਥ ਦੇ ਵਿੱਚ ਪਿਸਤੌਲ ਫੜਿਆ ਹੋਇਆ ਤੇ ਗੋਲੀ ਚਲਾ ਰਿਹਾ, ਤੇ ਪਿੱਛੇ ਪੁਲਿਸ ਵਾਲੇ ਫੋਟੋ ਦੇ ਵਿੱਚ ਜਿਹੜੀ ਦੇਖੀ ਆ ਉਹ ਕੱਛਾਂ ਚ ਹੱਥ ਦੇ ਕੇ ਖੜੇ ਆ ਤੇ ਉਹ ਕਹਿ ਰਿਹਾ ਜੇ ਲੋ ਆਜ਼ਾਦੀ। ਇੰਨੇ ਹੌਸਲੇ ਪਸਤ ਹੋ ਗਏ ਇਹਨਾਂ ਲੋਕਾਂ ਦੇ। ਪਿੱਛੇ ਜੇ JDU ਯੂਨੀਵਰਸਿਟੀ ਦੇ ਵਿੱਚ ਇੱਕ ਗਰੁੱਪ ਜਾਂਦਾ ਤੇ ਉਹ ਗਰੁੱਪ ਯੂਨੀਵਰਸਿਟੀ ਦੇ ਵਿੱਚ ਜਾ ਕੇ ਕੁੱਟ ਮਾਰ ਕਰਦਾ, ਵਿਦਿਆਰਥੀਆਂ ਦੀ ਸਟਾਫ ਦੀ ਤੋੜ ਭੰਨ ਵੀ ਕਰਦਾ, 40 50 ਉੱਥੇ ਗੁੰਡੇ ਜਾਂਦੇ ਆ, ਉਦੋਂ ਮਗਰੋਂ ਉਸ ਯੂਨੀਵਰਸਿਟੀ ਦੇ ਕੰਸਰਨ ਦੇ ਇੱਕ ਕੁਛ ਜਿਹੜੇ ਹੈਗੇ ਆ ਦੋਸ਼ੀਆਂ ਨੂੰ ਫੜਿਆ ਵੀ ਜਾਂਦਾ ਤੇ ਉਹ ਦੱਸ ਵੀ ਦਿੰਦੇ ਆ ਕਿ ਅਸੀਂ ਫਲਾਨੇ ਜਿਹੜੇ ਹੈਗੇ ਆ ਜਥੇਬੰਦੀ ਦੇ ਬੰਦੇ ਹੈਗੇ ਆ। ਸੋ ਇਹ ਜਿਹੜੀਆਂ ਐਡੀਆਂ ਐਡੀਆਂ ਵੱਡੀਆਂ ਓਪਨ ਕਾਰਵਾਈਆਂ ਹੋ ਰਹੀਆਂ ਤੇ ਜਦੋਂ ਕਿਸੇ ਥਾਂ ਤੇ ਕੋਈ ਮਾਸੂਮ ਦੀ ਗੱਲ ਆਉਂਦੀ ਹੈ ਜਾਂ ਹੋਰ ਆਉਂਦੀ ਹੈ ਤੇ ਉਹ ਇੱਕ ਮਿੰਟ ਦੇ ਵਿੱਚ ਉਹਨੂੰ ਜਿਹੜਾ ਹੈਗਾ ਫੜ ਲਿਆ ਜਾਂਦਾ ਜਾਂ ਛਿੱਕੇ ਤੇ ਟੰਗ ਦਿੱਤਾ ਜਾਂਦਾ। ਸੋ ਇੱਕ ਸਰਕਾਰਾਂ ਦੀ ਸ਼ਹਿ ਤੇ ਇਹ ਸਭ ਕੁਛ ਹੋ ਰਿਹਾ, ਇਹ ਹਮਲੇਵਾਰਾਂ ਦੇ ਇੰਨੇ ਹੌਸਲੇ ਪਸਤ ਹੋਏ ਹੋਏ ਆ ਕਿ ਉੱਥੇ ਪੁਲਿਸ ਵਾਲਿਆਂ ਦਾ ਫਰਜ਼ ਨੀ ਬਣਦਾ ਅਸੀਂ ਆਪਣੀ ਡਿਊਟੀ ਕਰੀਏ, ਆਪਣਾ ਅਸੀਂ ਉਹ ਫਰਜ਼ ਪਹਿਚਾਣੀਏ, ਇਹ ਕਿਵੇਂ ਦੇਸ਼ ਚੱਲੂਗਾ ਕਿ ਅਸੀਂ ਲੋਕਾਂ ਨੂੰ ਆਪਸ ਦੇ ਵਿੱਚ ਵੰਡ ਕੇ ਪਾੜ ਕੇ ਨਫ਼ਰਤ ਦਾ ਪਾੜਾ ਪਾ ਕੇ ਇਸ ਦੇਸ਼ ਨੂੰ ਚਲਾਵਾਂਗੇ। ਇੰਜ ਦੇਸ਼ ਨਹੀਂ ਚੱਲਦੇ, ਦੇਸ਼ ਰਲ ਮਿਲ ਕੇ ਚੱਲਦੇ ਆ। ਇਹ ਇਨ੍ਹਾਂ ਹਮਲੇਵਾਰਾਂ ਦੇ ਇੰਨੇ ਹੌਸਲੇ ਪਸਤ ਹੋ ਗਏ ਕਿ ਇਹਨਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਪੈ ਨੀ, ਸਗੋਂ ਉਹਨਾਂ ਨੂੰ ਇਹ ਹੈ ਕਿ ਪੁਲਿਸ ਤਾਂ ਮੇਰੇ ਪਿੱਛੇ ਖੜੀ ਆ, ਜੇ ਬਾਈ ਚਾਂਸ ਕੁਛ ਹੁੰਦਾ ਤੇ ਪੁਲਿਸ ਵਾਲੇ ਮੇਰੀ ਸਪੋਰਟ ਕਰਨਗੇ। ਇਹ ਦੇਸ਼ ਸਾਰਿਆਂ ਦਾ ਸਾਂਝਾ, ਜਿੰਨਾ ਹਿੰਦੂਆਂ ਦਾ ਓਨਾ ਮੁਸਲਮਾਨਾਂ ਦਾ, ਓਨਾ ਈਸਾਈਆਂ ਦਾ, ਓਨਾ ਸਿੱਖਾਂ ਦਾ, ਇਹ ਸਾਰਿਆਂ ਦਾ ਸਾਂਝਾ। ਸਾਰਿਆਂ ਨੇ ਰਲ ਮਿਲ ਕੇ ਜਿਹੜਾ ਇਹਦੀ ਆਜ਼ਾਦੀ ਵਾਸਤੇ ਯੋਗਦਾਨ ਪਾਇਆ ਸੀ, ਕਿਸੇ ਨੇ ਵੱਧ ਤੇ ਕਿਸੇ ਨੇ ਘੱਟ, ਕਿ ਅੱਜ ਇਹ ਜਿਹੜਾ ਆਜ਼ਾਦ ਜਿਹੜਾ ਦੇਸ਼ ਆਜ਼ਾਦ ਹੋਇਆ ਇਸ ਵਾਸਤੇ ਹੋਇਆ ਕਿ ਇਹ ਅੱਜ ਫਲਾਨੇ ਫਿਰਕੇ ਦਾ ਫਲਾਨੇ ਧਰਮ ਦਾ ਬੰਦਾ ਤੇ ਇਹ ਫਲਾਨੇ ਦਾ, ਕਿ ਉਦੋਂ ਸਿਰਫ ਇੱਕ ਫਿਰਕੇ ਨੇ ਇਹਦੀ ਆਜ਼ਾਦੀ ਵਾਸਤੇ ਕੀਤਾ ਸੀ, ਜਿਹੜੇ ਅੱਜ ਦਾਅਵਾ ਕਰਦੇ ਆ ਕਿ ਇਹ ਦੇਸ਼ ਸਾਡਾ, ਦੂਜੇ ਮਜ਼ਹਬ ਦੇ ਲੋਕ ਇੱਥੇ ਰਹਿ ਨਹੀਂ ਸਕਦੇ। ਸੋ ਲਾਅ ਐਂਡ ਆਰਡਰ ਸਾਰਿਆਂ ਵਾਸਤੇ ਬਰਾਬਰ ਹੋਣਾ ਚਾਹੀਦਾ, ਸਰਕਾਰਾਂ ਨੂੰ ਆਪਣੇ ਫਰਜ਼ ਪਹਿਚਾਨਣੇ ਚਾਹੀਦੇ ਆ, ਲੋਕਾਂ ਨੂੰ ਪਾੜਨਾ ਵੰਡਣਾ ਨਹੀਂ ਚਾਹੀਦਾ, ਧਰਮ ਦੇ ਨਾਂ ਤੇ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ, ਧਰਮ ਦਾ ਸਤਿਕਾਰ ਕਰਨਾ ਚਾਹੀਦਾ। ਪਿੱਛੇ ਜੇ ਅਗਰ ਨਿਗਾਹ ਮਾਰਦੇ ਆ ਖਾਲਸਾ ਰਾਜ ਦੀ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਉਹਨਾਂ ਨੂੰ ਇੱਕ, ਮੈਨੂੰ ਹੁਣ ਐਗਜੈਕਟਲੀ ਯਾਦ ਨਹੀਂ ਆ ਰਿਹਾ, ਸ਼ਾਇਦ ਆਸਟ੍ਰੇਲੀਆ ਸੀ ਤੇ ਕਿ ਕਿਸੇ ਇੱਧਰ ਦੇ ਕੰਟਰੀ ਨੇ, ਦੁਨੀਆਂ ਦੇ ਬੈਸਟ ਜਿਹੜੇ ਸ਼ਾਸਕ ਸੀਗੇ ਉਹਨਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਉਹਨਾਂ ਨੇ ਕੱਢਿਆ ਸੀ, ਜਿਨ੍ਹਾਂ ਨੇ ਕਿ ਸਭ ਤੋਂ ਵਧੀਆ ਰਾਜ ਪ੍ਰਬੰਧ ਚਲਾਏ ਆ। ਉਸ ਦੇ ਦੌਰਾਨ ਕੋਈ ਜਿਹੜਾ ਹੈਗਾ ਅਪਰਾਧ ਨਹੀਂ ਹੁੰਦਾ, ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਂਦੀ, ਸਾਰੇ ਧਰਮਾਂ ਦਾ ਪੂਰਨ ਤੌਰ ਤੇ ਸਤਿਕਾਰ ਕੀਤਾ ਜਾਂਦਾ ਸੀ। ਅਗਰ ਆਪਾਂ ਗੱਲ ਕਰਦੇ ਹਾਂ ਤੇ ਉਦੋਂ ਜਿਹੜੇ ਇੰਗਲੈਂਡ ਤੋਂ ਜਿਹੜੇ ਜਾਂ ਦੂਜੇ ਕੰਟਰੀਆਂ ਤੋਂ ਲੋਕ ਸਾਡੇ ਪੰਜਾਬ ਦੇ ਵਿੱਚ ਨੌਕਰੀਆਂ ਕਰਨ ਆਉਂਦੇ ਸੀ, ਸਾਡੇ ਰੁਪਈਏ ਦੀ ਕੀਮਤ ਡਾਲਰ ਨਾਲੋਂ ਜ਼ਿਆਦਾ ਹੁੰਦੀ ਸੀ, ਤੇ ਅੱਜ ਦੇਖ ਲਓ ਕਿੱਥੋਂ ਕੀ ਹੋ ਗਿਆ। ਸੋ ਰਾਜ ਪ੍ਰਬੰਧ ਹੈਗੇ ਆ, ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਤੇ ਤੁਹਾਨੂੰ ਇੱਕ ਨਿਊਟਰਲ ਹੋ ਕੇ ਚੱਲਣ ਦੀ ਲੋੜ ਹੈ, ਨਾ ਕਿ ਧਰਮ। ਇਹ ਨਹੀਂ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਠੀਕ ਹੈ ਇੱਕ ਸਿੱਖ ਸੀ, ਇੱਕ ਸਿੱਖ ਧਰਮ ਦੇ ਪ੍ਰਤੀ ਉਹਨਾਂ ਦੀ ਸ਼ਰਧਾ ਸੀ, ਜੇ ਉਹਨਾਂ ਦੀ ਸ਼ਰਧਾ ਸੀ, ਸਤਿਕਾਰ ਸੀ, ਬਹੁਤ ਸਤਿਕਾਰ ਸੀ, ਤਾਂ ਇਸਦਾ ਮਤਲਬ ਇਹ ਨਹੀਂ ਸੀ ਕਿ ਹਿੰਦੂ ਧਰਮ ਦੇ ਪ੍ਰਤੀ ਉਹਨਾਂ ਦਾ ਸਤਿਕਾਰ ਨਹੀਂ ਸੀ ਜਾਂ ਮੁਸਲਿਮ ਧਰਮ ਦੇ ਪ੍ਰਤੀ ਉਹਨਾਂ ਦਾ ਸਤਿਕਾਰ ਨਹੀਂ ਸੀ। ਸੋ ਅਗਰ ਅਸੀਂ ਇਸ ਥਾਂ ਤੇ ਇਸ ਤਖ਼ਤ ਤੇ ਬੈਠੇ ਆ ਤੇ ਸਾਡਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ, ਨਾ ਕਿ ਅਸੀਂ ਲੋਕਾਂ ਨੂੰ ਵੰਡੀਏ, ਉਹਨਾਂ ਦੇ ਵਿੱਚ ਵੰਡੀਆਂ ਪਾਈਏ, ਧਰਮਾਂ ਦੇ ਨਾਂ ਤੇ ਵੰਡੀਏ। ਸੋ ਖਬਰਾਂ ਦੇ ਨਾਲ ਨਾਲ ਸਾਡਾ ਜਿਹੜਾ ਹੈਗਾ ਗੀਤ ਸੰਗੀਤ ਦਾ ਸਿਲਸਿਲਾ ਵੀ ਜਾਰੀ ਰਹੂਗਾ। ਸੋ ਅੱਜ ਦਾ ਜਿਹੜਾ ਆਖਰੀ ਗੀਤ ਡਾਕਟਰ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਹਮਾਇਤ ਸਾਡੇ ਸਰੋਤਿਆਂ ਦੀ ਹਾਜ਼ਰੀ ਦੇ ਵਿੱਚ ਹਾਜ਼ਰ ਹੈ, ਹਮਾਇਤ ਡਾਕਟਰ ਸਤਿੰਦਰ ਸਰਤਾਜ।
ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਹੋਰਾਂ ਦੁੱਖਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਰੱਬ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਬੂਹਾ ਖੁੱਲਿਆ ਖੜਾਕ ਹੋਇਆ ਨਾ ਨੂਰ ਦੀਆਂ ਲਾਟਾਂ ਵੱਲ ਝਾਕ ਹੋਇਆ ਨਾ ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ ਕਿੱਦਾਂ ਗਏ ਆਪਾਂ ਸਾਡਾ ਪਾਕ ਹੋਇਆ ਨਾ ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ ਨੂਰ ਦੀਆਂ ਲਾਟਾਂ ਵੱਲ ਝਾਕ ਹੋਇਆ ਨਾ ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ ਕਿੱਦਾਂ ਗਏ ਆਪਾਂ ਸਾਡਾ ਪਾਕ ਹੋਇਆ ਨਾ ਜਦੋਂ ਤੱਕ ਚੌਧਰੀ ਤੋਂ ਚਾਕ ਹੋਇਆ ਨਾ ਰਾਂਝੇ ਦਾ ਵੀ ਹੀਰ ਨਾਲ ਸਾਕ ਹੋਇਆ ਨਾ ਉਹ ਜਿਹੜਾ ਸੁੱਚੀ ਆਸ਼ਕੀ ਚ ਖਾਕ ਹੋਇਆ ਨਾ ਜੀ ਰਹਿਮਤਾਂ ਵੀ ਉਹਦੇ ਵੱਲੋਂ ਟਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਪੌਣਾ ਦਿਆਂ ਬੁੱਲਿਆਂ ਤੋਂ ਬਾਤ ਉੱਡ ਗਈ ਰੂਹਾਂ ਵਿੱਚੋਂ ਮਹਿਕਦੀ ਸੌਗਾਤ ਉੱਡ ਗਈ ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ ਮੌਣਾਂ ਦੇ ਬੁੱਲਿਆਂ ਤੋਂ ਬਾਤ ਉੱਡ ਗਈ ਰੂਹਾਂ ਵਿੱਚੋਂ ਮਹਿਕਦੀ ਸੌਗਾਤ ਉੱਡ ਗਈ ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ ਆਕੜਾਂ ਦੀ ਹੋਛੀ ਜਿਹੀ ਔਕਾਤ ਉੱਡ ਗਈ ਮੇਰੇ ਵਿੱਚੋਂ ਮੇਰੇ ਵਾਲੀ ਜ਼ਾਤ ਉੱਡ ਗਈ ਐਬ ਤੇ ਬਰੇਬ ਦੀ ਬਰਾਤ ਉੱਡ ਗਈ ਜੀ ਸਾਡੇ ਤੇ ਕਰਮ ਸਾਈਆਂ ਬਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਵੀ ਵਿਉਂਤ ਜਿਹੀ ਬਣਾਈ ਹੋਈ ਆ ਜਿੰਨੀ ਵੀ ਇਲਾਹੀ ਏ ਕਮਾਈ ਹੋਈ ਆ ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ ਅਸੀਂ ਵੀ ਵਿਉਂਤ ਜਿਹੀ ਬਣਾਈ ਹੋਈ ਆ ਜਿੰਨੀ ਵੀ ਇਲਾਹੀ ਏ ਕਮਾਈ ਹੋਈ ਆ ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ ਆਜਾਂ ਦੇ ਕਾਰਜ ਸਵਾਰੇ ਮੌਲਾ ਨੇ ਰੰਗ ਫਿਰਦੌਸ ਵਾਲੇ ਵਾਰੇ ਮੌਲਾ ਨੇ ਲੱਗਦਾ ਫਰਿਸ਼ਤੇ ਵੀ ਸਾਰੇ ਮੌਲਾ ਨੇ ਜੀ ਖੁਸ਼ ਹੋ ਕੇ ਸਾਡੇ ਹੀ ਦੁਆਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਉਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਉਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ ਲੋਕ
ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਲੱਭੇ ਨਾ ਲਫ਼ਜ਼ ਸ਼ੁਕਰਾਨੇ ਕਹਿਣ ਨੂੰ ਸੁਬਾ ਸ਼ਾਮ ਕਰੀ ਦੇ ਬਹਾਨੇ ਕਹਿਣ ਨੂੰ ਤੱਕ ਸਰਕਾਰ ਫਸਾਨੇ ਕਹਿਣ ਨੂੰ ਘੁੰਮਣਾ ਮੂਹੀ ਵਰਕੇ ਵੀ ਕਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗਿਆ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ
ਹੋਰਾਂ ਦੀ ਹਮਾਇਤ ਕਰਨ ਲੱਗੋ ਤਾਂ ਸਮਝੋ ਦਾਤਾ ਨੇ ਸੁਖਾਲੇ ਕਰਤੇ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ ਵਾਕੇ ਬਹੁਤ ਖੂਬਸੂਰਤ ਗੀਤ ਦੀ ਪੇਸ਼ਕਾਰੀ ਕੀਤੀ ਡਾਕਟਰ ਸਤਿੰਦਰ ਸਰਤਾਜ ਨੇ ਕਿ ਵਾਕੇ ਜਦੋਂ ਅਸੀਂ ਕਿਸੇ ਦੂਜੇ ਦੀ ਮਦਦ ਕਰਨ ਲੱਗ ਪੈਂਦੇ ਹਾਂ ਸਾਡੇ ਮਨ ਦੇ ਅੰਦਰੋਂ ਇਹ ਹਾਵ ਭਾਵ ਪੈਦਾ ਜਦੋਂ ਹੋਣ ਲੱਗ ਪੈਣ ਕਿ ਮੈਂ ਕਿਸੇ ਦੂਜੇ ਦੀ ਮਦਦ ਕਰਨੀ ਹੈ ਮੈਂ ਆਪਣੇ ਦੇ ਵਿੱਚੋਂ ਵੰਡ ਕੇ ਦੂਜੇ ਨਾਲ ਵੰਡ ਕੇ ਛਕਣਾ ਹੈਗਾ ਜੇ ਮੇਰੇ ਕੋਲ ਇੱਕ ਰੋਟੀ ਹੈ ਤਾਂ ਅੱਧੀ ਮੈਂ ਲੋੜਵੰਦ ਨੂੰ ਦੇਣੀ ਹੈ ਤਾਂ ਉਦੋਂ ਸਮਝ ਲਓ ਤੁਹਾਨੂੰ ਪਰਮਾਤਮਾ ਨੇ ਸੌਖਾ ਕਰਤਾ ਤੁਹਾਨੂੰ ਉਸ ਵਾਹਿਗੁਰੂ ਨੇ ਅਮੀਰੀ ਦੇ ਦਿੱਤੀ ਤੁਹਾਨੂੰ ਇੱਕ ਵੱਡਾ ਦਿਲ ਦੇਤਾ ਸੌਖਾ ਕਰਤਾ ਸੋ ਸਾਨੂੰ ਜਿਹੜੀ ਹੈ ਹਮੇਸ਼ਾ ਆਪਣੇ ਅੰਦਰੇ ਭਾਵਨਾ ਲਿਆਉਣੀ ਚਾਹੀਦੀ ਹੈ ਕਿ ਅਸੀਂ ਕਿਸੇ ਲੋੜਵੰਦ ਦੀ ਮਦਦ ਦੇ ਵਿੱਚ ਸਹਾਈ ਹੋ ਸਕੀਏ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਕਿਸੇ ਲੋੜਵੰਦ ਦੀ ਮਦਦ ਕਰਦੇ ਹਾਂ ਤੇ ਉਹ ਜਿਹੜਾ ਸਕੂਨ ਹੈ ਉਹਦਾ ਜਿਹੜਾ ਅਹਿਸਾਸ ਹੈ ਉਹਦਾ ਅਨੁਭਵ ਹੈ ਉਹ ਬੜਾ ਡਿਫਰੈਂਟ ਹੁੰਦਾ ਬੜਾ ਵਧੀਆ ਲੱਗਦਾ ਕਿਸੇ ਲੋੜਵੰਦ ਦੀ ਮਦਦ ਕਰਕੇ ਸੋ ਸਮਾਂ ਅਜਾਜ਼ਤ ਨਹੀਂ ਦਿੰਦਾ ਸੋ ਬੜਾ ਹੀ ਵਧੀਆ ਗੱਲਾਂ ਬਾਤਾਂ ਦਾ ਸਿਲਸਿਲਾ ਸਾਡਾ ਚੱਲਦਾ ਰਿਹਾ ਸਰੋਤਿਆਂ ਦੇ ਨਾਲ ਤੇ ਅਗਲੇ ਸੋਮਵਾਰ ਫਿਰ ਦੁਬਾਰਾ ਸਾਡੇ ਸਰੋਤਿਆਂ ਦੀ ਹਾਜ਼ਰੀ ਦੇ ਵਿੱਚ ਲੈ ਕੇ ਆਵਾਂਗੇ ਹਰਮਨ ਰੇਡੀਓ ਤੋਂ ਲਹਿਰਾਂ ਪ੍ਰੋਗਰਾਮ ਤੇ ਸੋ ਹੁਣ ਇਜਾਜ਼ਤ ਦਿਓ ਸਾਡੇ ਦੁਨੀਆਂ ਭਰ ਦੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ ਮਿਲਦੇ ਹਾਂ ਅਗਲੇ ਸੋਮਵਾਰ